ਦਿਲ ਕਹਿੰਦਾ ਦਿਲ ਸੁਣਦਾ, ਜ਼ਿੰਦਗੀ ਦੇ ਕਰੋਸ਼ੀਏ ਮਨ ਹੀ ਮਨ ਬੁਣਦਾ। ਖੂਬਸੂਰਤ ਆਵਾਜ਼ ਦੀ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ, ਦਿਲ ਪੰਜਾਬੀ ਜਜ਼ਬਾ ਪੰਜਾਬੀ।
ਭੁੱਲੀਏ ਕੀ ਚੇਤੇ ਰੱਖੀਏ, ਕੀ ਸੁਣੀਏ ਸੁਣਾਈਏ, ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ।
ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ, ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ, ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ, ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ। ਹਰ ਬੁੱਧਵਾਰ ਸਵੇਰੇ 8 ਤੋਂ 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ।
ਜੁਲਾਈ ਮਹੀਨੇ ਦੇ ਆਖਰੀ ਬੁੱਧਵਾਰ ਦੀ ਸਵੇਰ ਚੜ੍ਹਦਾ ਸੂਰਜ ਤੇ ਰੁਮਕਦੀ ਪੌਣ, ਤਰੇਲ ਦੇ ਤੁੱਕੇ ਤੇ ਕਿਤੇ ਮੀਂਹ ਦੀ ਬੁਛਾਰ ਤੇ ਕਿਤੇ ਚਮਕਦੀ ਧੁੱਪ, ਕਮਾਕਾਰਾਂ ਦੀ ਦੌੜ ਜਾਂ ਫਿਰ ਅਜੇ ਰਜਾਈ ਚ ਬੈਠ ਕੇ ਚਾਹ ਦੀਆਂ ਚੁਸਕੀਆਂ, ਕਿਤੇ ਤਾਰਿਆਂ ਨਾਲ ਬਾਤਾਂ ਤੇ ਕਿਤੇ ਢਲਦੀ ਸ਼ਾਮ, ਕਿਤੇ ਚੜ੍ਹਦਾ ਸੂਰਜ। ਜਿਸ ਕਿਸੇ ਸਮੇਂ ਮੌਸਮ ਜਾਂ ਮਸਰੂਫੀਅਤ ਨੂੰ ਮਾਣ ਰਹੇ ਹੋ ਜੀ, ਸਵਾਗਤ ਕਰਦੀ ਆ ਤੁਹਾਡਾ ਹਰਮਨ ਰੇਡੀਓ ਦੇ ਵਿਹੜੇ ਵਿੱਚ। 26 ਜੁਲਾਈ 2017 ਦਾ ਦਿਨ ਜਿਹੜਾ ਆ ਸਵੇਰ ਆ ਉਹਦੀ ਆਮਦ ਆਸਟ੍ਰੇਲੀਆ ਚ ਹੋ ਚੁੱਕੀ ਹੈ ਜੀ, ਤੇ ਇਸ ਸਵੇਰ ਦੇ ਨਾਲ ਹੀ ਮੈਂ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ ਤੇ ਸਰਬਜੀਤ ਸਿੰਘ ਜੀ ਤਕਨੀਕੀ ਸਾਂਭ ਸੰਭਾਲ ਦੇ ਲਈ ਪਟਿਆਲਾ ਸਟੂਡੀਓ ਤੋਂ ਹਾਜ਼ਰ ਹਾਂ ਪ੍ਰੋਗਰਾਮ ਲਹਿਰਾਂ ਦੇ ਨਾਲ। ਸੋ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰੋ ਜੀ। ਉਮੀਦ ਕਰਦੀ ਹਾਂ ਕਿ ਆਪ ਸਭ ਆਪਣੇ ਘਰ ਪਰਿਵਾਰਾਂ ਦੇ ਵਿੱਚ ਰਾਜੀ ਖੁਸ਼ੀ ਹੱਸਦੇ ਵਸਦੇ ਹੋਵੋਗੇ। ਦੁਆਓ ਰਲ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਲਹਿਰਾਂ ਪ੍ਰੋਗਰਾਮ, ਤੇ ਸਾਂਝੇ ਕਰਾਂਗੇ ਆਪਣੇ ਵਿਚਾਰ, ਜਜ਼ਬਾਤ, ਖਿਆਲ, ਯਾਦਾਂ, ਗੀਤ ਸੰਗੀਤ, ਕੁਝ ਖਬਰਾਂ, ਕੁਝ ਮੁੱਦੇ ਤੇ ਕੁਝ ਸਵਾਲ। ਬਿਲਕੁਲ ਜੀ, ਹੁਣ ਤੋਂ ਕੋਈ 2 ਘੰਟੇ ਦਾ ਸਾਥ ਰਹੇਗਾ ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ ਦੇ ਵਿੱਚ। ਸੋ ਪ੍ਰੋਗਰਾਮ ਲਹਿਰਾਂ ਦੇ ਵਿੱਚ ਲਹਿਰਾਂ ਤੁਸੀਂ ਲਾਉਣੀਆਂ ਹੈ ਜੀ, ਸਾਂਝ ਪਾ ਸਕਦੇ ਹੋ ਪ੍ਰੋਗਰਾਮ ਦੇ ਵਿੱਚ ਈਮੇਲ ਦੇ ਜ਼ਰੀਏ request@harmonradio.com ਰਾਹੀਂ ਜਾਂ ਟੈਲੀਗ੍ਰਾਮ ਰਾਹੀਂ @harmonradio ਤੇ ਵੀ ਤੁਸੀਂ ਪ੍ਰੋਗਰਾਮ ਦੇ ਵਿੱਚ ਆਪਣੇ ਮੈਸੇਜਸ, ਵੋਇਸ ਮੈਸੇਜਸ, ਫੋਟੋ ਮੈਸੇਜਸ ਭੇਜ ਸਕਦੇ ਹੋ। ਸੋ ਮਾਰਦੇ ਹਾਂ ਜੀ ਝਾਤ ਸਮੇਂ ਤੇ, ਸਮਾਂ ਇਸ ਵੇਲੇ ਹੋ ਗਿਆ ਜੀ ਐਡੀਲੇਡ ਦੀਆਂ ਘੜੀਆਂ ਇਸ ਵੇਲੇ ਸਵੇਰ ਦੇ 7:33 ਦਿਖਾ ਰਹੀਆਂ ਨੇ, ਤੇ ਸਿਡਨੀ ਮੈਲਬਰਨ ਵਿੱਚ ਦਿਨ ਦਾ ਟਾਈਮ ਇਸ ਵੇਲੇ 8:03 ਹੋ ਚੁੱਕਾ ਹੈ। ਸੋ ਤੁਸੀਂ ਜਿਸ ਵੀ ਸਮੇਂ ਨੂੰ ਮਾਣ ਰਹੇ ਹੋ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸੋ ਇੱਕ ਵਾਰੀ ਨਜ਼ਰ ਚੁੱਕ ਕੇ ਵੇਖ ਰਹੇ ਹਾਂ ਜੀ ਆਲਾ ਦੁਆਲਾ, ਬੜੀ ਪਿਆਰੀ ਜਿਹੀ ਸਵੇਰ ਚੜੀ ਹੋਈ ਹੈ ਐਡੀਲੇਡ ਦੇ ਵਿੱਚ, ਕਿਤੇ ਨੀਲਾ ਅਸਮਾਨ ਹੈ ਤੇ ਵਿੱਚ ਹਲਕੇ ਹਲਕੇ ਕਈ ਰੰਗਾਂ ਦੇ ਬੱਦਲ ਜਿਹੜੇ ਆ ਦਿਸ ਰਹੇ ਆ, ਤੇ ਉਹਦੇ ਵਿੱਚੋਂ ਸੂਰਜ ਦੀਆਂ ਕਿਰਨਾਂ ਪੈ ਕੇ ਧਰਤੀ ਤੱਕ ਪਹੁੰਚ ਰਹੀਆਂ, ਬੜਾ ਹੀ ਪਿਆਰਾ ਜਿਹਾ ਨਜ਼ਾਰਾ ਬਣਿਆ ਹੋਇਆ ਹੈ। ਸੋ ਆਓ ਇੱਕ ਵਾਰੀ ਨਜ਼ਰ ਚੁੱਕ ਕੇ ਆਲਾ ਦੁਆਲਾ ਦੇਖੀਏ ਤੇ ਸ਼ੁਕਰ ਕਰੀਏ ਉਸ ਪਰਮਾਤਮਾ ਦਾ ਜਿਸਨੇ ਇਹ ਦੁਨੀਆਂ ਇੰਨੀ ਸੋਹਣੀ ਸਜਾਈ ਹੋਈ ਹੈ, ਤੇ ਜਿਹਨੇ ਸਾਨੂੰ ਇਹ ਅੱਖਾਂ ਵੀ ਦਿੱਤੀਆਂ ਹੋਈਆਂ, ਜਿਹਦੇ ਨਾਲ ਅਸੀਂ ਉਸ ਦੁਨੀਆਂ ਨੂੰ ਦੇਖਣਾ ਵੀ ਹੈ, ਇਸ ਦੁਨੀਆਂ ਚ ਵਿਚਰਦੇ ਹੋਏ ਉਹਦਾ ਸ਼ੁਕਰਾਨਾ ਵੀ ਕਰਨਾ ਹੈ। ਸੋ ਜ਼ਿੰਦਗੀ ਦੇ ਵਿੱਚ ਸ਼ੁਕਰਾਨਾ ਹੀ ਕਰਨ ਦੇ ਬਹਾਨੇ ਜ਼ਿਆਦਾ ਲੱਭੀਏ ਤੇ ਸ਼ਿਕਾਇਤਾਂ ਦੇ ਘੱਟ। ਸੋ ਪ੍ਰੋਗਰਾਮ ਤੋਂ ਪਹਿਲਾਂ ਗੁਰਬਾਣੀ ਵਿਚਾਰ ਵੀ ਸੁਣ ਰਹੇ ਸੀ। ਸੋ ਬੜੀ ਪਿਆਰੀ ਜਿਹੀ ਸਵੇਰ ਹੁੰਦੀ ਹੈ ਜੀ ਹਰਮਨ ਰੇਡੀਓ ਤੇ ਮੌਕਾ ਮਿਲਦਾ ਹੈ ਤੁਹਾਡੇ ਸਾਰਿਆਂ ਨਾਲ ਬੈਠ ਕੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਨ ਦਾ ਮੈਨੂੰ ਬੁੱਧਵਾਰ ਦੀ ਸਵੇਰੇ। ਸੋ ਇਸ ਖੂਬਸੂਰਤ ਜਿਹੀ ਸਵੇਰ ਦੇ ਵਿੱਚ ਇੱਕ ਬੜਾ ਹੀ ਪਿਆਰਾ ਜਿਹਾ ਗੀਤ ਜਿਹੜਾ ਅੱਜ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ। ਸੋ ਸੁਣਦੇ ਹਾਂ ਜੀ ਇਹ ਗੀਤ, ਔਰ ਤੁਸੀਂ ਮੈਨੂੰ ਇਹਦੀ ਰੇਟਿੰਗ ਦੇਣੀ ਆ ਕਿ ਕਿੰਨਾ ਕੁ ਪਸੰਦ ਆਇਆ ਤੁਹਾਨੂੰ ਇਹ ਗੀਤ। ਦੇਖਦੇ ਹਾਂ 100 ਵਿੱਚੋਂ ਕਿੰਨੇ ਨੰਬਰ ਦਿੰਦੇ ਹੋ ਤੁਸੀਂ ਇਸ ਪਿਆਰੇ ਜਿਹੇ ਗੀਤ ਨੂੰ, ਜਿਸ ਨੂੰ ਗਾਇਆ ਮੁਹੰਮਦ ਰਫੀ ਤੇ ਲਤਾ ਮੰਗੇਸ਼ਕਰ ਨੇ।
ਤਸਵੀਰ ਤੇਰੀ ਦਿਲ
तुझे संग लेके नए नए रंग लेके सपनों की महफिल में
तस्वीर तेरी दिल में जिस दिन से उतारी है फिर तुझे संग लेके नए नए रंग लेके सपनों की महफिल में तस्वीर तेरी दिल में नजर जब गई है मिल जहाँ है कदम तेरे वहीं मेरा दिल तुमसे नजर जब गई है मिल जहाँ है कदम तेरे वहीं मेरा दिल झुके जहाँ पलके तेरी खुले जहाँ जुल्फे तेरी रहूं उसी मंजिल में तस्वीर तेरी दिल में जिस दिन से उतारी है फिर तुझे संग लेके नए नए रंग लेके सपनों की महफिल में तस्वीर तेरी दिल में नजर मिलती होगी यूं ही शमा जलती होगी तेरी मेरी मंजिल में
तस्वीर तेरी दिल में जिस दिन से उतारी है फिर तुझे संग लेके नए नए रंग लेके सपनों की महफिल में
तस्वीर तेरी दिल में जिस दिन से उतारी है फिर तुझे संग लेके नए नए रंग लेके सपनों की महफिल में तस्वीर तेरे दिल में
जी गीत सुन रहे सी जी तस्वीर तेरी दिल में माया फिल्म दे विचो मोहम्मद रफी ते लता मंगेशकर दी आवाज दे विच सो देवानंद ते माला सेना ते पिक्चराइज ए ब्लैक एंड व्हाइट मूवी दा गीत है जी 1961 दे विच ए मूवी आई सी सो 56 साल हो गया जी पर जेड़ा संगीत है जी कहंदे ओ कदी पुराना नहीं हुंदा सो होर प्यारा हो जांदा बड़ा ही सोहना लगदा जी असीं अपने पिछे जेड़े गीत हैगे आ उहनां नूं देखीए ते मजा आ जांदा जी ओहो जिहा संगीत शायद हुण सुणन नूं नहीं मिलदा सो जिंदगी दे विच असीं अजकल कहने आ कि सानू चंगा खाना चाहीदा है ना चंगा सोचना चाहीदा ते चंगा सुनना भी चाहीदा मैनूं लगदा कि चंगा म्यूजिक जिहड़ा ओह किते ना किते जिंदगी नूं होर सोहना बनाउण दे विच बहुत कारगर साबित हुंदा है सो सोहना म्यूजिक सुणिया करो जी मैं कोशिश करदी हां कि प्रोग्राम दे विच सोहणा सोहणा संगीत जिहड़ा तुहाडे सारिआं लई लै के आवां और लो जी प्रोग्राम दे विच रौनकां लगणियां शुरू हो गईआं ने राज महिंदर सिंह दलजीत सिंह मेहता चौंक तो ते बल्ले बल्ले लो जी बचित्र मोर भुल्लर होणा ने अज मैनूं लगदा कई महीनियां बाद ही हाजरी लवाई है प्रोग्राम दे विच सो रौनकां लगणियां है अज
ਸੋ ਰਾਜਵਿੰਦਰ ਸਿੰਘ ਹੁਣਾਂ ਨੇ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਨਾਲ ਹੀ ਬੜੇ ਪਿਆਰੇ ਜਿਹੇ ਵਿਚਾਰ ਜਿਹੜੇ ਉਹਨਾਂ ਨੇ ਸਾਨੂੰ ਭੇਜੇ ਹੈ। ਲਿਖਿਆ ਕਿ ਉੱਚੀਆਂ ਪੈਂਟਾਂ ਸਾਡੀ ਸੋਚ ਦਾ ਗਿੱਟਿਆਂ ਚ ਹੋਣ ਦਾ ਪ੍ਰਮਾਣ ਹਨ ਕਿਉਂਕਿ ਸਾਡੀਆਂ ਪੈਂਟਾਂ ਉੱਚੀਆਂ ਅਤੇ ਸੋਚਾਂ ਲੁੱਚੀਆਂ ਹੋ ਰਹੀਆਂ ਨੇ। ਮੁੱਛਾਂ ਕੁੰਡੀਆਂ ਤੇ ਸੋਚਾਂ ਖੁੰਡੀਆਂ ਹੋ ਗਈਆਂ ਨੇ। ਸਾਡੇ ਖਾਣੇ ਜ਼ਹਿਰੀਲੇ ਨੇ, ਵਸਤਰ ਚਮਕੀਲੇ ਨੇ, ਅਕਲਾਂ ਵਾਲੇ ਘੱਟ ਪਰ ਰਫਲਾਂ ਵਾਲੇ ਜ਼ਿਆਦਾ ਨੇ। ਘੱਟ ਕਰਦੇ ਆ, ਬਿਲਕੁਲ ਠੀਕ ਜੀ। ਮੈਰਿਟਾਂ ਦਿਨ ਬ ਦਿਨ ਚੜ ਰਹੀਆਂ ਨੇ, ਮਿਆਰ ਡਿੱਗ ਰਿਹਾ ਹੈ। ਗੀਤ ਯਾਰਾਂ ਹਥਿਆਰਾਂ ਨੂੰ ਸੁਣਾਉਂਦੇ ਨੇ, ਨਾਰਾਂ ਨੂੰ ਨਿੰਦਦੇ ਨੇ ਅਤੇ ਰਿਸ਼ਤਿਆਂ ਚ ਪੁਆੜੇ ਨੇ, ਔਰਤਾਂ ਚ ਸਾੜੇ ਨੇ, ਜ਼ਮੀਰਾਂ ਗੁਲਾਮ ਨੇ ਤੇ ਦਿਖਾਵੇ ਆਮ ਨੇ। ਪਹਿਲਾਂ ਵਿਚੋਲਾ ਰਿਸ਼ਤੇ ਲੱਭਦੇ ਲੱਭ ਰਿਹਾ ਹੈ। ਬਹੁਤ ਖੂਬ ਜੀ, ਸਾਡਾ ਸੱਭਿਆਚਾਰ ਤਰੱਕੀ ਦੀਆਂ ਪੁਲਾਂਘਾਂ ਪੁੱਟਦਾ ਜਾ ਰਿਹਾ ਹੈ। ਬਹੁਤ ਹੀ ਵਧੀਆ ਰਾਜਵਿੰਦਰ ਸਾਹਿਬ, ਬਿਲਕੁਲ ਜੀ, ਜਿਹੜੇ ਵਿਚਾਰ ਤੁਸੀਂ ਦਿੱਤੇ ਬਿਲਕੁਲ ਪਰ ਫੇਰ ਵੀ ਜਿਹੜਾ ਸੋਚ ਹੈ ਸਾਡੀ ਉਹ ਡਿੱਗਦੀ ਜਾ ਰਹੀ ਹੈ, ਮਿਆਰ ਜਿਹੜਾ ਉਹ ਘਟਦਾ ਜਾ ਰਿਹਾ ਹੈ ਜ਼ਿੰਦਗੀ ਦਾ ਵੀ ਤੇ ਸਾਡੇ ਸੱਭਿਆਚਾਰ ਦਾ ਵੀ। ਸੋ ਇਹ ਸੋਚਣ ਦੀ ਗੱਲ ਸਾਂਝ ਪਾਉਣ ਦੇ ਲਈ ਦਲਜੀਤ ਸਿੰਘ ਮਹਿਤਾ ਚੌਂਕ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਤੇ ਨਾਲ ਹੀ ਬੜਾ ਪਿਆਰਾ ਵਿਚਾਰ ਜਿਹੜਾ ਉਹਨਾਂ ਨੇ ਲਿਖਿਆ ਹੈ। ਅਗਰ ਪਰਛਾਈਆਂ ਕਦ ਸੇ ਔਰ ਲੋਕੀ ਸੂਰਜ ਡੂਬਨੇ ਹੀ ਵਾਲਾ ਹੈ ਜੀ। ਤੇ ਬਚਿੱਤਰ ਮੌਰ ਭੁੱਲਰ ਹੁਣਾਂ ਨੇ ਵੀ ਜੀ ਹਾਜ਼ਰੀ ਲਵਾਈ ਹੈ ਜੀ ਸਾਨੂੰ ਤੇ ਚਾਹ ਤੇ ਪਕੌੜੇ ਅੱਜ ਭੇਜੇ ਆ ਉਹਨਾਂ ਨੇ, ਬਹੁਤ ਬਹੁਤ ਸ਼ੁਕਰੀਆ ਬਚਿੱਤਰ ਮੌਰ ਜੀ। ਸੋ ਇੰਡੀਆ ਦੇ ਵਿੱਚ ਤੇ ਪਕੌੜਿਆਂ ਵਾਲਾ ਮੌਸਮ ਵੈਸੇ ਹੀ ਹੋਇਆ ਹੋਇਆ ਹੈ, ਸੋ ਸਾਨੂੰ ਵੀ ਸਵੇਰੇ ਸਵੇਰੇ ਚਾਹ ਦੇ ਨਾਲ ਹਾਜ਼ਰੀ ਲਵਾਉਣ ਦੇ ਲਈ। ਤੇ ਹਰਿੰਦਰ ਸਿੰਘ ਨੈਨੂਅਨ ਬਲੈਕ ਟਾਊਨ ਸਿਡਨੀ ਤੋਂ ਪ੍ਰੋਗਰਾਮ ਸਾਰਿਆਂ ਨੂੰ ਤੇ ਕਹਿ ਰਹੇ ਨੇ ਕਿ ਪਿਆਰ ਭਰੀ ਸਤਿ ਸ੍ਰੀ ਅਕਾਲ, ਪ੍ਰੋਗਰਾਮ ਗੋਇੰਗ ਵੈਰੀ ਵੈਲ। ਬਹੁਤ ਬਹੁਤ ਸ਼ੁਕਰੀਆ ਹਰਿੰਦਰ ਸਿੰਘ ਜੀ, ਪ੍ਰੋਗਰਾਮ ਦੇ ਵਿੱਚ ਸਾਂਝ ਜਿਹੜੀ ਆ ਤੁਸੀਂ ਇਸੇ ਤਰ੍ਹਾਂ ਹੋ ਚੁੱਕੇ ਨੇ ਤੇ ਸਵਾਗਤ ਕਰਦੀ ਹਾਂ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਬਰਾੜ ਸਾਹਿਬ।
ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਉਹ ਪ੍ਰੋਗਰਾਮ ਦਾ ਆਨੰਦ ਲੈ ਰਹੇ ਹੋਣੇ
ਜੀ। ਬਰਾੜ ਸਾਹਿਬ ਪ੍ਰੋਗਰਾਮ ਦਾ ਆਨੰਦ ਲੈ ਰਹੇ ਹਾਂ ਤੇ ਨਾਲ ਦੀ ਨਾਲ ਪਿਆਰੀ ਜਿਹੀ ਸਵੇਰ ਦਾ ਵੀ ਆਨੰਦ ਲੈ ਰਹੇ ਹਾਂ। ਬੜੀ ਪਿਆਰੀ ਜਿਹੀ ਸਵੇਰ ਵਾਲੀ ਰੇਡ ਦੇ ਵਿੱਚ ਚੜੀ ਹੋਈ ਹੈ, ਧੁੱਪ ਵੀ ਹੈ ਤੇ ਬੱਦਲ ਵੀ ਹੈ, ਸੋ ਨਾਲ ਨਾਲ ਚਾਹ ਦਾ ਕੱਪ ਆਨੰਦ ਤੇ ਇਸ ਤੋਂ ਜ਼ਿਆਦਾ ਕੀ ਹੋ ਸਕਦਾ ਹੈ।
ਜਿੰਦਗੀ ਚੜ੍ਹਦੀ ਕਲਾ ਚੱਲ ਰਹੀ ਹੈ ਜੀ ਤੇ ਬਸ ਹਾਲ ਵਧੀਆ ਤੇ ਚਾਲ ਮਸਤ ਆ ਤੇ ਵਾਹਿਗੁਰੂ ਦੀਆਂ ਮਿਹਰਾਂ ਦੇ ਆਨੰਦ ਲੈ ਰਹੇ ਆ ਉਹਨਾਂ ਦੀਆਂ ਰਹਿਮਤਾਂ ਦਾ ਹਰ ਵੇਲੇ
ਜੀ। ਜਦੋਂ ਜ਼ਿੰਦਗੀ ਦੀ ਇਹ ਸਥਿਤੀ ਆ ਜਾਵੇ ਕਿ ਅਸੀਂ ਕਹਿਣ ਲੱਗ ਜਾਈਏ ਕਿ ਪਰਮਾਤਮਾ ਦੀਆਂ ਦਿੱਤੀਆਂ ਮਿਹਰਾਂ ਦਾ ਆਨੰਦ ਲੈ ਰਹੇ ਹਾਂ ਤੇ ਉਸ ਸਮੇਂ ਸਮਝ ਲੈਣਾ ਚਾਹੀਦਾ ਕਿ ਜ਼ਿੰਦਗੀ ਵਾਕਿਆ ਹੀ ਆਨੰਦ ਦੇ ਵਿੱਚ ਹੈ। ਵਿਰਾਟ ਸਾਹਿਬ ਸੋ ਇਹੀ ਗੱਲ ਪ੍ਰੋਗਰਾਮ ਦੇ ਵਿੱਚ ਕਰ ਰਹੇ ਸੀ ਕਿ ਜ਼ਿੰਦਗੀ ਦੇ ਵਿੱਚ ਸ਼ਿਕਾਇਤਾਂ ਦੇ ਘੱਟ ਤੇ ਸ਼ੁਕਰਾਨੇ ਦੇ ਜਿਹੜੇ ਸਾਨੂੰ ਬਹਾਨੇ ਆ ਉਹ ਜ਼ਿਆਦਾ ਲੱਭਣੇ ਚਾਹੀਦੇ ਆ। ਸੋ ਆਪਣੀ ਨਜ਼ਰ ਹੈ ਜੀ, ਜਾਂ ਚਾਹੇ ਸ਼ੁਕਰਾਨੇ ਦੇਖ ਲਓ ਤੇ ਚਾਹੇ ਸ਼ਿਕਾਇਤਾਂ ਦੇ ਬਹਾਨੇ ਦੇਖ ਲਓ। ਸੋ ਵਿਰਾਟ ਸਾਹਿਬ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਜਿਹੜਾ ਸੈਕਸ਼ਨ ਹੈ
ਪ੍ਰੋਬਲਮ ਮਾਫੀ ਚਾਹੁੰਦਾ ਸੁਖਪ੍ਰੀਤ, ਪ੍ਰੋਬਲਮ ਇੱਥੇ ਆਉਂਦੀ ਆ ਵੀ ਅਸੀਂ 1% ਵੀ ਦੁੱਖ ਜਾਂ ਉਹ ਚੀਜ਼ਾਂ ਨਹੀਂ ਲੈਣਾ ਚਾਹੁੰਦੇ, ਕੋਈ ਵੀ ਮਾੜਾ ਟਾਈਮ 1% ਵੀ ਨਹੀਂ ਲੈਣਾ ਚਾਹੁੰਦੇ, ਸਾਰੇ ਸੁੱਖ ਤੇ ਸਾਰੀਆਂ ਚੰਗੀਆਂ ਚੀਜ਼ਾਂ ਹੀ ਅਸੀਂ ਮੰਨਣੀਆਂ ਸੁਣਨੀਆਂ ਦੇਖਣੀਆਂ ਚਾਹੁੰਦੇ ਹਾਂ, ਬਸ ਇੱਥੇ ਆ ਕੇ ਪ੍ਰੋਬਲਮ ਆਉਂਦੀ ਆ। ਪਰ ਅੱਜ ਦੇ ਯੁੱਗ ਦੇ ਵਿੱਚ ਮੈਂ ਦੇਖਿਆ ਵੀ ਮੋਟੀਵੇਸ਼ਨਲ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਦਿਨ ਰਾਤ ਆਉਂਦੀਆਂ, ਇਹੋ ਜਿਹੀਆਂ ਵੀਡੀਓਜ਼ ਦੇਖਣ ਨੂੰ ਮਿਲਦੀਆਂ, ਇਹੋ ਜਿਹੇ ਸੁਨੇਹ ਮੈਸੇਜ ਫਿਲਮਾਂ, ਬਹੁਤ ਚੀਜ਼ਾਂ ਜੇ ਮਾੜੀਆਂ ਤਾਂ ਚੰਗੀਆਂ ਵੀ ਬਹੁਤ ਚੀਜ਼ਾਂ ਦੇਖਣ ਨੂੰ ਮਿਲਦੀਆਂ ਜਿਹੜੀਆਂ ਸਾਨੂੰ ਦੱਸਦੀਆਂ ਵੀ ਜ਼ਿੰਦਗੀ ਦੇ ਵਿੱਚ ਕਿਵੇਂ ਤੁਸੀਂ ਜਿਹੜੇ ਚੰਗੇ ਪਲਾਂ ਨੂੰ ਮਾਨਣਾ ਤੇ ਕਿਵੇਂ ਹਰ ਪਲ ਨੂੰ ਚੰਗਾ ਬਣਾਉਣਾ, ਇਹ ਤਾਂ ਡਿਪੈਂਡ ਕਰਦਾ ਨਜ਼ਰੀਆ ਹੁੰਦਾ, ਨਜ਼ਰੀਆ ਕਹਿੰਦੇ ਨੀ ਨਜ਼ਰੀਆ ਬਦਲੋ ਨਜ਼ਰ ਬਦਲੋ ਨਜ਼ਰੀਆ ਬਦਲ ਜਾਏਗਾ, ਏਦਾਂ ਕੋਈ ਸ਼ੇਰ ਵੀ ਹੈ ਕੋਈ, ਤਾਂ ਉਹ ਕਾਰਨ ਇਹ ਹੁੰਦਾ ਵੀ ਜੇ ਤੁਸੀਂ ਨਜ਼ਰੀਆ ਕਿਸੇ ਚੀਜ਼ ਵੀ ਪ੍ਰਤੀ ਬਦਲ ਲਓ ਨਾ ਤਾਂ ਉਹ ਤੁਹਾਨੂੰ ਇੱਕ ਮਿੰਟ ਦੇ ਵਿੱਚ ਹੀ ਉਸ ਚੀਜ਼ ਦੇ ਵਿੱਚੋਂ ਹੋਈ ਸੁੱਖ ਲੱਭਣ ਲੱਗ ਜਾਂਦਾ। ਇਹ ਡਿਪੈਂਡ ਕਰਦਾ ਵੀ ਤੁਸੀਂ ਨਜ਼ਰੀਆ ਕਿਹੋ ਜਿਹਾ ਰੱਖਦੇ ਆ। ਕਈ ਵਾਰੀ ਕੀ ਹੁੰਦਾ ਨਾ, ਬੰਦਾ ਆਪਦੀ ਜਿਹੜੀ ਕਮਜ਼ੋਰੀ ਹੁੰਦੀ ਆ ਉਸ ਕਮਜ਼ੋਰੀ ਨੂੰ ਨਾਲ ਆਪਦੇ ਆਪ ਨੂੰ ਸ਼ਰਮ ਮਹਿਸੂਸ ਕਰਨ ਲੱਗ ਜਾਂਦਾ ਜਾਂ ਆਪਦੇ ਆਪ ਨੂੰ ਇੱਕ ਥੋੜਾ ਜਿਹਾ ਬੈਕ ਸਟੈਪ ਲੈ ਜਾਂਦਾ, ਤੇ ਕਈ ਵਾਰ ਕੀ ਹੁੰਦਾ ਬੰਦਾ ਉਸ ਕਮਜ਼ੋਰੀ ਨੂੰ ਅੱਗੇ ਤੋਰਦਾ, ਤੇ ਉਸ ਕਮਜ਼ੋਰੀ ਨੂੰ ਅੱਗੇ ਤੋਰ ਕੇ ਫਿਰ ਉਸਨੂੰ ਬੰਦਾ ਉਹਦੇ ਨਾਲ ਆਪਦੇ ਉਹਨੂੰ ਪਲੱਸ ਪੁਆਇੰਟ ਚ ਲੈ ਜਾਂਦਾ, ਕਹਿੰਦੇ ਨੀ ਹੁੰਦੇ ਆਪਦੀ ਮਾੜੀ ਚੀਜ਼ ਨੂੰ ਹਥਿਆਰ ਬਣਾ ਲੈਂਦਾ। ਮੈਂ ਕੱਲ ਪਰਸੋਂ ਪੜ੍ਹ ਰਿਹਾ ਸੀ ਟਾਮ ਸ਼ਾਰਪੋਆਂ ਦੀ ਇੱਕ ਕਿਤਾਬ ਦੇ ਵਿੱਚ ਇੱਕ ਕਥਨ ਸੀਗਾ ਉਹਨਾਂ ਦਾ, ਕਹਿੰਦੇ ਮੈਂ ਆਪਣੇ ਆਪ ਨੂੰ ਗੰਜਾ ਨਹੀਂ ਸਮਝਦਾ, ਬਸ ਮੇਰਾ ਕੱਦ ਹੀ ਮੇਰੇ ਬਾਲਾਂ ਨਾਲ ਉੱਚਾ ਹੈ। ਟਾਮ ਸ਼ਾਰਪ ਨਾ ਗੰਜੇ ਸੀਗੇ ਜੀ, ਤੇ ਉਹਨਾਂ ਨੂੰ ਕਿਸੇ ਨੇ ਪੁੱਛਿਆ, ਉਹ ਕਹਿੰਦੇ ਮੈਂ ਆਪਣੇ ਆਪ ਨੂੰ ਗੰਜਾ ਨਹੀਂ ਸਮਝਦਾ, ਬਸ ਕਹਿੰਦੇ ਮੇਰਾ ਕੱਦ ਹੀ ਮੇਰੇ ਬਾਲਾਂ ਨਾਲ ਉੱਚਾ ਹੋ ਗਿਆ ਤੇ ਬਾਲ ਦੇਖਣੋ ਹਟ ਗਏ। ਸੋ ਇਹ ਵੀ ਇੱਕ ਨਜ਼ਰੀਆ ਹੁੰਦਾ, ਇਹ ਵੀ ਇੱਕ ਤਰੀਕਾ ਹੁੰਦਾ। ਪਰ ਸਾਡੀ ਪ੍ਰੋਬਲਮ ਕਿੱਥੇ ਆ ਜਾਂਦੀ ਹੈ ਨਾ, ਸਾਡੀ ਪ੍ਰੋਬਲਮ ਆ ਜਾਂਦੀ ਹੈ ਵੀ ਲੋਕ ਕਿਆ ਕਹੇਗੇ, ਇਹ ਲੋਕ ਕਿਆ ਕਹੇਗੇ ਦਾ ਜਿਹੜਾ ਕਾਰਨ ਆ ਜਾਂਦਾ ਵਿਚਾੜੇ, ਤੇ ਉਹ ਬਹੁਤ ਬੰਦੇ ਨੂੰ ਪਿੱਛੇ ਲੈ ਜਾਂਦਾ। ਮੇਰੇ ਨਾ ਗੱਲ ਚੇਤੇ ਆ ਗਈ, ਹੁਣ ਮੈਨੂੰ ਸੁਣਾ ਦੇਣੀ ਚਾਹੀਦੀ ਆ। ਤਕਰੀਬਨ 10 ਸਾਲ ਪਹਿਲਾਂ ਨਾ ਮੈਂ ਇੱਕ ਵੀਡੀਓ ਪਾਈ ਸੀ ਯੂਟਿਊਬ ਦੇ ਉੱਤੇ, 2007 ਦੀ ਗੱਲ ਆ ਇਹ, ਜਦੋਂ ਮੈਂ ਆਸਟ੍ਰੇਲੀਆ ਆਇਆ ਤਾਂ ਯੂਟਿਊਬ ਦੇ ਉੱਤੇ ਮੈਂ ਇੱਕ ਵੀਡੀਓ ਪਾਈ, ਤਾਂ ਉਸ ਵੀਡੀਓ ਦੇ ਦਾ ਮੂਲ ਇਹੀ ਚੀਜ਼ਾਂ ਹੀ ਸੀਗੀਆਂ ਤਕਰੀਬਨ, ਵੀ ਲੋਕ ਕਿਆ ਕਹੇਗੇ। ਮੈਨੂੰ ਲੱਗਦਾ ਜੇ ਮੈਂ ਲੱਭਾਂ ਤਾਂ ਮੈਨੂੰ ਵੀਡੀਓ ਲੱਭ ਜੇ ਕਿਤੇ ਨਾ ਕਿਤੇ, ਪਤਾ ਨੀ ਮੈਂ ਯੂਟਿਊਬ ਤੋਂ ਤਾਂ ਡਿਲੀਟ ਕਰਤੀ ਸੀ ਰੱਬ ਜਾਣੇ, ਹੁਣ ਮੈਂ ਦੇਖਣੀ ਪੈਣੀ ਆ। ਪਰ ਮੈਨੂੰ ਉਹਦਾ ਮੂਲ ਥੋੜਾ ਜਿਹਾ ਯਾਦ ਆ ਵੀ ਉਹ ਵੀਡੀਓ ਦਾ ਕਾਰਨ ਹੀ ਸੀ, ਉਹਦਾ ਕਾਰਨ ਇਹ ਸੀ ਵੀ ਲੋਕ ਕਿਆ ਕਹੇਗੇ। ਤੇ ਮੈਂ ਉਹਦੇ ਵਿੱਚ ਇਹੀ ਜਵਾਬ ਦਿੱਤਾ ਸੀ ਵੀ ਲੋਕਾਂ ਨੇ ਤਾਂ ਚਾਹੇ ਤੁਸੀਂ ਸਿਆਉਣੇ ਦੇ ਬਣ ਜਾਓ, ਉਹਨਾਂ ਨੇ ਤਾਂ ਕੁਛ ਨਾ ਕੁਛ ਕਹਿਣਾ ਹੀ ਹੈ, ਉਹਨਾਂ ਦਾ ਕੰਮ ਕਹਿਣਾ, ਤੇ ਇਸ ਕਰਕੇ ਤੁਸੀਂ ਇਸ ਚੀਜ਼ ਦੀ ਪਰਵਾਹ ਨਾ ਕਰੋ। ਮੈਂ ਉਹਦੇ ਵਿੱਚ ਨਾ ਇੱਕ ਅਚਾਨਕ ਕੁਦਰਤੀ ਗੱਲ ਚੋਂ ਗੱਲ ਫੁਰੀ ਸੀ, ਕੋਈ ਮੈਂ ਬਣਾ ਕੇ ਗੱਲ ਨਹੀਂ ਕਿਤੇ ਕਹੀ ਸੀ। ਮੈਂ ਜਿਸ ਦਿਨ ਉਹ ਕੈਮਰੇ ਦੇ ਮੂਹਰੇ ਬੈਠਾ ਸੀ ਨਾ, ਕੰਪਿਊਟਰ ਉਦੋਂ ਡੈਸਕਟਾਪ ਕੰਪਿਊਟਰ ਤੇ ਕੈਮਰਾ ਲੱਗਿਆ ਹੁੰਦਾ, ਤੇ ਉਹਦੇ ਮੂਹਰੇ ਮੈਂ ਬੈਠਾ ਹੋਇਆ ਸੀ, ਤੇ ਮੈਂ ਜਦੋਂ ਕੈਮਰਾ ਆਨ ਕੀਤਾ ਨਾ ਵੀਡੀਓ ਰਿਕਾਰਡ ਕਰਨ ਲਈ, ਤਾਂ ਮੈਂ ਉੱਥੇ ਮੇਰੀ ਗੱਲ ਜਿਹੜੀ ਬਣੀ, ਮੇਰੇ ਲਾਲ ਰੰਗ ਦੀ ਸ਼ਰਟ ਤੇ ਲਾਲ ਰੰਗ ਦੀ ਕੈਪ ਸਿਰ ਤੇ ਲਈ ਹੋਈ ਸੀ। ਮੈਂ ਕਿਹਾ ਵੀ ਦੇਖੋ, ਲੋਕਾਂ ਨੇ ਤਾਂ ਦੋ ਕਿਸਮ ਦੇ ਲੋਕ ਹੁੰਦੇ ਆ ਸੋਚਣ ਵਾਲੇ, ਜਿਹਨੇ ਜਿਹੜਾ ਤਾਂ ਹੋਇਆ ਮੈਨੂੰ ਪਿਆਰ ਕਰਨ ਵਾਲਾ ਤੇ ਮੇਰੇ ਹੱਕ ਚ, ਉਹ ਤਾਂ ਕਹੂਗਾ ਵੀ ਦੇਖੋ ਜੀ ਬਰਾੜ ਸਾਹਿਬ ਕਿਆ ਲਾਲ ਲਾਲ ਹੋਏ ਬੈਠੇ ਆ, ਜੱਚਦੇ ਆ। ਤੇ ਦੂਜਾ ਕਹੂਗਾ ਜੀ ਦੇਖੋ ਜੀ ਬੁੱਢੀ ਘੋੜੀ ਲਾਲ ਲਗਾਮ। ਮੈਂ ਕਿਹਾ ਦੂਜੇ ਨੇ ਇਹ ਸ਼ਬਦ ਬੋਲਣੇ। ਫਿਰ ਉਸ ਤੋਂ ਅਗਲੀ ਗੱਲ ਆਊਗੀ, ਤੇ ਫਿਰ ਉਸ ਤੋਂ ਅਗਲਾ ਜਿਹੜਾ ਸਟੈਪ ਆਊਗਾ ਉਹ ਆਊਗਾ ਜੀ ਬੜੀ ਟੋਪੀ ਛੋਪੀ ਲਈ ਬੈਠਾ ਬੜਾ ਜੱਚਦਾ। ਤੇ ਇੱਕ ਬੰਦਾ ਤਾਂ ਕਹੂਗਾ ਵੀ ਕਿਆ ਜੱਚਦਾ ਬਰਾੜ ਸਾਹਿਬ ਦੇ ਇਹ ਕੈਪ ਲੈ ਕੇ, ਕਿਆ ਬਾਤ ਆ। ਤੇ ਦੂਜਾ ਕਹੂਗਾ ਜੀ ਕੁਛ ਨੀ, ਇਹ ਤਾਂ ਗੰਜ ਢਕਦਾ ਆਪਦਾ, ਹੋਰ ਕੁਛ ਨੀ ਹੈ। ਦੂਜਾ ਇਹ ਗੱਲ ਕਹੂਗਾ ਟੋਪੀ ਲੈਣ ਦਾ ਕਾਰਨ। ਫਿਰ ਉਸ ਤੋਂ ਅਗਲਾ ਜਿਹੜਾ ਸਟੈਪ ਆ, ਅਗਲਾ ਸਟੈਪ ਜਿਹੜਾ ਫਿਰ ਕੀ ਆਊਗਾ ਨਾ, ਸੱਚਾਈ ਇਹ ਆ, ਮੈਂ ਟੋਪੀ ਲਾ ਕੇ ਉਸ ਵੀਡੀਓ ਚ ਦਿਖਾਈ ਵੀ, ਸੱਚਾਈ ਇਹ ਸੀ ਵੀ ਮੈਂ ਢਕਦਾ ਗੰਜ ਹੀ ਸੀ ਦੇਖੋ। ਤੇ ਮੈਂ ਟੋਪੀ ਲਈ ਤਾਂ ਸੀ ਵੀ ਮੈਨੂੰ ਉਦੋਂ ਮੇਰੇ ਬਾਲ ਝੜ ਰਹੇ ਸਨ। ਤਾਂ ਫਿਰ ਉਦੋਂ ਅਗਲਾ ਪਤਾ ਮੈਨੂੰ ਕੀ ਕਹੂਗਾ, ਜਿਹੜਾ ਤਾਂ ਹੋਊਗਾ ਮੇਰੇ ਹੱਕ ਦਾ ਬੰਦਾ, ਉਹ ਤਾਂ ਕਹੂਗਾ ਲਓ ਜੀ ਬਰਾੜ ਤਾਂ ਵਿਦੇਸ਼ੀ ਹੋ ਗਏ, ਪੈਸਾ ਆ ਗਿਆ ਤੇ ਗੰਜ ਵੀ ਪੈ ਗਿਆ ਨਾਲ ਦੇ ਨਾਲ, ਠੀਕ ਹੈ ਜੀ। ਫਿਰ ਜਿਹੜਾ ਉਦੋਂ ਅਗਲਾ ਜਿਹੜਾ ਬੰਦਾ ਹੋਊਗਾ, ਉਦੋਂ ਜਿਹੜਾ ਅਗਲਾ ਬੰਦਾ ਹੋਊਗਾ ਜਿਹੜਾ ਜਿਹੜੇ ਨਿੰਦਰਾਂ, ਫਿਰ ਉਹ ਕਹੂਗਾ ਜੀ ਬਰਾੜ ਸਾਹਿਬ ਦੇ ਗੰਜ ਕਹਿੰਦਾ ਪੈਸੇ ਨਾਲ ਨੀ ਪਿਆ, ਸੰਤਰਿਆਂ ਦੇ ਟੋਕਰੇ ਚੱਕ ਚੱਕ ਕੇ ਸਿਰ ਛਿਲਿਆ ਗਿਆ ਤੇ ਬਾਲ ਝੜ ਗਏ, ਉਹਨੇ ਇਹ ਸ਼ਾਬਾਸ਼ੇ ਦੇ ਦੇਣੀ ਆ। ਸੋ ਇਹ ਨਾ ਸਟੈਪ ਬਾਈ ਸਟੈਪ, ਮੈਂ ਕਾਫੀ ਲੰਬੀ ਵੀਡੀਓ ਸੀ, ਮੇਰੇ ਹੁਣ ਪੂਰੀ ਚੇਤੇ ਨਹੀਂ ਹੈ, ਪਰ ਮੈਂ ਪਹਿਲਾਂ ਵੀ ਇੱਕ ਦੋ ਵਾਰੀ ਰੇਡੀਓ ਤੇ ਦਾ ਜ਼ਿਕਰ ਹੋ ਚੁੱਕਿਆ 5-4 ਸਾਲ ਪਹਿਲਾਂ, ਤੇ ਉਹ ਤਾਂ ਮੇਰੇ ਅੱਜ ਗੱਲ ਚੋਂ ਗੱਲ ਚੇਤੇ ਆ ਗਈ ਵੀ ਦੋਨੇ ਪੱਖ ਹੁੰਦੇ ਇੱਕੋ ਗੱਲ ਦੇ ਵਿੱਚ, ਇੱਕੋ ਸੇਮ ਗੱਲ ਦੇ ਵਿੱਚ ਦੋਨੇ ਪੱਖ ਹੁੰਦੇ ਆ। ਜਿਵੇਂ ਉਹ ਖਾਲੀ ਭਰਿਆ ਗਲਾਸ ਵਾਲੀ ਗੱਲ ਹੀ ਆ ਜਾਂਦੀ ਹੈ ਜੀ ਅਖੀਰ, ਤੇ ਉਹ ਦੋਨੇ ਚੀਜ਼ਾਂ ਤੁਹਾਨੂੰ ਦੇਖੋ ਕੀ ਦੇਖਦਾ ਉਹਦੇ ਵਿੱਚੋਂ, ਬਸ ਇਹੀ ਦੇਖਣ ਵਾਲਾ ਵੀ ਜੇ ਗਲਾਸ ਅੱਧਾ ਭਰਿਆ ਦੇਖਦਾ ਕਿ ਅੱਧਾ ਖਾਲੀ ਦੇਖਦਾ। ਇਹ ਅਕਸਰ ਉਦਾਹਰਣ ਦਿਨ ਦੇ ਵਿੱਚ ਹਰ ਥਾਂ ਤੇ ਤੁਹਾਨੂੰ ਸੁਣਨ ਨੂੰ ਮਿਲ ਜਾਂਦੀ ਆ। ਸੋ ਇਹ ਆਏਗਾ ਨਜ਼ਰੀਆ ਬੰਦੇ ਦਾ, ਇਸ ਨਜ਼ਰੀਏ ਦੇ ਵਿੱਚੋਂ ਗਾਂ ਹੁਣ ਜੇ ਆਪਾਂ ਗੱਲ ਕਰੀਏ ਖੱਟਦਾ ਕੀ ਆ ਬੰਦਾ। ਹੁਣ ਜੇ ਤੁਸੀਂ ਨੈਗੇਟਿਵ ਪੱਖ ਦੇਖਦੇ ਹੋ, ਤੁਹਾਡੀ ਇੱਕ ਵਾਰੀ ਆਤਮਾ ਸ਼ਾਂਤ ਹੁੰਦੀ ਹੈ, ਤੁਹਾਡੀ ਕਿਤੇ ਨਾ ਕਿਤੇ ਤੁਹਾਡੀ ਹੋਮੇ ਨੂੰ ਸਤਾਵਣਾ ਮਿਲਦੀ ਹੈ, ਜੋ ਕਿਸੇ ਦਾ ਤੁਸੀਂ ਮਾੜਾ ਪੱਖ ਵਿਚਾਰਦੇ ਹੋ ਜਾਂ ਮਾੜੀ ਗੱਲ ਵਿਚਾਰਦੇ ਹੋ, ਤਾਂ ਤੁਹਾਨੂੰ ਇਹ ਲੱਗਦਾ ਵੀ ਤੁਸੀਂ ਆਪਦੀ ਹੋਮਿਓ ਸ਼ਾਂਤ ਕਰ ਲਈ, ਤੁਸੀਂ ਆਪਦਾ ਕੱਦ ਵੱਡਾ ਕਰ ਲਿਆ ਤੇ ਅਗਲੇ ਦਾ ਛੋਟਾ ਕਰ ਲਿਆ ਅਗਲੇ ਨੂੰ ਨਿੰਦਿਆ ਕਰਕੇ। ਇਸੇ ਕਾਰਨ ਸਾਡੇ ਗੁਰੂ ਸਾਹਿਬਾਨਾਂ ਨੇ ਗੁਰਬਾਣੀ ਸਾਨੂੰ ਕਹਿੰਦੀ ਹੈ ਵੀ ਨਿੰਦਿਆ ਮਾੜੀ ਆ। ਨਿੰਦਿਆ ਇਹ ਨੀ ਮਾੜੀ ਹੈਗੀ ਵੀ ਕਿਸੇ ਨੂੰ ਭੰਡ ਰਹੇ ਹੋ ਉਹਦੀ ਬੇਇੱਜ਼ਤੀ ਕਰ ਰਹੇ ਹੋ, ਨਿੰਦਿਆ ਮਾੜੀ ਤਾਂ ਵੀ ਤੁਸੀਂ ਨੈਗੇਟਿਵ ਪੱਖ ਨੂੰ ਉਭਾਰ ਰਹੇ ਹੋ। ਜਦੋਂ ਤੁਸੀਂ ਨੈਗੇਟਿਵ ਪੱਖ ਉਭਾਰਦੇ ਹੋ ਤੁਹਾਡੇ ਸਰੀਰ ਦੇ ਵਿੱਚ ਨੈਗੇਟਿਵਿਟੀ ਫੈਲਦੀ ਆ, ਤੁਹਾਡੇ ਅੰਦਰ ਜਦੋਂ ਨੈਗੇਟਿਵਿਟੀ ਆ ਜਾਂਦੀ ਹੈ ਤੁਹਾਡਾ ਜਿਹੜਾ ਪੋਜ਼ਿਟਿਵ ਪਾਣਾ ਜਾਂ ਤੁਹਾਡੀ ਜਿਹੜੀ ਅਗਾਂਹ ਵਧਣ ਦੀ ਜਿਹੜੀ ਸ਼ਕਤੀ ਆ ਉਹ ਕਿਤੇ ਨਾ ਕਿਤੇ ਲੋਸ ਹੋ ਜਾਂਦੀ ਹੈ। ਜਿਵੇਂ ਕਹਿੰਦੇ ਨਾ ਕ੍ਰੋਧ ਕਿਸੇ ਦਾ ਨੁਕਸਾਨ ਨਹੀਂ ਕਰਦਾ, ਕ੍ਰੋਧ ਤੁਹਾਡਾ ਨੁਕਸਾਨ ਕਰਦਾ, ਖੁਦ ਦਾ ਨੁਕਸਾਨ ਕਰਦਾ। ਜੇ ਤੁਸੀਂ ਕ੍ਰੋਧ ਕਰਦੇ ਹੋ ਤੁਹਾਡੇ ਸਰੀਰ ਦਾ ਨੁਕਸਾਨ ਕਰਦਾ, ਤੁਹਾਡੇ ਆਲੇ ਦੁਆਲੇ ਦਾ ਨੁਕਸਾਨ ਕਰਦਾ। ਉਹੀ ਚੀਜ਼ ਇੱਥੇ ਆ ਜਾਂਦੀ ਆ ਵੀ ਜਦੋਂ ਤੁਸੀਂ ਕਿਸੇ ਚੀਜ਼ ਦੀ ਨਿੰਦਿਆ ਕਰਦੇ ਹੋ, ਕਿਸੇ ਦਾ ਨੈਗੇਟਿਵ ਪੱਖ ਹੀ ਦੇਖਦੇ ਹੋ ਸਾਰਾ ਦਿਨ, ਤਾਂ ਤੁਸੀਂ ਉਹਦੇ ਚ ਆਪਣਾ ਨੁਕਸਾਨ ਕਰ ਰਹੇ ਹੋ। ਮੇਰੀ ਸੋਚ ਇਹ ਆ, ਮੈਂ ਇਹ ਸੋਚਦਾ ਹੁੰਦਾ ਵੀ ਕਿਉਂ ਨਾ ਆਪਾਂ ਇੱਕ ਇਹ ਜਿਹਾ ਸਿਸਟਮ ਬਣਾਈਏ ਵੀ ਅਸੀਂ ਜੈਲਸ ਹੋਈਏ, ਜੈਲਸ ਫੀਲ ਕਰੀਏ। ਅਸੀਂ ਅਸੀਂ ਇਹ ਨਾ ਕਹੀਏ ਵੀ ਅਸੀਂ ਜੈਲਸ ਫੀਲ ਕਰਨਾ ਹਟ ਜਾਈਏ, ਇਹ ਨਹੀਂ ਹਟ ਸਕਦੇ, ਇੱਕ ਇਨਸਾਨੀ ਫਿਤਰਤ ਆ। ਪਰ ਅਸੀਂ ਜੈਲਸ ਇਹ ਫੀਲ ਕਰੀਏ ਵੀ ਮੂਹਰਲਾ ਬੰਦਾ ਜਿਹੜਾ ਉਹਨੂੰ ਜਦੋਂ ਅਸੀਂ ਜੈਲਸ ਹੋ ਕੇ ਤੇ ਉਹਦੀ ਨਿੰਦਿਆ ਸ਼ੁਰੂ ਕਰ ਦਿੰਦੇ ਹਾਂ ਵੀ ਉਹਦਾ ਆਹ ਪੱਖ ਮਾੜਾ ਸੀ, ਉਹਨੇ ਆਹ ਪੱਖਾ ਸੀ, ਉਸ ਟਾਈਮ ਉਹਦੀ ਉਸ ਚੀਜ਼ ਤੇ ਜੈਲਸ ਕਰੀਏ ਜਿਹੜੀ ਜਿਹੜਾ ਜਿੰਨਾ ਕੁ ਪੱਖ ਉਹਦੇ ਕੋਲ ਚੰਗਾ, ਤੇ ਅਸੀਂ ਦੇਖੀਏ ਵੀ ਆਹ ਚੀਜ਼ ਉਹਦੇ ਕੋਲ ਹੈਗੀ ਆ, ਮੇਰੇ ਕੋਲ ਕਿਉਂ ਨੀ, ਤੇ ਹੋ ਸਕਦਾ ਕੀ ਆ ਸਾਡੇ ਚ ਉਹ ਗੁਣ ਉਹ ਚੀਜ਼ਾਂ ਸਾਡੇ ਅੰਦਰ ਆ ਜਾਣ ਤੇ ਅਸੀਂ ਵੀ ਉਸ ਪਾਸੇ ਨੂੰ ਹੋ ਲਈਏ ਤੇ ਹੋ ਸਕਦਾ ਸੁਧਾਰ ਹੋ ਜਾਈਏ। ਕਈ ਵਾਰੀ ਕੀ ਸਾਡੇ ਚ ਇੱਕ ਹੋਰ ਜਚੀ ਹੋਈ ਆ ਵੀ ਹੁਣ ਮੇਰੇ ਚ ਕੀ ਸੁਧਾਰ ਹੋਊਗਾ, 50 ਸਾਲਾਂ ਦਾ ਹੋ ਗਿਆ ਹੁਣ ਤਾਂ ਨੀ ਸੁਧਾਰ ਹੋਇਆ, ਹੁਣ ਕੀ ਹੋਊਗਾ। ਨਹੀਂ, ਇਹ ਵੀ ਸਾਡੀ ਇੱਕ ਜਿਹੜੀ ਸਾਡੀ ਮਾੜੀ ਸੋਚ ਸੱਚੀ ਹੋਈ ਅੜੀ ਹੋਈ ਆ ਸਾਡੇ ਸੰਘ ਦੇ ਵਿੱਚ। ਸੁਧਾਰ ਕਿਸੇ ਵੀ ਟਾਈਮ ਕਦੋਂ ਵੀ ਕਿਤੇ ਵੀ ਹੋ ਸਕਦਾ, ਕਿਤੇ ਵੀ ਤੁਹਾਨੂੰ ਮਹਿਸੂਸ ਲੱਗੇ ਮੈਂ ਆਹ ਥਾਂ ਤੇ ਗਲਤ ਸੀ, ਤੇ ਜੇ ਤੁਸੀਂ ਗਲਤੀ ਮੰਨ ਲੈਂਦੇ ਹੋ ਤੇ ਸੁਧਾਰ ਦੀ ਕੋਸ਼ਿਸ਼ ਕਰ ਲੈਂਦੇ ਹੋ ਤਾਂ ਸੁਧਾਰ ਹੋ ਜਾਂਦਾ। ਸੋ ਅੱਜ ਦਾ ਇੰਨੇ ਪ੍ਰਵਚਨ ਬਹੁਤ ਆ ਜੀ, ਫਿਰ ਬਾਲਾ ਉੱਤੋਂ ਦੀ ਹੋ ਜੂਗਾ।
ਬਿਲਕੁਲ ਬਰਾੜ ਸਾਹਿਬ, ਥੋੜੀਆਂ ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਜ਼ਿੰਦਗੀ ਚ ਅਮਲ ਕਰਨ ਲੱਗ ਜਾਈਏ ਤੇ ਜ਼ਿੰਦਗੀ ਵਧੀਆ ਹੋ ਜਾਂਦੀ ਹੈ, ਨਹੀਂ ਤੇ ਫਿਰ ਗੱਲਾਂ ਹੀ ਰਹਿ ਜਾਂਦੀਆਂ ਸਾਡੇ ਲਈ ਕਿ ਹਾਂ ਬਸ ਗੱਲਾਂ ਕੀਤੀਆਂ ਤੇ ਬਸ ਉਹਨਾਂ ਤੇ ਅਮਲ ਨਾ ਹੋ ਸਕਿਆ, ਤੇ ਫਿਰ ਉਹ ਗੱਲਾਂ ਜੇ ਉਹਨਾਂ ਤੇ ਅਮਲ ਹੋ ਗਿਆ ਤੇ ਫਿਰ ਜ਼ਿੰਦਗੀ ਸਫਲ ਹੈ। ਸੋ ਜੀ, ਬਹੁਤ ਸੋਹਣੇ ਵਿਚਾਰਾਂ ਦੇ ਨਾਲ ਸ਼ੁਰੂ ਹੋਇਆ ਪ੍ਰੋਗਰਾਮ ਬਰਾੜ ਸਾਹਿਬ ਤੇ, ਉਮੀਦ ਕਰਦੀ ਹਾਂ ਅੱਜ ਦਾ ਸਵੇਰ ਅੱਜ ਦਾ ਜਿਹੜਾ ਦਿਨ ਆ ਉਹ ਸਾਰਿਆਂ ਦੇ ਲਈ ਬਹੁਤ ਵਧੀਆ ਰਹੇਗਾ। ਤੇ ਬਰਾੜ ਸਾਹਿਬ, ਖ਼ਬਰਾਂ ਦੇ ਵਿੱਚ ਜਿਹੜੀਆਂ ਅਹਿਮ ਖ਼ਬਰਾਂ ਚੱਲ ਰਹੀਆਂ, ਜੋ ਅਸੀਂ ਆਪਣੇ ਭਾਰਤ ਦੀ ਗੱਲ ਕਰੀਏ ਤੇ ਨਵੇਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਹੁਣਾਂ ਨੇ 14ਵੇਂ ਰਾਸ਼ਟਰਪਤੀ ਵਜੋਂ ਜਿਹੜੀ ਸਹੀ ਹੈ, ਤੇ ਰਾਮਨਾਥ ਕੋਵਿੰਦ ਹੁਣਾਂ ਬਾਰੇ ਵੀ ਤੁਸੀਂ ਜ਼ਰੂਰ ਦੱਸੋ, ਕਿਉਂਕਿ ਜੇ ਮੈਂ ਕਹਾਂ ਕਿ ਮੈਨੂੰ ਵੀ ਉਹ ਬਾਰੇ ਪਤਾ ਪਾ ਉਹਨਾਂ ਦੇ ਲਾਈਫ ਬਾਰੇ ਜਾਂ ਉਹਨਾਂ ਦੀਆਂ ਜੋ।
ਦੇਖੋ ਜੀ, ਕਮਾਲ ਦੀ ਗੱਲ ਤਾਂ ਇਹ ਆ ਵੀ ਰਾਮਨਾਥ ਕੋਵਿੰਦ ਜਿਸ ਦਿਨ ਤੋਂ 2 ਮਹੀਨੇ ਪਹਿਲਾਂ ਤੋਂ ਨਿਊਜ਼ ਚ ਆਏ ਆ, ਉਦੋਂ ਪਹਿਲਾਂ ਤੱਕ ਤਕਰੀਬਨ ਜੇ 550 ਦੇ ਕਰੀਬ ਜਿਹੜੇ ਲੋਕ ਸਭਾ ਦੇ ਮੈਂਬਰ ਆ, ਜਾਂ ਸਾਰੇ ਲਾ ਕੇ ਦੇਖੀਏ 1000 ਕੇ ਜਿਹੜੇ ਸਨੇ ਰਾਜ ਸਭਾ ਦੇ ਲਾ ਕੇ ਦੇਖੀਏ, ਤਾਂ ਉਹਨਾਂ ਚੋਂ 20-50% ਲੋਕ ਕੋਵਿੰਦ ਨੂੰ ਨਹੀਂ ਜਾਣਦੇ ਸੀ। ਹੈਰਾਨੀ ਇਸ ਗੱਲ ਦੀ ਆ ਵੀ ਅਸੀਂ ਤਾਂ ਚੱਲ ਆਮ ਲੋਕਾਂ ਨੇ ਤਾਂ ਕੋਵਿੰਦ ਬਾਰੇ ਕੀ ਸੁਣਨਾ ਜਾਣਨਾ ਸੀ, ਉਹਨਾਂ ਚੋਂ ਵੀ ਨਹੀਂ ਬਹੁਤ ਸਾਰੇ ਲੋਕ ਜਾਣਦੇ ਸਨ। ਪਰ ਇਹ ਭਾਵੇਂ 2-3 ਗੱਲਾਂ ਨੂੰ ਸੋਚਦਾ ਮੈਂ, ਇੱਕ ਤਾਂ ਇਹ ਹੁੰਦਾ ਵੀ ਮੁਕੱਦਰ ਬੜੀ ਵੱਡੀ ਚੀਜ਼ ਹੁੰਦੀ ਆ, ਵੀ ਮੁਕੱਦਰ ਜਿਹੜਾ ਕਿਦੋਂ ਤੁਹਾਨੂੰ ਰੰਕ ਤੋਂ ਰਾਜਾ ਬਣਾ ਦੇ ਤੇ ਕਿਦੋਂ ਰਾਜੇ ਤੋਂ ਰੰਕ ਕਰ ਦੇ, ਇਹ ਇਸ ਚੀਜ਼ ਮੈਂ ਬਿਲੀਵ ਕਰਦਾ, ਰੱਬ ਚ ਵਿਸ਼ਵਾਸ ਕਰਨ ਵਾਲਾ ਇਨਸਾਨ ਆ ਮੈਂ, ਬਿਲੀਵ ਕਰਦਾ ਵੀ ਇੱਕ ਕੱਚੇ ਘਰਾਂ ਦੇ ਵਿੱਚ ਪਲਿਆ ਨੌਜਵਾਨ ਕਾਨਪੁਰ ਦੇ ਵਿੱਚ ਗਰੀਬੀ ਦੀ ਰੇਖਾ ਤੋਂ ਥੱਲੇ ਜਿਉਂ ਰਹੇ ਪਰਿਵਾਰ ਚ ਪਲਿਆ, ਉਹਨਾਂ ਨੇ ਕੱਲ ਖੁਦ ਕਿਹਾ ਰਾਸ਼ਟਰਪਤੀ ਭਵਨ ਚ ਜਾਣ ਵੇਲੇ ਵੀ ਮੈਂ ਕੱਚੇ ਘਰਾਂ ਚ ਲਿਪ ਕੇ ਰਹਿਣ ਵਾਲਾ ਬੰਦਾ ਤੇ ਮੈਂ ਰਾਸ਼ਟਰਪਤੀ ਭਵਨ ਦੇ ਵਿੱਚ ਮੈਨੂੰ ਮੁਕੱਦਰ ਲਿਆ। ਸੋ ਦੇ ਸੋਚ ਤੋਂ ਬਾਹਰ ਜਿਹੜੀ ਇਹ ਚੇਂਜ ਹੋਈ ਆ, ਭਾਵੇਂ ਇਹਦੇ ਵਿੱਚ ਕਿਸੇ ਦਾ ਫਾਇਦਾ ਵੀ ਸੀ, ਭਾਜਪਾ ਵੱਲੋਂ ਚੱਲਿਆ ਇੱਕ ਸਿਆਸੀ ਤੀਰ ਵੀ ਸੀ ਜਿਨ੍ਹਾਂ ਨੇ ਦਲਿਤ ਪੱਤਾ ਚੱਲਿਆ, ਇੱਕ ਅਨਨੋਨ ਬੰਦਾ ਲੈ ਕੇ ਆਏ ਜਿਹਨੇ ਜਿਹਦੇ ਤੇ ਕਿੰਤੂ ਨਾ ਹੋਵੇ, ਕਲੀਨ ਉਹਦੀ ਹਿਸਟਰੀ ਹੋਵੇ। ਸੋ ਉਹ ਕਈ ਪੱਤੇ ਉਹਨਾਂ ਨੇ ਚੱਲੇ, ਉਹ ਪੱਤੇ ਉਹਨਾਂ ਦੇ ਰਾਸ ਵੀ ਆ ਗਏ, ਪਰ ਮੈਨੂੰ ਲੱਗਦਾ ਵੀ ਇਹ ਵੀ ਬਹਾਨੇ ਬਣੇ ਆ ਤੇ ਅਸਲ ਦੇ ਵਿੱਚ ਤਾਂ ਇੱਕ ਰੰਕ ਤੋਂ ਰਾਜਾ ਬਣਾਉਣ ਦੀ ਜਿਹੜੀ ਇੱਕ ਵਾਹਿਗੁਰੂ ਦੀ ਜਿਹੜੀ ਸੀ ਇੱਕ ਬਣਾਈ ਹੋਈ ਉਹਨਾਂ ਦੀ ਹੋਂਦ, ਉਹ ਕਿਤੇ ਨਾ ਕਿਤੇ ਕੰਪਲੀਟ ਹੋਈ ਆ ਕੱਲ। ਪਰ ਉਸ ਦੇ ਨਾਲ ਇੱਕ ਚੀਜ਼ ਸਾਹਮਣੇ ਜ਼ਰੂਰ ਆਈ ਆ ਵੀ ਇਹ ਲੋਕਤੰਤਰ ਦੇ ਵਿੱਚ ਬਿਲਕੁਲ ਆਮ ਇਨਸਾਨ ਜਮਾਂ ਬਿਲਕੁਲ ਆਮ ਇਨਸਾਨ ਵੀ ਕਦੋਂ ਵੀ ਕਿਸੇ ਵੀ ਅਹੁਦੇ ਤੇ ਕਿਤੇ ਵੀ ਪਹੁੰਚ ਸਕਦਾ ਜੇ ਉਹਦਾ ਉਹਦੇ ਵਿੱਚ ਕੁਝ ਇੱਕ ਠਰਮ ਸਬਰ ਸੰਤੋਖ ਹੈ। ਹੁਣ ਸਾਡੇ ਜਿਹੜੇ ਰਾਜਨੇਤਾ ਆਉਂਦੇ ਆਪਦੇ ਆਪ ਨੂੰ ਅਗਰੈਸਿਵ ਦਿਖਾਉਣ ਦੀ, ਆਪਦੇ ਆਪ ਨੂੰ ਅਗਰੈਸ਼ਨ ਦਿਖਾਉਣ ਦੀ, ਜਨਤਾ ਦੇ ਬਹੁਤ ਨੇੜੇ ਹੋਣ ਦੇ ਲਈ ਥੋੜਾ ਜਿਹਾ ਗਰਮ ਖਿਆਲੀਏ ਹੋ ਕੇ ਪੁੱਠਾ ਸਿੱਧਾ ਬੋਲਦੇ ਆ, ਪੁੱਠੀਆਂ ਸਿੱਧੀਆਂ ਹਰਕਤਾਂ ਕਰਦੇ ਆ, ਤੇ ਉਹ ਉਹਨਾਂ ਲੇਟਰ ਆਉਣ ਲਈ ਆਪਦੀ ਪ੍ਰੋਫਾਈਲ ਹੀ ਖਰਾਬ ਕਰ ਰਹੇ ਹੁੰਦੇ ਆ। ਕਈ ਵਾਰ ਕੀ ਹੁੰਦਾ ਵੀ ਅਸੀਂ ਵੀ ਅੱਜ ਕੱਲ ਦੇਖੋ ਵੀ ਤੁਸੀਂ ਬਹੁਤ ਸਾਰੇ ਨੌਜਵਾਨ ਫੇਸਬੁੱਕ ਤੇ ਪੁੱਠਾ ਸਿੱਧਾ ਬੋਲੀ ਜਾਂਦੇ ਆ, ਲਿਖੀ ਜਾਂਦੇ ਆ, ਲੜੀ ਭਿੜੀ ਜਾਂਦੇ, ਉਹਨਾਂ ਨੂੰ ਐਂ ਲੱਗਦਾ ਬਸ ਅੱਜ ਹੀ ਆ ਤੇ ਅੱਜ ਦੇ ਵਿੱਚ ਹੀ ਅਸੀਂ ਸਾਰਾ ਸੁਧਾਰ ਕਰ ਦਈਏ, ਜੇ ਸਾਡੇ ਮੁਤਾਬਕ ਕੋਈ ਨਹੀਂ ਸੋਚਦਾ ਤਾਂ ਬਸ ਫਿਰ ਉਹਨੂੰ ਅਸੀਂ ਹੁਣੇ ਝੰਡ ਕਰ ਦਈਏ। ਪਰ ਇਹ ਸੱਚਾਈ ਨਹੀਂ ਹੈ, ਸੱਚਾਈ ਇਹ ਆ ਵੀ ਤੁਸੀਂ ਸਲੋਲੀ ਸਲੋਲੀ ਆਪਦੀ ਪ੍ਰੋਫਾਈਲ ਬਿਲਡ ਕਰ ਰਹੇ ਹੁੰਦੇ ਹੋ ਜ਼ਿੰਦਗੀ ਦੇ ਵਿੱਚ, ਜਿਹੜੀ ਤੁਸੀਂ ਆਪਣੀ ਪ੍ਰੋਫਾਈਲ ਹਰ ਇੱਕ ਐਕਸ਼ਨ ਨਾਲ ਉਹ ਪ੍ਰੋਫਾਈਲ ਦੇ ਵਿੱਚ ਆਪਦੇ ਜਾਂ ਮੋਤੀ ਜੜ ਰਹੇ ਹੁੰਦੇ ਹੋ ਤੇ ਜਾਂ ਕੁਛ ਉਹਦੇ ਚ ਬੁਰਾ ਜੜ ਰਹੇ ਹੁੰਦੇ ਹੋ। ਸੋ ਕੋਵਿੰਦ ਹੋਰਾਂ ਨੇ ਚਾਹੇ ਉਹ ਗਰੀਬੀ ਚ ਉੱਠੇ, ਉਹਨਾਂ ਨੇ ਪੜ੍ਹੇ, ਵਕੀਲ ਬਣੇ, ਵਕੀਲ ਬਣਨ ਤੋਂ ਬਾਅਦ ਉਹਨਾਂ ਨੇ ਸਿਆਸਤ ਚ ਪੈਰ ਧਰਿਆ, ਸਿਆਸਤ ਚ ਪੈਰ ਧਰਨ ਤੋਂ ਬਾਅਦ ਰਾਜ ਸਭਾ ਦੇ ਵਿੱਚ ਆਏ, ਰਾਜ ਸਭਾ ਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਬਹਿਸਾਂ ਚ ਹਿੱਸਾ ਲਿਆ, ਪਰ ਉਹਨਾਂ ਨੇ ਕੋਈ ਕੰਟਰੋਵਰਸ਼ੀਅਲ ਗੱਲ ਨਹੀਂ ਕੀਤੀ, ਕੋਈ ਵੀ ਇਹੋ ਜਿਹਾ ਪੁਆਇੰਟ ਨਹੀਂ ਕੀਤਾ ਜਿਹਦੇ ਚ ਕੰਟਰੋਵਰਸੀ ਆਉਂਦੀ ਹੋਵੇ। ਇਹਦਾ ਨਤੀਜਾ ਉਹਨਾਂ ਨੂੰ ਰਾਜਪਾਲ ਦੇ ਤੌਰ ਤੇ ਮਿਲਿਆ, ਉਹ ਰਾਜਪਾਲ ਬਣੇ। ਰਾਜਪਾਲ ਬਣਨ ਤੋਂ ਬਾਅਦ ਵੀ ਉਹਨਾਂ ਨੇ ਕੋਈ ਇਹੋ ਜਿਹੀ ਕੰਟਰੋਵਰਸੀਅਲ ਕੰਮ ਨਹੀਂ ਕੀਤਾ, ਇੱਕ ਕੰਮ ਕੀਤਾ ਸਿਰਫ ਜਿਹਦੇ ਲਈ ਜਦੋਂ ਇੱਕ ਉੱਚੇ ਥਾਂ ਤੇ ਚੜ ਕੇ ਨਿਗਾਹ ਮਾਰੀ ਗਈ, ਦੇਸ਼ ਦੇ ਵਿੱਚ ਖੜ ਕੇ ਨਿਗਾਹ ਮਾਰੀ ਗਈ ਵੀ ਕਿਹੜਾ ਚਿਹਰਾ ਜਿਹੜਾ ਸਾਫ ਸੁਥਰਾ ਤੇ ਜਿਹਨੂੰ ਆਪਾਂ ਹਰ ਥਾਂ ਤੇ ਉਹ ਖਰਾ ਉਤਰਦਾ, ਤਾਂ ਉਹ ਕੋਵਿੰਦ ਦੂਰੋਂ ਹੀ ਚਮਕੇ। ਤਾਂ ਉਹ ਉਹਨਾਂ ਨੇ ਕੋਵਿੰਦ ਨੂੰ ਇਸ ਜਿਹੜੇ ਰਾਸ਼ਟਰਪਤੀ ਦੇ ਲਈ ਉਹਨਾਂ ਨੂੰ ਕੱਲ ਉਸ ਬੱਗੀ ਦੇ ਵਿੱਚ ਬੈਠਣ ਦਾ ਜਿਹੜਾ ਮੌਕਾ ਮਿਲਿਆ, ਉਸ ਰਾਸ਼ਟਰਪਤੀ ਭਵਨ ਚ ਜਾਣ ਦਾ ਮੌਕਾ ਮਿਲਿਆ, ਜਿਹੜੇ ਜਿਹਦੇ ਲਈ ਸਿਰਫ ਹਾਲੇ ਤੱਕ ਪਿਛਲੇ 70 ਸਾਲਾਂ ਚ 14 ਬੰਦਿਆਂ ਨੂੰ ਜਿਹੜਾ ਚਾਂਸ ਮਿਲਿਆ, ਸਿਰਫ 14 ਬੰਦਿਆਂ ਨੂੰ। ਸੋ ਇਸ ਕਰਕੇ ਇਹ ਇੱਕ ਵੱਡੀ ਗੱਲ ਆ ਜੀ, ਇਹ ਕਿਸਮਤ ਵੀ ਆ, ਮੁਕੱਦਰ ਵੀ ਆ, ਤੁਹਾਡੇ ਕੀਤੇ ਕਾਰਜ ਵੀ ਆ, ਤੇ ਉਹ ਕੋਵਿੰਦ ਹੋਰਾਂ ਨੂੰ ਮਿਲੇ ਆ। ਤੇ ਕੱਲ ਉਹਨਾਂ ਦੇ ਜਿਹੜਾ ਸਹੁੰ ਚੁੱਕ ਸਮਾਗਮ ਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਸਾਹਮਣੇ ਆਈ, ਭਾਵੇਂ ਅੱਜ ਕਾਂਗਰਸ ਉਹ ਨਿੰਦ ਰਹੀ ਹੈ, ਕਹਿੰਦੇ ਵੀ ਉਹਨਾਂ ਦੇ ਜਿਹੜੇ ਭਾਸ਼ਣ ਦੇ ਵਿੱਚ ਉਹ ਕਿਤੇ ਨਾ ਕਿਤੇ ਜਵਾਹਰ ਲਾਲ ਨਹਿਰੂ ਕਿਉਂ ਮਿਸ ਹੋਏ, ਬਾਕੀ ਸਾਰੇ ਤਾਂ ਚਲੋ ਆ ਗਏ, ਜਵਾਹਰ ਲਾਲ ਨਹਿਰੂ ਨੂੰ ਵੀ ਉਹਨਾਂ ਨੇ ਸਤਿਕਾਰ ਦੇਣਾ ਚਾਹੀਦਾ ਸੀ ਕਿਉਂਕਿ ਪਹਿਲੇ ਪ੍ਰਧਾਨ ਮੰਤਰੀ ਸਨ। ਪਰ ਕੋਵਿੰਦ ਹੋਰਾਂ ਨੇ ਖਾਸ ਕਰਕੇ ਚਾਰ ਲੋਕਾਂ ਦਾ ਜ਼ਿਕਰ ਕੀਤਾ, ਰਾਧਾ ਕ੍ਰਿਸ਼ਨਨ, ਅਬਦੁਲ ਕਲਾਮ ਤੇ ਪ੍ਰਣਬ ਮੁਖਰਜੀ ਹੋਰਾਂ ਦਾ, ਤੇ ਉਹਨਾਂ ਨੂੰ ਕਿਹਾ ਵੀ ਮੈਂ ਉਹਨਾਂ ਦੇ ਜਿਹੜੇ ਨਕਸ਼ੇ ਕਦਮ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰੂੰਗਾ, ਕਿਉਂਕਿ ਤਕਰੀਬਨ ਜਿਹੜੇ ਉਹਨਾਂ ਨੇ ਨਾਂ ਲਏ ਉਹ ਚਾਰੇ ਪੰਜੇ ਨਾਂ ਆਪਦੀ ਉਹਦੇ ਨਾਲ ਇਨਸਾਫ ਕਰਕੇ ਹੀ ਗਏ ਆ। ਸੋ ਉਹਨਾਂ ਨੇ ਨਾਲ ਨਾਲ ਜਿਹੜੀ ਇੱਕ ਖਾਸੀਅਤ ਵਧੀਆ ਲੱਗੀ ਗੱਲ ਜਿਹਨੇ ਸਾਰੇ ਦੇਸ਼ ਨੂੰ ਟੁੰਬੀ ਗੱਲ, ਉਹ ਗੱਲ ਇਹ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਜੀ ਵੀ ਦੇਸ਼ ਦਾ ਨਿਰਮਾਤਾ ਨਾ ਰਾਸ਼ਟਰਪਤੀ ਆ ਤੇ ਨਾ ਪ੍ਰਧਾਨ ਮੰਤਰੀ ਆ, ਦੇਸ਼ ਦਾ ਨਿਰਮਾਤਾ ਹਰ ਉਹ ਇੱਕ ਇਨਸਾਨ ਆ ਜੋ ਕੰਮ ਕਰ ਰਿਹਾ, ਤੇ ਚਾਹੇ ਉਹ ਘਰ ਦੇ ਵਿੱਚ ਗ੍ਰਹਿਣੀ ਆ, ਰੋਟੀਆਂ ਬਣਾ ਕੇ ਪਰਿਵਾਰ ਪਾਲ ਰਹੀ ਆ, ਤੇ ਚਾਹੇ ਉਹ ਟੇਲਰ ਮਾਸਟਰ ਆ, ਤੇ ਭਾਵੇਂ ਉਹ ਕੋਈ ਵੀ ਆ, ਉਹ ਦੇਸ਼ ਦਾ ਨਿਰਮਾਤਾ, ਤੇ ਉਹਨੂੰ ਆਪਦੇ ਆਪ ਨੂੰ ਘੱਟ ਨਹੀਂ ਅੰਗਣਾ ਚਾਹੀਦਾ, ਉਹਨੂੰ ਆਪਦੇ ਦੇਸ਼ ਦੇ ਬਰਾਬਰ ਦਾ ਅੰਗਣਾ ਚਾਹੀਦਾ, ਤੇ ਉਹ ਉਸਨੂੰ ਇਹ ਸਮਝ ਨਾਲ ਹੀ ਸਾਡਾ ਦੇਸ਼ ਜਿਹੜਾ ਅੱਗੇ ਤੁਰੂਗਾ। ਇਹ ਬੜੀ ਵਧੀਆ ਗੱਲ ਲੱਗੀ। ਦੂਜਾ ਜਿਹੜਾ ਰਾਸ਼ਟਰਪਤੀ ਭਵਨ ਹਰ ਇੱਕ ਲਈ ਖੁੱਲਾ ਉਹਨਾਂ ਨੇ ਕਿਹਾ, ਤਾਂ ਇਹ ਵੀ ਇੱਕ ਆਮ ਲੋਕਾਂ ਦੀ ਇੱਕ ਬਹੁਤ ਵੱਡੀ ਆਮ ਲੋਕਾਂ ਲਈ ਵੱਡੀ ਦੇਣ ਆ, ਕਿਉਂਕਿ ਨਹੀਂ ਤਾਂ ਫਰਵਰੀ ਮਹੀਨੇ ਦੇ ਵਿੱਚ ਥੋੜਾ ਜਿਹਾ ਏਰੀਆ ਰਾਸ਼ਟਰਪਤੀ ਦਾ ਜਿਹੜਾ ਮੁਗਲ ਗਾਰਡਨ ਹੁੰਦਾ ਉਹ ਖੁੱਲਦਾ ਹੁੰਦਾ ਲੋਕਾਂ ਨੂੰ ਦਿਖਾਉਣ ਲਈ ਥੋੜੇ ਜਿਹੇ ਏਰੀਏ ਲਈ, ਥੋੜੇ ਜਿਹੇ ਟਾਈਮ ਲਈ, ਚਾਰ ਕੁ ਵੀਕ ਲਈ, ਪਰ ਨਹੀਂ ਓਵਰਆਲ ਜਿਹੜਾ ਰਾਸ਼ਟਰਪਤੀ ਭਵਨ ਹਰ ਬੰਦੇ ਲਈ ਨਹੀਂ ਹੁੰਦਾ। ਪਰ ਹੁਣ ਉਹਨਾਂ ਨੇ ਕਿਹਾ ਵੀ ਹਰ ਬੰਦੇ ਲਈ ਖੁੱਲਾ ਹੋਊਗਾ ਜੀ, ਤਾਂ ਹੋ ਸਕਦਾ ਵੀ ਪ੍ਰੋਪਰ ਢੰਗ ਨਾਲ ਇਹਨੂੰ ਅਮਲ ਕਰਨਾ ਬਹੁਤ ਔਖਾ ਹੋਊਗਾ, ਕਿਉਂਕਿ ਦੇਸ਼ ਦੀ ਆਬਾਦੀ ਬਹੁਤ ਜ਼ਿਆਦਾ ਹੋਣ ਕਰਕੇ, ਤੇ ਕਿ ਨਾ ਹੋਵੇ ਵੀ ਸਾਰੀ ਆਬਾਦੀ ਰਾਸ਼ਟਰਪਤੀ ਭਵਨ ਨੂੰ ਦੇਖਣ ਨੂੰ ਤੁਰ ਪਏ, ਤਾਂ ਇੱਦਾਂ ਦੀਆਂ ਗੱਲਾਂ ਨੂੰ ਕੰਟਰੋਲ ਕਰਨਾ ਹਲੇ ਥੋੜਾ ਟਾਈਮ ਲੱਗਣਾ। ਪਰ ਕੁੱਲ ਮਿਲਾ ਕੇ ਜਿਹੜਾ ਇੱਕ ਨਵਾਂ ਅਧਿਆਇ ਸ਼ੁਰੂ ਹੋ ਗਿਆ ਜੀ, ਨਵਾਂ ਜਦੋਂ ਰਾਜਾ ਹੁੰਦਾ ਦੇਸ਼ ਦਾ, ਤੇ ਉਦੋਂ ਭਾਵੇਂ ਪ੍ਰਧਾਨ ਮੰਤਰੀ ਬਦਲਣ ਨਾਲ ਜ਼ਿਆਦਾ ਫਰਕ ਪੈਂਦਾ, ਰਾਸ਼ਟਰਪਤੀ ਨਾਲ ਬਾਹਲਾ ਫਰਕ ਨਹੀਂ ਪੈਂਦਾ, ਪਰ ਫੇਰ ਵੀ ਜਦੋਂ ਇਤਿਹਾਸ ਆਪਦਾ ਲੇਖਾ ਜੋਖਾ ਕਰਦਾ ਨਾ, ਸਦੀਆਂ ਬਾਅਦ ਜਦੋਂ ਲੇਖੇ ਜੋਖੇ ਹੁੰਦੇ ਆ, ਉਦੋਂ ਉਹ ਲੇਖੇ ਜੋਖਿਆਂ ਦੇ ਵਿੱਚ ਉਹ ਗੱਲਾਂ ਬੋਲਦੀਆਂ, ਉਹ ਗੱਲਾਂ ਕਹਿੰਦੀਆਂ ਵੀ ਕਿਵੇਂ ਕਿਵੇਂ ਕੀ ਹੁਣ ਜੇ ਅਬਦੁਲ ਕਲਾਮ ਦੀ ਗੱਲ ਆਊਗੀ ਕਦੇ, ਤਾਂ ਇਹ ਗੱਲ ਹਮੇਸ਼ਾ ਹੀ ਜ਼ਿਕਰ ਕੀਤੀ ਜਾਊਗੀ ਵੀ ਉਹ ਬੰਦਾ ਇੱਕ ਟੈਚੀ ਲੈ ਕੇ ਆਇਆ ਤੇ ਇੱਕ ਟੈਚੀ ਲੈ ਕੇ ਜਿਹੜਾ ਰਾਸ਼ਟਰਪਤੀ ਭਵਨ ਚੋਂ ਵਾਪਸ ਚਲਾ ਗਿਆ, ਤੇ ਉਹ ਉਦੋਂ ਬਾਅਦ ਜਦੋਂ ਪ੍ਰਤਿਭਾ ਪਾਟਲ ਦੀ ਗੱਲ ਆਊਗੀ ਤਾਂ ਉਹਦੇ ਚ ਇਹ ਗੱਲ ਆਊਗੀ ਵੀ ਉਹ ਇੱਕ ਟੈਚੀ ਲੈ ਕੇ ਆਈ ਤੇ ਉਹ ਕਈ ਟਰੱਕ ਲੈ ਕੇ ਰਾਸ਼ਟਰਪਤੀ ਭਵਨ ਚੋਂ ਵਾਪਸ ਗਈ। ਸੋ ਇਹ ਚੀਜ਼ਾਂ ਇਤਿਹਾਸ ਦੇ ਵਿੱਚ ਤੁਸੀਂ ਆਪਦਾ ਨਾਂ ਦਰਜ ਕਰਾਉਣ ਦਾ ਤਰੀਕਾ ਹੀ ਹੁੰਦਾ ਵੀ ਤੁਸੀਂ ਕਿਹੜੇ ਢੰਗ ਨਾਲ ਕਿਵੇਂ ਤੇ ਕਿੱਥੇ ਦਰਜ ਕਰਾਉਣੇ ਹੋ। ਅਖੀਰ ਇੱਕ ਟਾਈਮ ਇਹ ਆ ਜਾਂਦਾ ਜਿਹਦੇ ਟਾਈਮ ਦੇ ਉੱਤੇ ਜਿਹੜਾ ਪੈਸਾ ਜਾਂ ਹੋਰ ਲੋੜਾਂ ਤੋਂ ਬਾਅਦ ਜਿਹੜਾ ਫਾਲਤੂ ਹੁੰਦਾ ਨਾ, ਉਹ ਬੇਅਰਥ ਹੀ ਹੁੰਦਾ, ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਹੁਣ ਜੇ ਬਿਲ ਗੇਟਸ ਨੂੰ ਪੁੱਛੀਏ ਵੀ ਭਾਈ ਤੂੰ ਪੈਸਾ, ਉਹਨੇ ਉਹਦੀ ਗੱਲ ਤੋਂ ਹੈਰਾਨੀ ਆਉਂਦੀ ਆ, ਜਾਂ ਜਦੋਂ ਅਸੀਂ ਸੁਣਦੇ ਪੜ੍ਹਦੇ ਹਾਂ, ਕਈ ਬੰਦਿਆਂ ਨੂੰ ਸ਼ੌਕ ਲੱਗਿਆ ਜਦੋਂ ਮਾਰਕ ਜ਼ਕਰਬਰਗ ਨੇ ਕਿਹਾ ਵੀ ਕਹਿੰਦਾ ਵੀ ਮੈਂ ਆਪਣੀ ਪ੍ਰੋਪਰਟੀ ਦਾ 90% ਡੋਨੇਟ ਕਰਦਾ, ਜਾਂ ਬਿਲ ਗੇਟਸ ਨੇ ਕਿਹਾ ਵੀ ਮੈਂ ਆਪਦਾ 80% 90% ਹਿੱਸਾ ਡੋਨੇਟ ਕਰਦਾ, ਤਾਂ ਉਹ ਉਦੋਂ ਸਾਨੂੰ ਐਂ ਲੱਗਦਾ ਯਾਰ ਮੂਰਖ ਵੀ ਕਿੱਥੋਂ ਤੱਕ ਪਹੁੰਚਿਆ ਤੇ ਹੁਣ ਪੈਸੇ ਡੋਨੇਟ ਕਰੀ ਜਾਂਦਾ। ਪਰ ਗੱਲ ਤਾਂ ਇਹ ਆ ਜਾਣਾ, ਇੱਕ ਇੱਕ ਪਰਿਵਾਰ ਨੂੰ ਇੱਕ ਇਨਸਾਨ ਨੂੰ ਜਿਉਣ ਲਈ ਜਿੰਨੇ ਕੁ ਸਾਧਨ ਜਿੰਨੀਆਂ ਕੁ ਚੀਜ਼ਾਂ ਹੁੰਦੀਆਂ ਉਹਨਾਂ ਤੋਂ ਬਾਅਦ ਜਿਹੜੀ ਚੀਜ਼ ਹੁੰਦੀ ਆ ਉਹ ਵਿਅਰਥ ਹੀ ਹੁੰਦੀ ਆ, ਤੇ ਉਹਨੇ ਤੁਹਾਡਾ ਕੋਈ ਨਾਂ ਨੀ ਬਣਾਉਣਾ ਹੁੰਦਾ, ਕੁਛ ਨੀ ਦੇਣਾ ਹੁੰਦਾ, ਨਾਂ ਦੇਣਾ ਹੁੰਦਾ ਤੁਹਾਡੇ ਕਾਰਜ ਕੰਮਾਂ ਨੇ, ਤੁਹਾਡੇ ਵੱਲੋਂ ਕੀਤੇ ਗਏ ਕਾਰਜਾਂ ਨੇ। ਸੋ ਇਸ ਕਰਕੇ ਬੋਲਦੇ ਤਾਂ ਕਾਰਜ ਆ ਜੀ, ਤੇ ਮੈਨੂੰ ਲੱਗਦਾ ਵੀ ਇਹ ਇੱਥੋਂ ਤੱਕ ਸਬਰ ਸੰਤੋਖ ਜਿਹਦੇ ਬੰਦੇ ਚ ਆ ਜਾਂਦਾ ਵੀ ਇੱਕ ਖਾਣ ਦੇ ਉੱਤੇ ਬਹਿ ਕੇ ਵੀ ਉਹ ਖਾਣ ਦੀ ਰਾਖੀ ਕਰਦਾ, ਉਹ ਖਾਣ ਦੇ ਹੱਕਾਂ ਨੂੰ ਲਈ ਲੜਦਾ, ਨਾ ਕਿ ਉਸ ਖਾਣ ਨੂੰ ਖਾਣ ਦੀ ਕੋਸ਼ਿਸ਼ ਕਰਦਾ। ਸੋ ਉਹੀ ਬੰਦੇ ਕਹਿੰਦੇ ਆ ਜੀ ਵੀ ਜਿਹੜੇ ਬੰਦੇ ਬਹੁਤ ਸਰਲ ਤਰੀਕੇ ਚ ਕਿਸੇ ਨੇ ਆਪਾਂ ਨੂੰ ਹੁਣ ਨਵੀਂ ਕਹਾਵਤ ਹੀ ਚੱਲੀ ਆ ਅੱਜ ਕੱਲ੍ਹ ਬੜਾ ਚਿਰ ਨਹੀਂ ਹੋਇਆ ਇਹਨੂੰ, 20-30 ਸਾਲ ਦੀ ਚੱਲੀ ਆ ਵੀ ਜਿਹੜੇ ਬੰਦੇ ਖੁਦ ਨਹੀਂ ਵਿਕਦੇ ਉਹਨਾਂ ਦੀਆਂ ਬਾਅਦ ਚ ਤਸਵੀਰਾਂ ਵਿਕਦੀਆਂ। ਸੋ ਇਹ ਇੱਕ ਵੱਡੀ ਵੱਡੀ ਗੱਲ ਆ ਜੀ, ਸਾਰੀ ਗੱਲ ਹੀ ਆ ਜਾਂਦੀ ਆ।
ਬਿਲਕੁਲ ਵਿਰਾਟ ਸਾਹਿਬ, ਮੈਨੂੰ ਵੀ ਅੱਜ ਸਵੇਰੇ ਇੱਕ ਮੈਸੇਜ ਆਇਆ ਵਟਸਐਪ ਤੇ, ਉਹ ਵੀ ਇਹਦੇ ਰਿਗਾਰਡਿੰਗ ਸੀ। ਉਹਦੇ ਵਿੱਚ ਸੀਗਾ ਕਿ ਡਾਕਟਰ APJ ਅਬਦੁਲ ਕਲਾਮ ਦੀ ਜਾਇਦਾਦ ਦੀ ਗਿਣਤੀ ਕੀਤੀ ਗਈ ਤੇ ਉਹਦੇ ਵਿੱਚ 6 ਪੈਂਟਾਂ, 4 ਸ਼ਰਟ, 3 ਸੂਟ, 1 ਪੱਛਮੀ ਤੇ 2 ਭਾਰਤੀ, 25,000 ਕਿਤਾਬਾਂ, 1 ਫਲੈਟ, ਉਹ ਵੀ ਉਹਨਾਂ ਨੇ ਆਪਣੇ ਸੰਸ਼ੋਧਨ ਦੇ ਲਈ ਦਾਨ ਕਰ ਦਿੱਤਾ ਹੋਇਆ, 1 ਪਦਮਸ਼੍ਰੀ, 1 ਪਦਮ ਭੂਸ਼ਣ, 1 ਭਾਰਤ ਰਤਨ, 16 ਡਾਕਟਰੇਟ ਤੇ 1 ਵੈਬਸਾਈਟ, 1 ਟਵਿੱਟਰ ਤੇ 1 ਈਮੇਲ, PBAC ਗੱਡੀ, ਜਿਊਲਰੀ, ਸ਼ੇਅਰ, ਜ਼ਮੀਨ ਜਾਇਦਾਦ, ਬੈਂਕ ਬੈਲੈਂਸ ਕੁਛ ਵੀ ਨੀ। ਪਿਛਲੇ 8 ਸਾਲਾਂ ਤੋਂ ਜਿਹੜੀ ਪੈਨਸ਼ਨ ਆ ਰਹੀ ਹੈ ਉਹਦੀ ਰਕਮ ਵੀ ਉਹ ਆਪਣੇ ਗ੍ਰਾਮ ਪੰਚਾਇਤ ਜਿਹੜੀ ਉਹਨਾਂ ਦੇ ਪਿੰਡ ਦੀ ਉਹਨਾਂ ਨੂੰ ਦਾਨ ਦੇ ਦਿੱਤੀ ਹੋਈ ਆ। ਸੋ ਬਿਲਕੁਲ ਜੀ, ਜਿਹੜੇ ਲੋਕ ਬਾਹਰੋਂ ਸਾਨੂੰ ਖਾਲੀ ਲੱਗਦੇ ਉਹ ਅੰਦਰੋਂ ਕਿੰਨੇ ਭਰੇ ਹੁੰਦੇ ਆ ਇਹਦਾ ਅੰਦਾਜ਼ਾ ਵੀ ਲਗਾ ਸਕਦੇ ਆ।
ਤੇ ਫਿਰ ਦੇਖੋ ਜੀ, ਹੁਣ ਜੇ ਅਬਦੁਲ ਕਲਾਮ ਹੋਰਾਂ ਨੇ ਇਹ ਜਿਹਾ ਜੀਵਨ ਜਿਉਂਆ ਤਾਂ ਮੇਰੇ ਵਰਗਾ ਤੜਕੇ ਤੋਂ ਹੱਥ ਨੇ ਤੱਕ ਆਪਦੇ ਘਰਦਿਆਂ ਨੂੰ ਘੱਟ ਯਾਦ ਕਰਦਾ ਤੇ ਉਹਨਾਂ ਨੂੰ ਵੱਧ ਯਾਦ ਕਰਦਾ, ਉਹਦਾ ਵੀ ਤਾਂ ਇਹੀ ਕਾਰਨ ਹੀ ਆ ਨਾ।
ਬਿਲਕੁਲ ਜੀ, ਜਿਹੜੇ ਜ਼ਿੰਦਗੀ ਦੇ ਆਈਡੀਅਲ ਬਣ ਜਾਂਦੇ ਅਸੀਂ ਇਹੋ ਜਿਹੇ ਲੋਕ, ਤੇ ਜੇ ਅਸੀਂ ਥੋੜੀ ਜਿਹੀ ਵੀ ਆਪਣੀ ਜ਼ਿੰਦਗੀ ਉਹਨਾਂ ਦੇ ਰੰਗ ਵਿੱਚ ਰੰਗ ਲਈਏ ਤੇ ਸਾਡਾ ਵੀ ਨਿਬੇੜਾ ਹੋ ਜਾਵੇ। ਵਿਰਾਟ ਸਾਹਿਬ, ਅਗਲੀ ਜਿਹੜੀ ਖਬਰ ਪੰਜਾਬ ਦੇ ਵਿੱਚੋਂ ਆ ਰਹੀ ਹੈ, ਅਮਰਿੰਦਰ ਸਿੰਘਾਂ ਦੀ ਫੈਮਿਲੀ ਦੇ ਵਿੱਚੋਂ, ਉਹਨਾਂ ਦੀ ਮਾਤਾ ਜਿਹੜੇ ਉਹਨਾਂ ਨੂੰ ਵਿਦਾਈ ਲੈ ਗਏ ਇਸ ਦੁਨੀਆਂ ਤੋਂ, ਉਹਨਾਂ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਤੇ ਕਾਫੀ ਜਿਹੜੇ ਰਾਜਨੀਤਿਕ ਆਗੂ ਉਹਨਾਂ ਦੇ ਨਾਲ ਅਫਸੋਸ ਪ੍ਰਗਟ ਕਰਨ ਲਈ ਉਹਨਾਂ ਨੂੰ ਮਿਲੇ।
ਬਿਲਕੁਲ ਜੀ, ਦੇਖੋ ਮਾਂ ਮਾਂ ਹੀ ਹੁੰਦੀ ਆ, ਕਿਸੇ ਉਮਰ ਚ ਵੀ ਜਾਵੇ ਜਾਂ ਕਿਸੇ ਵੀ ਉਮਰ ਦੇ ਵਿੱਚ ਉਹਨੇ ਉਹਨਾਂ ਨੂੰ ਵਿਦਾਇਗੀ ਹੋਈ ਆ, ਚਾਹੇ ਉਹ 95 ਸਾਲ ਦੇ ਸਨ, ਕਰਮਾਂ ਵਾਲੇ ਸਨ, ਇਸ ਉਮਰ ਚ ਉਹਨਾਂ ਦੇ ਜਿਹੜਾ ਖਾਨਦਾਨ ਆ ਉਹ ਚੜਾਈਆਂ ਦਿੱਤੇ ਸੀ ਉਸ ਟਾਈਮ ਚ ਗਏ ਆ, ਪਰ ਫੇਰ ਵੀ ਕਾਫੀ ਸੇਜ ਲੱਖਾਂ ਗੱਲ ਦੇਖੀਆਂ ਗਈਆਂ ਤੇ ਹਰ ਬੰਦੇ ਲਈ ਅਫਸੋਸ ਜਿਹੜਾ ਉੱਥੇ ਮਨਾ ਰਹੇ ਸੀ ਜੋ ਵੀ ਕਿਸੇ ਨਾ ਕਿਸੇ ਰੂਪ ਚ ਪਰਿਵਾਰ ਨਾਲ ਜੁੜੇ ਹੋਏ ਸਨ। ਪਰ ਗੱਲ ਇਹ ਆ ਜੀ ਵੀ ਜਿਹੜੇ ਸਾਡੇ ਲੋਕ ਆ ਕਈ ਵਾਰੀ ਉਹ ਸਿਆਸੀ ਫੋਟੋਆਂ ਕੱਲ ਦੇ ਬੜੇ ਸ਼ੇਅਰ ਕਰੀ ਜਾਂਦੇ ਵੀ ਆਹ ਦੇਖੋ ਜੀ ਬਾਦਲ ਤੇ ਸੁਖਬੀਰ ਬੈਠੇ ਆ ਤੇ ਇਹ ਉੱਥੇ ਪਹੁੰਚੇ ਆ ਇੱਕੋ ਥਾਲੀ ਦੇ ਚਿੱਟੇ ਬਿੱਟੇ, ਇਹ ਜਿਹੀਆਂ ਗੱਲਾਂ ਵੀ ਬਹੁਤ ਸਾਰੀਆਂ ਪੜ੍ਹਨ ਸੁਣਨ ਨੂੰ ਮਿਲੀਆਂ। ਦੇਖੋ ਇੱਕ ਦੁਨੀਆਦਾਰੀ ਹੁੰਦੀ ਆ, ਦੁਨੀਆਦਾਰੀ ਦੇ ਵਿੱਚ ਸਾਰੇ ਕੁਛ ਕਰਨਾ ਪੈਂਦਾ। ਜਦੋਂ ਸੁਰਿੰਦਰ ਕੌਰ ਦੀ ਡੈਥ ਹੋਈ ਸੀ ਮਿਸਿਜ ਬਾਦਲ ਦੀ, ਤਾਂ ਉਦੋਂ ਕੈਪਟਨ ਖੁਦ ਜਾ ਕੇ ਆਏ ਸੀ, ਤਾਂ ਇਹ ਇੱਕ ਦੇਣ ਲੈਣੇ ਇਹ ਚੱਲਦੇ ਰਹਿੰਦੇ ਆ। ਬਾਕੀ ਜਿਹੜੀਆਂ ਸਿਆਸੀ ਗੱਲਾਂ ਉਹ ਹੋਰ ਹੁੰਦੀਆਂ, ਸਾਨੂੰ ਇਸ ਚੀਜ਼ ਤੋਂ ਉੱਚਾ ਉੱਠਣਾ ਚਾਹੀਦਾ, ਇਹਨਾਂ ਚੀਜ਼ਾਂ ਚ ਨਹੀਂ ਪੈਣਾ ਚਾਹੀਦਾ। ਹਾਂ, ਜਾਣ ਵਾਲੇ ਦੇ ਕਰਮਾਂ ਬਾਰੇ ਸਾਨੂੰ ਸੋਚਣਾ ਚਾਹੀਦਾ ਵੀ ਜਾਣ ਵਾਲੇ ਨੇ ਕਿਹੋ ਜਿਹੇ ਕਰਮ ਕੀਤੇ ਸਨ, ਤਾਂ ਜਾਣ ਵਾਲੇ ਨੇ ਚਾਹੇ ਉਹ ਮਹਾਰਾਣੀ ਰਹੀ ਹੈ ਜੀ, ਪਰ ਉਹਨਾਂ ਦਾ ਜਿਹੜਾ ਬੇਦਾਗ ਜੀਵਨ ਰਿਹਾ, ਕੋਈ ਉਹ ਰਾਜ ਸਭਾ ਦੇ ਮੈਂਬਰ ਰਹੇ ਜਿੰਨਾ ਚਿਰ ਜਾਂ ਜਿੰਨਾ ਚਿਰ ਵੀ ਉਹ ਸੋਸ਼ਲ ਸਰਵਿਸ ਕਰਦੇ ਰਹੇ ਆ, ਉਹਨਾਂ ਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਉੱਠਿਆ, ਕਿਉਂਕਿ ਉਹ ਇੱਕ ਵਿਦਵਾਨ ਬਾਪ ਦੀ ਧੀ ਸਨ। ਜਿਹੜੇ ਉਹਨਾਂ ਦੇ ਬਾਪ ਸਨ ਜੀ, ਉਹ ਉਸ ਪਟਿਆਲਾ ਰਿਆਸਤ ਦੇ ਜਿਹੜੇ ਵੱਡੇ ਆਫਿਸਰ ਸਨ, ਉਹਨਾਂ ਦੀ ਇਹ ਬੇਟੀ ਸੀ ਜਿਹਨਾਂ ਨਾਲ ਮਹਾਰਾਜਾ ਜਦਵਿੰਦਰ ਸਿੰਘ ਹੋਰਾਂ ਦਾ ਜਦੋਂ ਵਿਆਹ ਹੋਇਆ ਸੀ, ਬਹੁਤ 16-17 ਸਾਲ ਦੀ ਉਮਰ ਦੇ ਵਿੱਚ ਹੀ, ਛੋਟੀ ਜਿਹੀ ਉਮਰ ਦੇ ਵਿੱਚ ਉਹਨਾਂ ਦਾ ਵਿਆਹ ਹੋ ਗਿਆ ਸੀ, ਤਾਂ ਉਸ ਤੋਂ ਬਾਅਦ ਉਹਨਾਂ ਨੇ ਮਹਾਰਾਜੇ ਦੇ ਜਾਣ ਤੋਂ ਬਾਅਦ ਵੀ ਜਿਹੜਾ ਸਮਾਜ ਸੇਵਾ ਜਾਰੀ ਰੱਖੀ ਆ। ਈਵਨ ਅੱਜ ਮੈਂ ਇੱਕ ਉਹਨਾਂ ਦੇ ਗੁਰਦੁਆਰੇ ਦੇ ਗਿਆਨੀ ਦੇ ਬਿਆਨ ਪੜ੍ਹ ਰਿਹਾ ਸੀ, ਜਿਹੜੇ ਕਿ ਲੰਮਾ ਟਾਈਮ ਜਿਹੜੀ ਮੋਤੀ ਮਹਿਲ ਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬ ਦੀ ਸੇਵਾ ਨਿਭਾਉਂਦੇ ਰਹੇ ਆ, ਉਹ ਕਹਿੰਦੇ ਜੀ ਵੀ ਬੜੇ ਇੱਕ ਸ਼ਰਧਾਵਾਨ ਔਰਤ ਸਨ ਜੀ, ਤੇ ਉਹ ਸੁਬਹਾ ਉਹਨਾਂ ਨੇ ਨਿਤਨੇਮ ਨਾਲ ਗੁਰਦੁਆਰਾ ਸਾਹਿਬ ਆਉਣਾ ਹੁੰਦਾ ਸੀ ਤੇ ਕਾਫੀ ਲੰਮਾ ਟਾਈਮ ਉੱਥੇ ਬਹਿੰਦੇ ਸੀ, ਤੇ ਆਉਣ ਸਾਰ ਉਹਨਾਂ ਨੇ ਮੁੱਖ ਵਾਕ ਜਿਹੜਾ ਲੈਣਾ ਤੇ ਉਹ ਵੀ ਕਾਗਜ਼ ਤੇ ਲਿਖ ਕੇ ਲੈ ਕੇ ਉਹਦੇ ਪੜ੍ਹਨਾ ਉਹਦੇ ਅਰਥ ਜਾਣਨੇ ਤੇ ਕਾਫੀ ਟਾਈਮ ਜਿਹੜੀ ਉਹ ਸ਼ਰਧਾ ਨਾਲ ਗੁਰੂ ਘਰ ਦੇ ਵਿੱਚ ਗੁਜ਼ਾਰਦੇ ਸਨ। ਸੋ ਇਹ ਜਿਹੜੀਆਂ ਚੀਜ਼ਾਂ ਕਿਤੇ ਨਾ ਕਿਤੇ ਇਹ ਦਰਸਾਉਂਦੀਆਂ ਵੀ ਉਹ ਜਿਹੜੀ ਨੇਕ ਇਨਸਾਨ ਦੇ ਤੌਰ ਤੇ ਸਨ। ਇਸੇ ਲਈ ਕੋਈ ਇਹ ਜੀ ਕਿੰਤੂ ਪਰੰਤੂ ਵਾਲੀ ਕੋਈ ਗੱਲ ਨਹੀਂ ਆਉਂਦੀ। ਬਾਕੀ ਜਿਹੜਾ ਰਾਜਾ ਮਹਾਰਾਜਾ ਦਾ ਕਾਲ ਹੁੰਦਾ ਉਹਦੇ ਚ ਸਾਰੇ ਜਣੇ ਖੁਸ਼ ਨਹੀਂ ਕੀਤੇ ਜਾਂਦੇ, ਧੱਕਾ ਤਾਂ ਕੀਤਾ ਹੀ ਜਾਂਦਾ। ਬਾਕੀ ਪਟਿਆਲਾ ਰਿਆਸਤ ਜਿਹੜੀ ਜਾਂ ਪਟਿਆਲਾ ਮਿਸਲ ਸੀ ਜਿਹੜੀ ਇਸ ਮਿਸਲ ਦੇ ਉੱਤੇ ਤਾਂ ਸਦਾ ਹੀ ਜਿਹੜੀਆਂ ਉਂਗਲਾਂ ਉੱਠਦੀਆਂ ਰਹੀਆਂ ਤੇ ਉੱਠਦੀਆਂ ਵੀ ਰਹਿਣਗੀਆਂ, ਚਾਹੇ ਉਹਨਾਂ ਦੇ ਮਹਾਰਾਜਿਆਂ ਦੇ ਐਸ਼ ਪ੍ਰਸਤ ਹੋਣ ਦਾ ਕਾਰਨ ਹੋਵੇ, ਚਾਹੇ ਮਹਾਰਾਜਿਆਂ ਦਾ ਵਪਾਰੀ ਹੋਣ ਦੀ ਉਹਨਾਂ ਦੇ ਉਂਗਲ ਉੱਠਦੀ ਹੋਵੇ, ਚਾਹੇ ਇਹਨੇ ਮਹਾਰਾਜਿਆਂ ਦੇ ਅੰਗਰੇਜ਼ਾਂ ਦੇ ਪਿੱਠੂ ਹੋਣ ਦੀਆਂ ਗੱਲਾਂ ਚੱਲਦੀਆਂ ਹੋਣ, ਉਹ ਬਹੁਤ ਸਾਰੀਆਂ ਉਹ ਚੱਲਦੀਆਂ ਰਹਿਣਗੀਆਂ, ਇਤਿਹਾਸ ਦੇ ਵਿੱਚ ਉਹ ਰਹਿਣਗੀਆਂ। ਪਰ ਅੱਜ ਆਪਾਂ ਇੱਕ ਜਾਣ ਵਾਲੀ ਰੂਹ ਜੇ ਗੱਲ ਕਰੀਏ, ਮਹਿਤਾਬ ਕੌਰ ਉਰਫ ਰਾਜ ਮਾਤਾ ਜਾਂ ਮਹਿੰਦਰ ਕੌਰ ਉਹਨਾਂ ਦੀ ਗੱਲ ਕਰੀਏ ਤਾਂ ਚਲੋ ਜੀ ਅਸੀਂ ਵੀ ਉਹਨਾਂ ਨੂੰ ਜਿਹੜੀ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ ਜੀ।
ਜੀ ਤੇ ਬ੍ਰਦਰ ਸਾਹਿਬ, ਇੱਕ ਹੋਰ ਅਜੀਬ ਖਬਰ ਰਹੀ ਹੈ ਜੀ, ਸੁਰਖੀਆਂ ਬਣੀ ਹੋਈ ਹੈ ਕਿ ਪੁੱਤਰ ਦਾ ਗਲਾ ਘੁੱਟਣ ਪਿੱਛੋਂ ਮਾਂ ਨੇ ਲਿਆ ਫਾਹਾ। ਸੋ ਇਹ ਕਿਹੋ ਜਿਹੀ ਮਾਨਸਿਕ ਸਥਿਤੀ ਹੁੰਦੀ ਹੋਏਗੀ ਜਦੋਂ ਇੱਕ ਮਾਂ ਆਪਣੇ ਪੁੱਤ ਨੂੰ ਮਾਰ ਕੇ ਤੇ ਆਪ ਵੀ ਮਰ ਜਾਂਦੀ ਹੋਏਗੀ? ਇਹੋ ਜਿਹੀਆਂ ਮੰਦਭਾਗੀਆਂ ਜਿਹੜੀਆਂ ਘਟਨਾਵਾਂ ਉਹ ਵੀ ਵਾਪਰ ਰਹੀਆਂ ਇਸ ਦੁਨੀਆਂ ਦੇ ਵਿੱਚ, ਸੋ ਇਸ ਬਾਰੇ ਗੱਲ ਕਰਦੇ ਹਾਂ।
ਦੇਖੋ ਗੱਲ ਇਹ ਆ ਵੀ ਜਿਹੜੀ ਕਿਤੇ ਨਾ ਕਿਤੇ ਕੋਈ ਨਾ ਕੋਈ ਕਾਰਨ ਜਾਂ ਨਿਰਾਸ਼ਤਾ ਆ ਜਾਂਦੀ ਹੈ ਜੀਵਨ ਦੇ ਵਿੱਚ, ਜਾਂ ਕੋਈ ਨਾ ਕੋਈ ਤਾਂ ਰੀਜ਼ਨ ਬਣਦਾ ਜਦੋਂ ਬੰਦਾ ਐਡਾ ਵੱਡਾ ਸਟੈਪ ਲੈਂਦਾ। ਤਾਂ ਮੈਂ ਪੜ੍ਹ ਰਿਹਾ ਸੀਗਾ ਤੇ ਉਹਦੇ ਚ ਪਤਾ ਲੱਗਿਆ ਵੀ ਉਹਨਾਂ ਦੇ ਜਿਹੜਾ ਇੱਕ ਮੰਦ ਬੁੱਧੀ ਬੱਚਾ ਸੀ ਜੀ 8-9 ਸਾਲ ਦਾ, ਜਿਹਨੂੰ ਸੰਭਾਲਦੇ ਸਨ, ਪਰ ਕਿਤੇ ਨਾ ਕਿਤੇ ਆ ਕੇ ਉਹ ਜ਼ਿੰਦਗੀ ਤੋਂ ਇੰਨਾ ਕੱਕ ਚੁੱਕੇ ਸਨ ਵੀ ਉਹਨਾਂ ਨੂੰ ਲੱਗ ਰਿਹਾ ਸੀ ਵੀ ਜ਼ਿੰਦਗੀ ਇਸ ਬੱਚੇ ਦੀ ਵੀ ਖਰਾਬ ਆ ਤੇ ਮੇਰੀ ਵੀ ਖਰਾਬ ਆ। ਤੇ ਉਹਨਾਂ ਦਾ ਇੱਕ ਬੱਚਾ ਹੋਰ ਸੀ, ਉਹਨਾਂ ਨੇ ਉਹਨੂੰ ਨੀ ਕੁਛ ਕਿਹਾ, ਪਰ ਇਸ ਜਿਹੜੇ ਮੰਦ ਬੁੱਧੀ ਬੱਚੇ ਦਾ ਗਲਾ ਘੋਟ ਕੇ ਖੁਦ ਵੀ ਜਿਹੜਾ ਫਾਹਾ ਲਿਆ। ਮੈਨੂੰ ਲੱਗਦਾ ਜੀਵਨ ਦੇ ਵਿੱਚ ਉਹ ਜਿਹੜੀ ਰੱਬ ਬੰਨਿਓ ਮਿਲੀ ਇਸ ਸਜ਼ਾ ਨੂੰ ਨਾ ਭੋਗਦੇ ਹੋਏ ਤੇ ਇਸ ਨੂੰ ਉਹਨਾਂ ਨੇ ਜਿਹੜਾ ਜੀਵਨ ਲੀਲਾ ਸਮਾਪਤ ਕਰ ਲਈ ਆ। ਪਰ ਕੁੱਲ ਮਿਲਾ ਕੇ ਜਿਹੜਾ ਗੱਲ ਤਾਂ ਇਹੀ ਆ ਜਾਂਦੀ ਹੈ ਜੀ ਵੀ ਕੋਈ ਵੀ ਬੰਦਾ ਜਿੱਥੇ ਖੁਦਕੁਸ਼ੀ ਕਰਦਾ ਉਹ ਬੰਦਾ ਉਹੀ ਕਰਦਾ ਜਿਹੜਾ ਜੀਵਨ ਤੋਂ ਭੱਜ ਗਿਆ, ਜਿਹੜਾ ਡਰ ਗਿਆ, ਡਰ ਗਿਆ ਸੋ ਮਰ ਗਿਆ ਵਾਲੀ ਗੱਲ ਹੁੰਦੀ ਆ। ਸੋ ਕੱਲ ਤਾਂ ਕਿਸੇ ਨੇ ਬਹੁਤ ਵੱਡਾ ਤਾਨਾ ਮੈਨੂੰ ਦੇਖਣ ਨੂੰ ਮਿਲਿਆ, ਕਿਸੇ ਨੇ ਮਾਰ ਰੱਖਿਆ ਸੀ, ਕਹਿੰਦਾ ਯਾਰ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਵੀ ਅਸੀਂ ਸਾਰਾ ਦਿਨ ਇਹ ਸੁਣਦੇ ਆ ਰਹੇ ਹਾਂ, ਹੁਣ ਤੱਕ ਸੁਣਦੇ ਆਏ ਹਾਂ ਜਾਂ ਸੁਣਦੇ ਹਾਂ ਵੀ ਜੱਟ ਬੜਾ ਦਲੇਰ ਹੁੰਦਾ, ਜੱਟ ਬੜਾ ਐ ਹੁੰਦਾ, ਜੱਟ ਬੋਹ ਹੁੰਦਾ, ਜੱਟ ਜੇ ਹੁੰਦਾ, ਪਰ ਕਹਿੰਦੇ ਯਾਰ ਸਭ ਤੋਂ ਵੱਧ ਜਿਹੜੀਆਂ ਖੁਦਕੁਸ਼ੀਆਂ ਕਰਕੇ ਤਾਂ ਜੱਟ ਇਹ ਦਿਖਾ ਰਿਹਾ ਵੀ ਮੇਰੇ ਤੋਂ ਤੁਹਾਡਾ ਡਰਪੋਕ ਹੀ ਕੋਈ ਚੇ ਬੰਦਾ ਨਹੀਂ ਹੈਗਾ, ਕਿਉਂਕਿ ਖੁਦਕੁਸ਼ੀ ਹਮੇਸ਼ਾ ਜਿਹੜਾ ਉਹ ਬੰਦਾ ਕਰਦਾ ਜਿਹੜਾ ਡਰਪੋਕ ਹੋਵੇ। ਸੋ ਇਹ ਜਿਹਾ ਵੀ ਤਾਨਾ ਲੋਕਾਂ ਨੇ ਮਾਰਿਆ, ਪਰ ਮੈਂ ਇਹ ਤਾਨੇ ਨਾਲ ਪੂਰਨ ਤੌਰ ਤੇ ਸਹਿਮਤ ਨਹੀਂ, ਕਿਉਂਕਿ ਹਾਲਾਤ ਹੀ ਇਹੋ ਜਿਹੇ ਪੈਦਾ ਹੋ ਗਏ ਆ, ਹਾਲਾਤ ਹੀ ਇਹੋ ਜਿਹੇ ਬਣ ਗਏ ਆ ਵੀ ਕਿਸੇ ਪਾਸਿਓਂ ਕੋਈ ਰਾਹ ਬਚਿਆ ਹੀ ਨਹੀਂ, ਜਦੋਂ ਰਾਹ ਨਹੀਂ ਬਚਦਾ ਤੇ ਉਦੋਂ ਫਿਰ ਇਹ ਹਾਲ ਹੁੰਦਾ। ਹਾਂ, ਜਿਹੜਾ ਰੱਬ 'ਚ ਵਿਸ਼ਵਾਸ ਰੱਖਣ ਵਾਲਾ ਬੰਦਾ ਉਹ ਕਦੇ ਨਹੀਂ ਇਹ ਸੋਚਦਾ, ਉਹ ਕਹਿੰਦਾ ਵੀ ਰਾਹ ਨਹੀਂ ਸਾਰੇ ਬੰਦ ਹੁੰਦੇ, ਕੋਈ ਨਾ ਕੋਈ ਰਾਹ ਜ਼ਰੂਰ ਖੁੱਲਿਆ ਹੋਊਗਾ, ਜੇ ਅਸੀਂ ਕੋਸ਼ਿਸ਼ ਕਰਾਂਗੇ ਤਾਂ ਉਹ ਰਾਹ ਸਾਨੂੰ ਲੱਭ ਜੂਗਾ। ਪਰ ਕਿਤੇ ਨਾ ਕਿਤੇ ਜਿਹੜੀ ਰੱਬ ਤੋਂ ਮੁਨਕਰ ਹੁੰਦੇ ਜਾ ਰਹੇ ਲੋਕ ਆ, ਜਾਂ ਸਾਡਾ ਇੱਕ ਸਾਹਿਤਕ ਲੋਕ ਰੱਬ ਤੋਂ ਮੁਨਕਰ ਕਰਾਉਣ ਦੀ ਕੋਸ਼ਿਸ਼ ਦੇ ਵਿੱਚ ਆ ਲੋਕਾਂ ਨੂੰ, ਤਾਂ ਉਹ ਕਿਤੇ ਨਾ ਕਿਤੇ ਅੱਜ ਦੇ ਯੁੱਗ ਦੇ ਵਿੱਚ ਨਿਰਾਸ਼ਤਾ ਆ ਰਹੀ ਆ ਵੀ ਜੇ ਕਾਮਯਾਬੀ ਨਹੀਂ ਮਿਲੀ ਤਾਂ ਫਿਰ ਕਹਿੰਦੇ ਜੀ ਤੁਸੀਂ ਮਰ ਜਾਓ, ਕਿਉਂਕਿ ਹੋਰ ਤੁਹਾਡੇ ਕੋਲ ਕੋਈ ਸਾਧਨ ਨਹੀਂ ਹੈ। ਤਾਂ ਉਹ ਅਖੀਰ ਉਹੀ ਗੱਲ ਆ ਜੀ ਵੀ ਜਿਹੜੇ ਨਾਸਤਿਕ ਤੇ ਆਸਤਿਕ ਬੰਦੇ ਦੀ ਇੱਕੋ ਪਰਿਭਾਸ਼ਾ ਵੀ ਨਾਸਤਿਕ ਕੋਲੇ ਇੱਕ ਆਪਸ਼ਨ ਘੱਟ ਹੁੰਦੀ ਆ ਆਸਤਿਕ ਨਾਲੋਂ। ਸੋ ਇਹੀ ਕਿਤੇ ਨਾ ਕਿਤੇ ਲੱਗ ਰਿਹਾ ਮੈਨੂੰ।
ਬਿਲਕੁਲ ਬ੍ਰਦਰ ਸਾਹਿਬ, ਤੇ ਈਮੇਲ ਦੇ ਰਾਹੀਂ ਸਾਡੇ ਨਾਲ ਸੰਦੀਪ ਚੌਹਾਨ ਹੁਣਾਂ ਨੇ ਸਾਂਝ ਪਾਈ ਹੈ ਤੇ ਭੁਪਿੰਦਰ ਸਿੰਘ ਸਿੱਧੂ ਹੁਣੀ ਵੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਤੇ ਸੰਦੀਪ ਚੌਹਾਨ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਤੇ ਰਿਗਾਰਡਿੰਗ ਅਸੀਂ ਗੱਲ ਸ਼ੁਰੂ ਕੀਤੀ ਸੀ ਕਿ ਦੁਨੀਆਂ ਕੀ ਕਹਿੰਦੀ ਆ, ਲੋਕ ਕੀ ਕਹਿੰਦੇ ਆ ਨਾ, ਉਹਦੇ ਲਈ ਇਹਨਾਂ ਨੇ ਕਿਹਾ ਕਿ ਮੰਮੀ ਕਹਿੰਦੇ ਹੁੰਦੇ ਸੀ ਕਿ ਦਾਤੀ ਦੇ ਤਾਂ ਇੱਕ ਪਾਸੇ ਦੰਦੇ ਹੁੰਦੇ ਆ ਤੇ ਲੋਕਾਂ ਦੇ ਦੋਨੇ ਪਾਸੇ ਦੰਦੇ ਹੁੰਦੇ ਆ, ਮੀਨਿੰਗ ਕਿ ਲੋਕ ਤਾਂ ਦੋਨੋਂ ਪਾਸੇ ਹੀ ਰਾਜੀ ਨਹੀਂ ਹੁੰਦੇ। ਲੋਕ ਤਾਂ ਹੈ ਜੀ, ਲੋਕਾਂ ਨੇ ਅਖਾਣ ਮੁਹਾਵਰੇ ਜਿਹੜੇ ਬਣਾਏ ਹੋਏ ਆ ਬਜ਼ੁਰਗਾਂ ਦੀਆਂ ਗੱਲਾਂ ਬ੍ਰਦਰ ਸਾਹਿਬ।
ਬਿਲਕੁਲ ਜੀ, ਬਿਲਕੁਲ ਸੱਚਾਈ ਹੈ
ਜੀ। ਭੁਪਿੰਦਰ ਸਿੰਘ ਸਿੱਧੂ ਹੁਣਾਂ ਨੇ ਪ੍ਰੋਗਰਾਮ ਚ ਸਾਂਝ ਪਾਈ ਹੈ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਲਿਸਨਰਸ ਨੂੰ, ਤੇ ਕਹਿੰਦੇ ਪ੍ਰੋਗਰਾਮ ਗੋਇੰਗ ਵੈਰੀ ਗੁੱਡ, ਤੇ ਇਹਨਾਂ ਨੇ ਟਿਪਸ ਦਿੱਤੇ ਆ ਜੀ ਫੋਰ ਦਾ ਡੇ, ਸਨੈਕਸ ਔਨ ਹਾਈ ਪ੍ਰੋਟੀਨ ਹਾਈ ਫਾਈਬਰ ਫੂਡ, ਤੇ ਇਹਦੇ ਵਿੱਚ ਇਹਨਾਂ ਨੇ ਇਹ ਗੱਲ ਕੀਤੀ ਹੈ ਜੀ, ਜਦੋਂ ਅਸੀਂ ਖਾਲੀ ਪੇਟ ਹੁੰਦਾ ਸਾਡਾ ਹਨਾ, ਤੇ ਸਾਨੂੰ ਭੁੱਖ ਲੱਗਦੀ ਹੈ ਤੇ ਉਦੋਂ ਹਾਈ ਪ੍ਰੋਟੀਨ ਜਿਹੜੇ ਆ ਉਹ ਲੈਣੇ ਚਾਹੀਦੇ. ਮੈਂ ਮੈਸੇਜ ਪੜ੍ਹਦੀ ਹਾਂ, ਕਹਿੰਦੇ ਵੈਨ ਇਟਸ ਟਾਈਮ ਟੂ ਸਨੈਕ ਮੇਕ ਯੂਰ ਫੂਡ ਵਰਕ ਫੋਰ ਯੂ, ਸਟੇ ਕਲੀਅਰ ਆਫ ਦ ਐਮਪਟੀ ਹਾਈ ਕੈਲਰੀ ਆਪਸ਼ਨ ਲਾਈਕ ਚਿਪਸ ਐਂਡ ਕਰੈਕਰਸ ਐਂਡ ਗੋ ਫੋਰ ਪ੍ਰੋਟੀਨ ਐਂਡ ਫਾਈਬਰ ਰਿਚ ਫੂਡ ਦੈਟ ਟੇਸਟ ਗੁੱਡ ਐਂਡ ਫੀਲ ਯੂ ਅਪ ਟੂ. You will be able to eat fewer calories while still feeling satisfied. So, ਬਿਲਕੁਲ ਜੀ, ਜਿਹੜੀ ਹਾਈ ਫਾਈਬਰ ਤੇ ਹਾਈ ਪ੍ਰੋਟੀਨ ਹੈ ਉਹ ਉਹਦੇ ਨਾਲ ਉਹਦੇ ਚ ਕੈਲਰੀਜ ਵੀ ਘੱਟ ਹੁੰਦੀ ਹੈ ਤੇ ਜਿਹੜੀ ਤੁਹਾਨੂੰ ਭੁੱਖ ਵੀ ਦੇਰ ਤੱਕ ਨੀ ਲੱਗਦੀ, ਯਾਨੀ ਤੁਹਾਡਾ ਢਿੱਡ ਭਰਿਆ ਰਹਿੰਦਾ ਕਾਫੀ ਦੇਰ ਤੱਕ. ਸੋ ਟਿਪਸ ਦੇਣ ਲਈ ਭੁਪਿੰਦਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ. ਤੇ ਪ੍ਰਦੀਪ ਸਿੰਘ ਤੂਰ ਨੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੈ ਜੀ, ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰੀ ਟੀਮ ਨੂੰ ਤੇ ਪ੍ਰੋਗਰਾਮ ਸੁਣ ਰਹੇ ਹਾਂ. ਬਹੁਤ ਬਹੁਤ ਸ਼ੁਕਰੀਆ ਪ੍ਰਦੀਪ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਤੇ ਤੁਸੀਂ ਆਪਣੇ ਵਿਚਾਰ ਜਾਂ ਆਪਣੀਆਂ ਜੋ ਵੀ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਆਪਣੀਆਂ ਗੱਲਾਂ ਬਾਤਾਂ ਤੁਸੀਂ ਪ੍ਰੋਗਰਾਮ 'ਚ ਸਾਂਝੀਆਂ ਕਰ ਸਕਦੇ ਹੋ ਜੀ. ਸਵਰਾਜ ਸਾਹਿਬ ਅੱਗੇ ਇੱਕ ਖਬਰ ਆ ਰਹੀ ਹੈ ਜੀ, ਇੱਕ ਸਿਰਫ਼ੇ ਵੱਲੋਂ ਨੌਵੀਂ ਦੀ ਵਿਦਿਆਰਥਣ ਤੇ ਹਮਲਾ. ਸੋ ਇਹ ਵੀ ਇੱਕ ਕਾਫੀ ਵਿਚਾਰ ਕਰਨ ਵਾਲੀ ਗੱਲ ਆ ਜਾਂਦੀ ਹੈ ਕਿ ਇੱਕ ਸਕੂਲ ਦੇ ਵਿੱਚ ਜਾ ਕੇ ਕਿਸੇ ਵਿਦਿਆਰਥਣ ਤੇ ਹਮਲਾ ਕਰਨਾ. ਸੋ ਇਹਦੇ ਵਿੱਚ ਵੀ ਇੱਕ ਬੱਚਿਆਂ ਦੀ ਜਿਹੜੀ ਸੇਫਟੀ ਆ ਉਹਦੀ ਵੀ ਗੱਲ ਆਉਂਦੀ ਹੈ ਕਿ ਸਕੂਲ ਦੇ ਵਿੱਚ ਜਾ ਕੇ ਹਮਲਾ ਹੋਇਆ, ਇਹਦੇ ਬਾਰੇ ਕੀ ਕਹੋਗੇ?
ਦੇਖੋ ਅੱਜ ਕੱਲ ਦਾ ਜਿਹੜਾ ਕਲਚਰ ਪੈਦਾ ਹੋ ਚੁੱਕਿਆ ਉਹੀ ਅਸੀਂ ਉਸੇ ਤੇ ਗੱਲ ਕਰਨੀ ਬਣਦੀ ਆ ਵੀ ਜਿਹੜਾ ਗੀਤਾਂ ਦੇ ਵਿੱਚ ਜਾਂ ਜੇ ਸਾਹਿਤ ਜਿਹੜੀਆਂ ਗੱਲਾਂ ਪਰੋਸੀਆਂ ਜਾ ਰਹੀਆਂ ਉਹਨਾਂ ਦੇ ਨਤੀਜੇ ਨਿਕਲ ਰਹੇ ਆ ਵੀ ਬੱਚੇ ਆ ਜਿਹੜੇ ਅਗਰੈਸਿਵ ਹੋ ਰਹੇ ਆ ਤੇ ਉਹਨਾਂ ਨੂੰ ਇਹ ਛੋਟੀ ਉਮਰ ਦੇ ਵਿੱਚ ਜਿਹੜੇ ਇਸ਼ਕ ਮੁਹੱਬਤਾਂ ਜਾਂ ਇੱਕ ਦੂਜੇ ਨੂੰ ਜਿੱਤਣਾ ਹਾਰਨਾ ਜਾਂ ਮੁਨਕਰ ਹੋ ਗਿਆ ਜਾਂ ਉਹਨਾਂ ਗੱਲਾਂ ਦੇ ਉੱਤੇ ਜ਼ਿਆਦਾ ਉਹ ਕੇਂਦਰਿਤ ਹੋ ਗਏ ਆ ਨਿਸਬਤ ਜਿਹੜੀ ਜੇ ਗੱਲ ਕਰੀਏ ਅੱਜ ਦੀ ਯੁੱਗ ਨੂੰ ਛੱਡ ਕੇ ਅੱਜ ਜੇ ਉਸ ਉਮਰ ਦੇ ਲਿਹਾਜ਼ ਨੂੰ ਛੱਡ ਕੇ ਉਸ ਉਮਰ ਦੇ ਵਿੱਚ ਉਹਨਾਂ ਨੂੰ ਕੀ ਕਰਨਾ ਚਾਹੀਦਾ ਤੇ ਕਿਹੜੀਆਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਨਾ ਕਿ ਉਹ ਛੱਡ ਕੇ ਤੇ ਇਹ ਉਹ ਦੂਜੇ ਪਾਸੇ ਨੂੰ ਜ਼ਿਆਦਾ ਚੱਲ ਪਏ ਆ. ਸੋ ਇਹੀ ਮੈਨੂੰ ਤਾਂ ਕਾਰਨ ਲੱਗਦਾ ਵੀ ਇਹ ਮੈਂ ਖਬਰ ਪੜ੍ਹ ਰਿਹਾ ਸੀ ਵੀ ਕੋਈ ਸਿਰ ਫਿਰਾ ਆਇਆ ਜੀ ਤੇ 14 ਸਾਲ ਦੀ ਬੱਚੀ ਸੀ ਸਿੱਧਾ ਤਲਵਾਰ ਲੈ ਕੇ ਸਕੂਲ ਦੇ ਵਿੱਚ ਵੜਿਆ ਤੇ ਉਹਨੂੰ ਜਿਹੜਾ ਕਈ ਜ਼ਖਮ ਦੇ ਕੇ ਤੇ ਚਲਾ ਗਿਆ ਕੁੜੀ ਹਸਪਤਾਲ 'ਚ ਜਿਹੜੀ ਉਹ ਜ਼ਿੰਦਗੀ ਦੀ ਲੜਾਈ ਲੜ ਰਹੀ ਆ. ਸੋ ਨਤੀਜਾ ਉਹੀ ਹੈ ਜੀ ਜੇ ਜਾਂ ਪਰੋਸ ਕੇ ਅਸੀਂ ਬੱਚਿਆਂ ਨੂੰ ਦੇ ਰਹੇ ਹਾਂ ਉਹਦੇ ਨਤੀਜੇ ਆਏ ਸਭ.
ਬਿਲਕੁਲ ਵਿਰਾਟ ਸਾਹਿਬ. ਰਾਜ ਮਹਿੰਦਰ ਸਿੰਘ ਹੁਣਾਂ ਨੇ ਬੜਾ ਪਿਆਰਾ ਮੈਸੇਜ ਭੇਜਿਆ ਸੀ, ਮੈਂ ਤੁਹਾਡੇ ਲਈ ਇੱਕ ਵਾਰੀ ਫੇਰ ਤੋਂ ਪੜ੍ਹਦੀ ਹਾਂ. ਇਹ ਭੇਜਿਆ ਸੀ ਕਿ ਉੱਚੀਆਂ ਪੈਂਟਾਂ ਸਾਡੀ ਸੋਚ ਤਾਂ ਗਿੱਟੀਆਂ 'ਚ ਹੋਣ ਦਾ ਪ੍ਰਮਾਣ ਹਨ, ਕਿਉਂਕਿ ਸਾਡੀਆਂ ਪੈਂਟਾਂ ਉੱਚੀਆਂ ਤੇ ਸੋਚਾਂ ਲੁੱਚੀਆਂ ਹੋ ਰਹੀਆਂ ਨੇ, ਮੁੱਛਾਂ ਕੁੰਡੀਆਂ ਤੇ ਸੋਚਾਂ ਖੁੰਡੀਆਂ ਹੋ ਗਈਆਂ ਨੇ, ਸਾਡੇ ਖਾੜੇ ਜ਼ਹਿਰੀਲੇ ਨੇ, ਵਸਤਰ ਚਮਕੀਲੇ ਨੇ, ਅਕਲਾਂ ਵਾਲੇ ਘੱਟ ਪਰ ਦਫਲਾਂ ਵਾਲੇ ਜ਼ਿਆਦਾ ਨੇ. ਅਸੀਂ ਫੜਾ ਬਹੁਤ ਮਾਰਦੇ ਹਾਂ, ਅਮਲ ਘੱਟ ਕਰਦੇ ਹਾਂ. ਮੈਰਿਟ ਦਿਨ ਬਦਿਨ ਚੜ ਰਹੀ ਹੈ ਤੇ ਮਿਆਰ ਡਿੱਗ ਰਿਹਾ ਹੈ. ਗੀਤ ਯਾਰਾਂ ਹਥਿਆਰਾਂ ਨੂੰ ਸਲਾਉਂਦੇ ਨੇ ਤੇ ਨਾਰਾਂ ਨੂੰ ਨਿੰਦਦੇ ਨੇ. ਢਿੰਡੋਰਾ ਸੱਭਿਆਚਾਰ ਦਾ ਪਿੱਟਿਆ ਜਾ ਰਿਹਾ ਹੈ, ਰਾਜਨੀਤੀ ਚ ਪਾੜੇ ਨੇ ਤੇ ਰਿਸ਼ਤਿਆਂ ਚ ਪੁਆੜੇ ਨੇ, ਔਰਤਾਂ ਚ ਸਾੜੇ ਨੇ, ਜ਼ਮੀਰਾਂ ਗੁਲਾਮਾਂ ਨੇ, ਦਿਖਾਵੇ ਆਮ ਨੇ. ਪਹਿਲਾਂ ਵਿਚੋਲਾ ਰਿਸ਼ਤਾ ਲੱਭਦੇ ਸੀ, ਅੱਜ ਕੱਲ ਪ੍ਰੇਮੀ ਜੋੜਾ ਵਿਚੋਲਾ ਲੱਭ ਰਿਹਾ ਹੈ. ਸਾਡਾ ਭਾਈਚਾਰਾ ਤਰੱਕੀਆਂ ਦੀਆਂ ਪੁਲਾਂਘਾਂ ਪੁੱਟਦਾ ਜਾ ਰਿਹਾ ਹੈ. ਕਿੰਨੀ ਕੁ ਸੱਚਾਈ ਹੈ, ਤੁਹਾਨੂੰ ਕੀ ਲੱਗਦਾ ਕਿੰਨੀ ਕੁ ਸੱਚਾਈ ਹੈ ਇਸ ਵਿਚਾਰ ਦੇ ਵਿੱਚ?
ਦੇਖੋ ਸਾਰੀ ਸੱਚਾਈ ਆ, ਸੱਚਾਈ ਤਾਂ ਪਹਿਲੂ ਤਾਂ ਦੋਨੇ ਹੁੰਦੇ ਆ ਹਰ ਵਿਚਾਰ ਦੇ ਵਿੱਚ, ਪਰ ਇਹ ਬਿਲਕੁਲ ਸੱਚਾਈ ਹੁੰਦੀ ਹੈ ਜਦੋਂ ਜਦੋਂ ਤੁਸੀਂ ਇੱਕ ਸਮੇਂ 'ਚ ਜਾਂ ਫੈਸ਼ਨ 'ਚ ਜਾਂ ਕੋਈ ਆਲੇ ਦੁਆਲੇ ਦੇ ਬਹਿਣ 'ਚ ਹਵਾ ਦੇ ਬਹਿਣ 'ਚ ਬਹਿ ਜਾਂਦੇ ਹੋ ਉਦੋਂ ਉਦੋਂ ਕਿਤੇ ਨਾ ਕਿਤੇ ਤੁਸੀਂ ਬਹੁਤ ਕੁਛ ਗਵਾ ਰਹੇ ਹੁੰਦੇ ਹੋ. ਪਾਉਂਦਾ ਤਾਂ ਹਮੇਸ਼ਾ ਹੀ ਬੰਦਾ ਜਿਹੜਾ ਰੁੱਖ ਦੇ ਹਵਾ ਦੇ ਰੁੱਖ ਦੇ ਉਲਟ ਚੱਲ ਕੇ ਪਾਉਣਾ ਚੱਲਣ ਵਾਲਾ ਬੰਦਾ ਹੀ ਜਿਹੜਾ ਕੁਛ ਨਾ ਕੁਛ ਪਾ ਲੈਂਦਾ. ਸੋ ਇਹ ਮੈਨੂੰ ਲੱਗਦਾ ਬਸ ਉਹ ਹਵਾ ਦਾ ਬਹਿਣ ਹੁੰਦਾ, ਇੱਕ ਰੁੜ ਰਿਹਾ ਤੇ ਮਗਰੇ ਦੂਜਾ ਰੁੜ ਰਿਹਾ, ਇਹੀ ਇਹੀ ਕਾਰਨ ਲੱਗਦਾ.
ਜਸਟਾਰ ਗਿਲਟ ਡਿੱਕੇ ਹਾਂਗਕਾਂਗ ਵਾਲਿਆਂ ਨੇ ਵੀ ਸਾਂਝ ਪਾਈ ਹੈ ਜੀ ਤੇ ਆਪਣੇ ਅੰਦਾਜ਼ ਦੇ ਵਿੱਚ ਵੇਖਿਆ ਹੈ, ਬਹੁਤ ਹੀ ਪਿਆਰੀ ਜੀ ਫੋਟੋ ਹੈ, ਫੋਟੋਗ੍ਰਾਫੀ ਬੜੀ ਕਮਾਲ ਦੀ ਹੁੰਦੀ ਹੈ ਜੀ ਜਸਟਾਰ ਗਿੱਲ ਹੁਣਾਂ ਦੀ, ਬਹੁਤ ਹੀ ਪਿਆਰੀ ਜੀ ਫੋਟੋ ਹੈ ਤੇ ਨਾਲ ਹੀ ਲਿਖਿਆ ਹੈ ਕਿ ਹੌਲੀ ਤੁਰਨ ਵਾਲੇ ਉਹਨਾਂ ਲੋਕਾਂ ਨਾਲੋਂ ਕਈ ਗੁਣਾ ਚੰਗੇ ਨੇ ਜੋ ਜ਼ਿੰਦਗੀ ਵਿੱਚ ਕਦੇ ਤੁਰਨ ਦੀ ਹਿੰਮਤ ਨਹੀਂ ਕਰਦੇ. ਇਹ ਵਿਚਾਰ ਸਾਨੂੰ ਜਸਟਾਰ ਗਿੱਲ ਹੁਣਾਂ ਨੇ ਭੇਜਿਆ ਤੇ ਪ੍ਰੋਗਰਾਮ ਦੇ ਵਿੱਚ ਤਨਸਾਹ ਹੁਣਾਂ ਨੇ ਕਿ ਹਾਜ਼ਰੀ ਲਵਾ ਦੇ ਜੀ, ਸੋਰੀ ਮਾਫ
ਕਰਨਾ ਜੀ ਬਿਲਕੁਲ. ਮੈਂ ਤਾਂ ਇਹੀ ਕਹਿ ਰਿਹਾ ਸੀ ਵੀ ਦੇਖੋ ਬੰਦੇ ਨੂੰ ਤੁਰਦੇ ਰਹਿਣਾ ਚਾਹੀਦਾ, ਚਾਲ ਤੇਜ ਮੰਦੀ ਸਭ ਕੁਛ ਜ਼ਿੰਦਗੀ ਦੇ ਵਿੱਚ ਆਉਂਦੀਆਂ ਰਹਿੰਦੀਆਂ, ਹਵਾਵਾਂ ਵਗਦੀਆਂ ਰਹਿੰਦੀਆਂ, ਪਰ ਕਿਸੇ ਵੀ ਚੀਜ਼ ਤੋਂ ਹਾਰ ਕੇ ਬੈਠ ਨਹੀਂ ਜਾਣਾ ਚਾਹੀਦਾ
ਜੀ ਬਿਲਕੁਲ. ਤੇ ਪ੍ਰੋਗਰਾਮ ਦੇ ਵਿੱਚ ਧਨੀ ਸਾਹਿਬ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾ ਦਿੱਤੀ ਹੈ ਜੀ, ਤੇ ਪ੍ਰਦੀਪ ਸਿੰਘ ਤੁਰ ਹੁਣਾਂ ਨੇ ਕਿਹਾ ਕਿ ਬਹੁਤ ਵਧੀਆ ਗੱਲਾਂ ਜੀ, ਬਹੁਤ ਬਹੁਤ ਧੰਨਵਾਦ। ਤੇ ਕੁਲਵਿੰਦਰ ਢਿੱਲੋਂ ਹੁਣਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੈ, ਤੇ ਕੁਲਦੀਪ ਕੌਰ ਹੁਣੀ ਵੀ ਜਿਹੜੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਵੀ ਹਾਜ਼ਰੀ ਲਵਾ ਦਿੱਤੀ ਹੈ। ਕੈਨ ਯੂ ਸੈਂਡ ਦਿਸ ਥੋਟ ਫੋਰ ਫਰੋਮ ਰਾਜਮਹਿੰਦਰ ਸਿੰਘ ਵਨ ਪਲੇਸ, ਉਹਨਾਂ ਨੇ ਵੀ ਇਹ ਜਿਹੜਾ ਥੋਟ ਰਾਜਮਹਿੰਦਰ ਸਿੰਘ
ਧੰਨਵਾਦ ਕਰਦਾ ਜੀ, ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਜਿਹੜੇ ਪਿਆਰ ਭਰੇ ਸੁਨੇਹੇ ਭੇਜੇ, ਸੋ ਸਾਰਿਆਂ ਬਹੁਤ ਬਹੁਤ ਧੰਨਵਾਦ ਆ ਜੀ
ਜੀ। ਤੇ ਮੇਰੇ ਵੱਲੋਂ ਵੀ ਬਹੁਤ ਬਹੁਤ ਵਧਾਈਆਂ ਬਰਾੜ ਸਾਹਿਬ, ਸਾਡੀ ਸਾਰੀ ਹਰਮਨ ਰੇਡੀਓ ਦੀ ਟੀਮ ਵੱਲੋਂ। ਮਾਫ਼ ਕਰਨਾ, ਮੈਂ ਅੱਜ ਕੱਲ ਫੇਸਬੁੱਕ ਜ਼ਿਆਦਾ ਨਹੀਂ ਹੱਥ ਲਾਉਂਦੀ ਉਹਨੂੰ, ਇਸ ਕਰਕੇ ਮੈਨੂੰ ਇਹ ਗੱਲਾਂ ਚ ਮੈਂ ਕਈ ਵਾਰੀ ਪਿੱਛੇ ਰਹਿ ਜਾਂਦੀ ਹਾਂ ਕਿ ਕਿਸੇ ਨੂੰ ਵਧਾਈਆਂ ਦੇਣੀਆਂ ਹੁੰਦੀਆਂ ਜਾਂ ਕਿਸੇ ਦੇ ਜਨਮ ਦਿਨ ਜਿਹੜੇ ਉਹ ਮੇਰੇ ਤੋਂ ਮਿਸ ਹੋ ਜਾਂਦੇ ਆ। ਸੋ ਬਹੁਤ ਵਧੀਆ ਜੀ, ਪਰਮਾਤਮਾ ਤਰੱਕੀਆਂ ਬਖਸ਼ੇ ਤੁਹਾਡੇ ਬੇਟੇ ਨੂੰ ਜ਼ਿੰਦਗੀ ਦੇ ਵਿੱਚ। ਸੋ ਬਰਾੜ ਸਾਹਿਬ, ਅੱਗੇ ਖਬਰਾਂ ਦੇ ਵਿੱਚ ਇੱਕ ਖਬਰ ਜਿਹੜੀ ਹੈ ਕਿ ਤਾਮਿਲਨਾਡੂ ਦੇ ਸਕੂਲਾਂ ਚ ਗਾਉਣਾ ਪਵੇਗਾ ਵੰਦੇ ਮਾਤਰਮ,
ਜੀ ਬਿਲਕੁਲ। ਪਿੱਛੇ ਜੇ ਕਾਫੀ ਇਸ ਦੀ ਚਰਚਾ ਆਈ ਸੀ ਤੇ ਇਹ ਰੋਕ ਲਾਈ ਗਈ ਸੀ ਇਸ ਚੀਜ਼ ਦੇ ਉੱਤੇ ਵੀ ਬੰਦੇ ਮਾਤਰਮ ਆ ਜਿਹੜਾ ਉਹ ਨਾ ਗਾਇਆ ਜਾਵੇ ਅੱਡੋ ਅੱਡ, ਜਿੱਦਾਂ ਹਰ ਹਰ ਸਟੇਟ ਦੇ ਆਪੋ ਆਪ ਦੇ ਕੁਝ ਨਾ ਕੁਝ ਕਾਰਨ ਰੀਜ਼ਨ ਸਨ, ਪਰ ਹੁਣ ਜਿਹੜਾ ਉਹ ਸਖਤੀ ਨਾਲ ਜਿਹੜਾ ਤਾਮਿਲਨਾਡੂ ਦੇ ਵਿੱਚ ਗੱਲ ਕੀਤੀ ਗਈ ਹੈ ਵੀ ਇਹ ਬੰਦੇ ਮਾਤਰਮ ਆ ਜਿਹੜਾ ਇਹ ਇਕੱਲੇ ਬੰਗਾਲੀ ਵੰਨਿਓ ਲਿਖਿਆ ਜਾਂ ਬੰਗਾਲ ਵੰਨਿਓ ਨਹੀਂ ਹੈ, ਇਹ ਸਾਰੇ ਦੇਸ਼ ਲਈ ਆ ਤੇ ਇਸ ਕਰਕੇ ਗਾਇਆ ਜਾਣਾ ਚਾਹੀਦਾ। ਪਰ ਮੇਰਾ ਮੰਨਣਾ ਹੈ ਵੀ ਇਹ ਚੀਜ਼ਾਂ ਕਈ ਵਾਰੀ ਨਾ ਕੁਝ ਨਾ ਕੁਝ ਇਹ ਲੈ ਆਉਂਦੀਆਂ ਗੱਲਾਂ ਵੀ ਸਾਡੇ ਚ ਰਾਸ਼ਟਰਵਾਦ ਦਾ ਭਾਰੂ ਕਰਨਾ ਜਾਂ ਰਾਸ਼ਟਰਵਾਦ ਦੀਆਂ ਗੱਲਾਂ ਨੂੰ ਥੋਪਣਾ ਇੱਕ ਦੂਜੇ ਦੇ ਉੱਤੇ, ਇਹ ਜਿਹੀਆਂ ਕਾਰਨਾਂ ਦੇ ਤੌਰ ਦੇ ਉੱਤੇ ਦੇਖਿਆ ਜਾ ਰਿਹਾ, ਤੇ ਇਹ ਨਾ ਹੋਵੇ ਵੀ ਆਉਣ ਵਾਲੇ ਦਿਨਾਂ ਚ ਇਹ ਵੀ ਕੰਟਰੋਵਰਸੀ ਬਣ ਜੇ ਕੁਝ ਟਾਈਮ ਤੋਂ ਬਾਅਦ। ਇਸ ਗੱਲ ਨੂੰ ਵੀ ਕਈ ਵਾਰੀ ਹੁੰਦਾ ਵੀ ਕੰਟਰੋਵਰਸੀ ਦੇ ਤੌਰ ਤੇ ਲੈ ਲਿਆ ਜਾਂਦਾ, ਤੇ ਪਰ ਚਲੋ ਜੀ ਇਹ ਛੋਟੀਆਂ ਛੋਟੀਆਂ ਗੱਲਾਂ ਇਹ ਜਦੋਂ ਜਦੋਂ ਜੀਵਨ ਵਸਦਾ ਨਾ ਤੇ ਇਹ ਚੱਲਦੀਆਂ ਹੀ ਰਹਿੰਦੀਆਂ।
ਏਦਾਂ ਨਹੀਂ ਲੱਗਦਾ ਕਿ ਅਸੀਂ ਨਾ ਚੀਜ਼ਾਂ ਨੂੰ ਕਿਸੇ ਨਾ ਕਿਸੇ ਚੀਜ਼ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ, ਇਸ ਉੱਤੇ ਉੱਤੇ ਜੇ ਅਸੀਂ ਇਹਨੂੰ ਇੱਕ ਰਾਸ਼ਟਰੀ ਗਾਨ ਵਜੋਂ ਸੋਚੀਏ, ਜਾਂ ਜਿਵੇਂ ਦੇਸ਼ ਦਾ ਪ੍ਰਮੁੱਖ ਹੋ ਗਿਆ ਹੈ ਨਾ, ਇਹ ਵੀ ਜੇ ਅਸੀਂ ਦੇਖੀਏ ਤੇ ਉਹਨਾਂ ਨੂੰ ਇੱਕ ਸਿੱਖਾਂ ਦੇ ਨਾਲ ਹੀ ਲੇਖ ਕਰ ਦਿੱਤਾ ਜਾਂਦਾ, ਜਦਕਿ ਉਹ ਇੱਕ ਆਪਣੇ ਆਪ ਚ ਕਿੰਨੀ ਵਧੀਆ ਪ੍ਰੇਅਰ ਹੈ, ਕਿਸੇ ਵੀ ਸਕੂਲ ਚ ਗਾਈ ਜਾ ਸਕਦੀ ਹੈ, ਪਰ ਉਹ ਇੱਕ ਜਿਹੜੇ ਖਾਲਸਾ ਇਸੇ ਤਰ੍ਹਾਂ।
ਤੁਹਾਡੀ ਆਵਾਜ਼ ਮਾਈਕ ਤੋਂ ਥੋੜੀ ਜਿਹੀ ਪਿੱਛੇ ਹੋ ਗਈ ਹੈ, ਮਾਈਕ ਤੋਂ ਕਿਤੇ ਦੂਰ ਹੋ ਗਏ ਹੋ ਤੁਸੀਂ
ਜੀ ਬਰਾੜ ਸਾਹਿਬ,
ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। ਜੀ ਹੁਣ ਠੀਕ ਆ, ਹੁਣ ਆ ਰਹੀ ਹੈ ਜੀ, ਮਾਈਕ ਤੋਂ ਪਿੱਛੇ ਚਲੀ ਗਈ ਸੀ। ਹਾਂਜੀ ਹੁਣ ਠੀਕ ਆ ਜੀ।
ਇਹ ਗੱਲ ਕਰ ਰਹੀ ਸੀ ਬਰਾੜ ਸਾਹਿਬ ਕਿ ਇਹ ਜਿਹੜੀਆਂ ਚੀਜ਼ਾਂ ਸੀ ਇਹਨਾਂ ਨੂੰ,
ਨਹੀਂ ਨਹੀਂ ਫੇਰ ਆਵਾਜ਼ ਪਿੱਛੇ ਆ ਜੀ, ਨਹੀਂ ਸਮਝ ਆ ਰਹੀ ਕੁਛ ਵੀ, ਕੋਈ ਨਾ ਕੋਈ ਪ੍ਰੋਬਲਮ ਆ ਤੁਹਾਡੇ ਸਟੂਡੀਓ ਦੇ ਵਿੱਚ। ਮੈਨੂੰ ਲੱਗਦਾ ਇੱਕ ਬ੍ਰੇਕ ਲੈ ਲਿਆ ਜਾਵੇ ਸਰਬਜੀਤ, ਇਹਨੂੰ ਸੈਟਅਪ ਕੀਤਾ ਜਾਵੇ।
ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ, ਦੁਨੀਆ ਤੋਂ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ, ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ, ਦੁਨੀਆ ਤੋਂ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ। ਵੱਖਰਾ ਨਜ਼ਾਰਾ ਯਾਰੋ ਪਿੰਡ ਦੇ ਸਕੂਲ ਦਾ, ਅੜਪ ਸੁਭਾਅ
ਜੀ। ਥੋੜੀ ਤਕਨੀਕੀ ਪ੍ਰੋਬਲਮ ਦੇ ਕਰਕੇ ਜਿਹੜੀ ਆਵਾਜ਼ ਸੀ ਉਹਦੀ ਕੱਟ ਰਹੀ ਸੀ, ਉਹਦੇ ਲਈ ਮਾਫੀ ਚਾਹੁੰਦੇ ਹਾਂ ਜੀ। ਤੇ ਪ੍ਰੋਗਰਾਮ ਦੇ ਵਿੱਚ ਫਿਰ ਤੋਂ ਤੁਹਾਡੇ ਸਾਰਿਆਂ ਦੇ ਨਾਲ ਸਾਥ ਬਣਿਆ ਹੈ, ਬਰਾੜ ਸਾਹਿਬ ਮੇਰੇ ਨਾਲ ਹੀ ਨੇ, ਤੇ ਤੁਹਾਡੇ ਦਿਲ ਵਿੱਚ ਵੀ ਕੋਈ ਖਬਰ ਕੋਈ ਮੁੱਦਾ ਹੋਵੇ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰ ਸਕਦੇ ਹੋ ਜੀ। ਤੇ ਬਰਾੜ ਸਾਹਿਬ, ਕੁਲਵਿੰਦਰ ਢਿੱਲੋਂ ਹੁਣਾਂ ਨੇ ਮੈਸੇਜ ਕੀਤਾ ਸੀਗਾ ਤੇ ਕਹਿੰਦੇ ਬਰਾੜ ਸਾਹਿਬ ਆਸਟ੍ਰੇਲੀਆ ਚ 30% ਲੋਕ ਨਾਸਤਿਕ ਆ, ਉਹ ਕਿਉਂ ਨੀ ਖੁਦਕੁਸ਼ੀ ਕਰਦੇ? ਕਹਿੰਦੇ ਬਾਕੀ ਪੰਜਾਬ ਚ 13% ਲੋਕ ਡਿਪਰੈਸ਼ਨ ਦਾ ਸ਼ਿਕਾਰ ਹਨ, ਬਿਮਾਰੀ ਨੂੰ ਸਮਝਣ ਤੇ ਇਲਾਜ ਦੀ ਜ਼ਰੂਰਤ ਹੈ।
ਦੇਖੋ ਢਿੱਲੋਂ ਸਾਹਿਬ ਤੁਸੀਂ ਵੀ, ਧਾਲੀਵਾਲ ਸਾਹਿਬ ਮੈਨੂੰ ਲੱਗਦਾ ਤੁਸੀਂ ਵੀ ਆ ਗਏ ਹੋ ਇਹਨਾਂ ਗੱਲਾਂ ਦੇ ਵਿੱਚ। ਜੇ ਤੁਸੀਂ 30% ਲੋਕਾਂ ਦੀ ਤਾਂ ਤੁਹਾਨੂੰ ਲੱਗਿਆ ਵੀ ਬਹੁਤ ਵੱਡੇ ਆ, ਤੇ ਜਿਹੜੇ 70% ਆ ਉਹਨਾਂ ਬਾਰੇ ਕਿਉਂ ਨੀ ਤੁਸੀਂ ਜ਼ਿਕਰ ਕੀਤਾ? ਮੈਂ ਜੋ ਸ਼ੁਰੂ ਚ ਕਿਹਾ ਸੀ ਨਾ ਵੀ ਤੁਹਾਨੂੰ ਨਜ਼ਰੀਆ ਹੀ ਆ ਵੀ ਆਪਾਂ ਨੂੰ ਕਿਹੜੀ ਚੀਜ਼ ਵੱਧ ਦਿਖਦੀ ਆ, ਸਾਨੂੰ ਉਹ ਚੀਜ਼ ਤਾਂ ਦਿਖ ਗਈ। ਪਰ ਮੈਂ ਦੇਖੋ, ਮੈਂ ਗਲਤ ਹੋ ਸਕਦਾ, ਮੈਂ ਧਰਮ ਨੂੰ ਮੰਨਦਾ, ਗਲਤ ਹੋ ਸਕਦਾ, ਜਿਹੜੇ ਨਹੀਂ ਧਰਮ ਨੂੰ ਮੰਨਦੇ ਉਹਨਾਂ ਲਈ ਮੈਂ ਗਲਤ ਹੋ ਸਕਦਾ, ਪਰ ਮੇਰੇ ਹਿਸਾਬ ਨਾਲ ਧਰਮ ਆ ਜਿਹੜਾ ਉਹ ਕੋਈ ਨਾ ਤਾਂ ਬੁਰਾ ਸਿਖਾਉਂਦਾ, ਇਹ ਤਾਂ ਤੁਸੀਂ ਵੱਖਰੀ ਗੱਲਾਂ ਵੀ ਧਰਮ ਦੇ ਵਿੱਚੋਂ ਪੁੱਟੀਆਂ ਸਿੱਧੀਆਂ ਗੱਲਾਂ ਕੱਢ ਕੇ ਤੇ ਇੱਕ ਲੜਾਈ ਦੀਆਂ ਦੇ ਥਾਂ ਬਣਾਏ ਹੋਏ, ਉਹ ਵੀ ਉਹਨਾਂ ਲੋਕਾਂ ਨੇ ਬਣਾਏ ਹੋਏ ਆ ਜਿਹੜੇ ਧਰਮ ਦੇ ਨਿੰਦਕ ਆ, ਜਿਹੜੇ ਧਰਮ ਤੋਂ ਦੂਰ ਕਰ। ਮੈਨੂੰ ਕਿਸੇ ਵੀ ਧਰਮ ਗ੍ਰੰਥ ਚੋਂ ਕਿਸੇ ਵੀ ਚੀਜ਼ ਚੋਂ ਇਹ ਦਿਖਾ ਦਿਓ ਵੀ ਕਿੱਥੇ ਤੁਹਾਨੂੰ ਉਹਨਾਂ ਨੇ ਗਲਤ ਗਾਈਡ ਕੀਤਾ ਹੋਇਆ ਕਿਸੇ ਜੀ ਕੋਈ। ਮੈਂ ਇਹ ਨੀ ਕਹਿੰਦਾ ਵੀ ਮੈਂ ਸਿੱਖ ਧਰਮ ਨੂੰ ਬਿਲੋਂਗ ਕਰਦਾ, ਤਾਂ ਕਿਸੇ ਵੀ ਧਰਮ ਨੇ ਨੀ ਗਲਤ ਕਿਸੇ ਨੂੰ ਕੀਤਾ। ਅੱਜ ਜੇ ਇੱਕ ਗੱਲ ਨਿਕਲ ਕੇ ਆ ਰਹੀ ਆ ਪੱਛਮੀ ਮੁਲਕਾਂ ਦੇ ਵਿੱਚ ਵੀ, ਪੱਛਮੀ ਮੁਲਕਾਂ ਚ ਡਿਪਰੈਸ਼ਨ ਦਾ ਸ਼ਿਕਾਰ ਲੋਕ, ਇਕੱਲੇ ਰਹਿਣ ਦਾ ਕਾਰਨ ਲੋਕ, ਸੋਸ਼ਲ ਨਾ ਹੋਣ ਦਾ ਕਾਰਨ ਲੋਕ ਆ ਜਿਹੜੇ ਪਿੱਛੇ ਜਾ ਰਹੇ ਆ। ਹੁਣ ਸੋਸ਼ਲ ਕਿਉਂ ਨੀ ਹੋ ਰਹੇ? ਜਿਹੜੇ ਪੁਰਾਣੇ ਗੋਰੇ ਸੀ, ਤੁਸੀਂ ਪੁਰਾਣੇ ਗੋਰੇ ਨਾਲ ਗੱਲ ਕਰਕੇ ਦੇਖੋ, ਉਹ ਕਹਿੰਦੇ ਅਸੀਂ ਵੀਕ ਚ ਇੱਕ ਦਿਨ ਚਰਚ ਜਾਂਦੇ ਹੁੰਦੇ ਸੀ ਤੇ ਉਹ ਚਰਚ ਦੇ ਵਿੱਚ ਅਸੀਂ ਸੋਸ਼ਲ ਹੋ ਜਾਂਦੇ ਸੀ, ਉੱਥੇ ਗੱਲਾਂ ਬਾਤਾਂ ਕਰਦੇ, ਚਾਹੇ ਵਾਈਨ ਹੀ ਪੀਂਦੇ ਸੀ ਉੱਥੇ ਜਾ ਕੇ, ਪਰ ਉਹ ਸੋਸ਼ਲ ਹੋਣ ਦੇ ਸਾਧਨ ਤਾਂ ਸੀ। ਅੱਜ ਪੋਜੀਸ਼ਨ ਇਹ ਹੋ ਗਈ ਵੀ ਪਬਲਿਕਲੀ ਸੋਸ਼ਲ ਨਾਲ ਦਾ ਤਾਂ ਉਹਨਾਂ ਨੇ ਰਾਹੀ ਬੰਦ ਕਰ ਲਏ, ਚਰਚ ਜਾਣੋਂ ਹਟ ਗਏ। ਇਹ ਲਿਖਣ ਚ ਬੜਾਈ ਮਹਿਸੂਸ ਕਰਦੇ ਆ ਵੀ ਅਸੀਂ ਅੰਧ ਵਿਸ਼ਵਾਸੀ ਆ। ਥੋੜੇ ਦਿਨ ਪਹਿਲਾਂ ਨਾ ਇੱਕ ਹਰਪਾਲ ਸਿੰਘ ਪੰਨੂ ਹੋਰਾਂ ਦੀ ਛੋਟੀ ਜਿਹੀ ਵੀਡੀਓ ਸੀ, ਮੈਂ ਸ਼ੇਅਰ ਕਰਨੀ ਸੀ, ਮੇਰੇ ਤੋਂ ਡਿਲੀਟ ਹੋ ਗਈ ਅਚਨਚੇਤ ਕਿਸੇ ਕੋਲੇ, ਮੈਨੂੰ ਸੱਜਣ ਮਿੱਤਰ ਨੇ ਭੇਜੀ ਸੀ, ਜੇ ਹੋਈ ਤਾਂ ਜ਼ਰੂਰ ਭੇਜਿਓ, ਉਹ ਮੈਂ ਧਾਲੀਵਾਲ ਸਾਹਿਬ ਨੂੰ ਭੇਜੂਗਾ ਤੇ ਫਿਰ ਉਹਦੇ ਚ ਤੁਹਾਨੂੰ ਸਮਝ ਆਊਗੀ ਵੀ ਅਸੀਂ ਕਿੱਥੇ ਪਹੁੰਚ ਗਏ। ਉਹਨਾਂ ਨੇ ਕਲੀਅਰ ਕੱਟ ਲਿਖੀ ਸੀ ਗੱਲ, ਪੰਨੂ ਸਾਹਿਬ ਨੇ ਬੋਲੀ ਸੀ ਕਿਸੇ ਲੈਕਚਰ ਦੇ ਵਿੱਚ ਵੀ ਅਸੀਂ ਕੀ ਕਹਿਣੇ ਨਾ, ਅਸੀਂ ਉਦਾਹਰਣ ਦਿੰਨੇ ਆ ਇਹਨਾਂ ਦੀ ਪੱਛਮੀ ਲੋਕਾਂ ਦੀ ਵੀ ਬਹੁਤ ਐਡਵਾਂਸ ਆ। ਤੇ ਇੱਕ ਆਮ ਹੀ ਬੜੀ ਵਧੀਆ ਕਹਾਵਤ ਚੱਲਦੀ ਹੁੰਦੀ ਆ ਕਵਿਤਾ ਜੀ, ਜਿਹੜੀ ਬੜੀ ਚੰਗੀ ਲੱਗਦੀ ਆ, ਜਿਹਦੇ ਚ ਕਿਹਾ ਜਾਂਦਾ ਵੀ ਵਿਸ਼ਕਰਮੇ ਨੂੰ ਤਾਂ ਅਸੀਂ ਪੂਜਦੇ ਆ ਤੇ ਪਰ ਇਮਾਰਤਾਂ ਵੱਡੀਆਂ ਜਪਾਨ ਵਾਲਿਆਂ ਨੇ ਬਣਾਤੀਆਂ, ਫਲਾਨੀ ਚੀਜ਼ ਅਸੀਂ ਕਰਦੇ ਆ, ਪੜ੍ਹੇ ਲਿਖੇ ਉੱਥੇ ਵੱਧ ਹੋ ਗਏ। ਪਰ ਉਸੇ ਗੱਲ ਦਾ ਜਵਾਬ ਪੰਨੂ ਸਾਹਿਬ ਨੇ ਦਿੱਤਾ ਸੀ, ਕਹਿੰਦੇ ਵੀ ਜੂ ਕੌਮ ਨੂੰ ਅਸੀਂ ਇਹ ਮੰਨਦੇ ਆ ਵੀ ਸਭ ਤੋਂ ਵੱਧ ਉਹ ਪੜ੍ਹੀ ਲਿਖੀ ਕੌਮ ਆ ਤੇ ਸਭ ਤੋਂ ਵੱਧ ਉਹਨਾਂ ਦੇ ਇੰਜੀਨੀਅਰ ਆ, ਸਭ ਤੋਂ ਵੱਧ ਡਾਕਟਰ ਆ, ਸਭ ਤੋਂ ਵੱਧ ਉਹਨਾਂ ਦੇ ਹਰ ਫੀਲਡ ਦੇ ਵਿੱਚੋਂ ਮੋਹਰੀ ਆ, ਅਸੀਂ ਇਹ ਗੱਲ ਮੰਨਦੇ ਆ। ਤਾਂ ਇਹ ਗੱਲ ਮੰਨਣ ਤੋਂ ਬਾਅਦ ਇਹ ਉਹ ਉਹਨਾਂ ਦੀ ਉਹਨਾਂ ਨੇ ਉਦਾਹਰਣ ਦਿੱਤੀ ਹੈ ਵੀ ਚਮਤਕਾਰਾਂ 'ਚ ਤਾਂ ਉਹ ਵੀ ਵਿਸ਼ਵਾਸ ਕਰਦੇ ਆ, ਫਿਰ ਇੰਨੇ ਪੜ੍ਹੇ ਲਿਖੇ ਆ ਤੇ ਉਹ ਚਮਤਕਾਰਾਂ 'ਚ ਵਿਸ਼ਵਾਸ ਕਰਦੇ ਆ, ਕਿਉਂਕਿ ਜਿਹੜੀ ਉਹਨਾਂ ਦੀ ਮੇਨ ਜਿਹੜੀ ਸਾਖੀ ਆ, ਜਿਹੜੀ ਸਾਖੀ ਦੇ ਵਿੱਚ ਤੁਸੀਂ ਸੁਣੋਗੇ ਵੀ ਭਾਈ ਕਿਵੇਂ ਸਮੁੰਦਰ ਰਾਹ ਦੇ ਦਿੰਦਾ ਤੇ ਕਿਵੇਂ ਇੱਕ ਉੱਥੇ ਨੌਸ਼ਿਆ ਨਾਂ ਦਾ ਮੁੰਡਾ ਉਹ ਸਮੁੰਦਰ ਵਿੱਚ ਦੀ ਭੱਜ ਕੇ ਨਿਕਲਦਾ, ਇਹ ਗੱਲਾਂ ਦਾ ਨਾ ਗਿਆਨ ਜਦੋਂ ਤੁਸੀਂ ਪੜ੍ਹਦੇ ਹੋ ਜਾਂ ਸੁਣਦੇ ਹੋ ਉਦੋਂ ਆਉਂਦਾ। ਪਰ ਅਸੀਂ ਕੀ ਕਰਦੇ ਨਾ, ਇੱਕ ਦੋ ਸਾਡੇ ਇੱਕ ਇਹੋ ਜਿਹੇ, ਮੇਰੇ ਹੁਣ ਸ਼ਬਦ ਬੋਲਣਾ ਨਹੀਂ ਚਾਹੀਦਾ, ਇੱਕ ਦੋ ਇਹੋ ਜਿਹੇ ਬੰਦੇ ਵੱਸਦੇ ਆ ਸਾਡੇ ਵੀ ਇੱਥੇ ਤੇ ਜਿਹੜੇ ਕਿ ਸਾਰਾ ਦਿਨ ਧਰਮ ਨੂੰ ਗਾਲਾਂ ਕੱਢਣ ਤੋਂ ਸਿਵਾਏ, ਧਰਮ ਨੂੰ ਨੀਚ ਦਿਖਾਉਣ ਤੋਂ ਸਿਵਾਏ ਉਹਨਾਂ ਕੋਲੇ ਕੋਈ ਗੱਲ ਨਹੀਂ ਆਏ। ਇੱਥੋਂ ਤੱਕ ਕਿ ਉਹਨਾਂ ਨੇ ਤਾਂ ਬਾਬੇ ਨਾਨਕ ਨੂੰ ਨਹੀਂ ਬਖਸ਼ਿਆ, ਦੇਖੋ ਬਾਬੇ ਨਾਨਕ ਵਰਗੇ ਸ਼ਖਸੀਅਤ ਨੂੰ ਵੀ ਉਹਨਾਂ ਨੇ ਕਿਹੋ ਜਿਹੇ ਸ਼ਬਦ ਬੋਲਤੇ, ਕਿਹੋ ਜਿਹੇ ਸ਼ਬਦ ਲਿਖਤੇ। ਸੋ ਉਹ ਲੋਕ ਨੈਗੇਟਿਵਿਟੀ ਫੈਲਾ ਰਹੇ ਆ ਤੁਹਾਡੇ ਚ, ਤੁਸੀਂ ਉਸ ਨੈਗੇਟਿਵਿਟੀ ਤੋਂ ਬਚੋ। ਚਮਤਕਾਰ ਜਾਂ ਸਾਖੀਆਂ ਜਾਂ ਕੋਈ ਵਡਿਆਈ ਜੇ ਗੁਰੂਆਂ ਦੀ, ਉਹ ਸਾਡੀ ਬਿਊਟੀ ਆ, ਉਹ ਸਾਡਾ ਸਾਡੀ ਇੱਕ ਡ੍ਰੀਮ ਟਾਈਮ ਆ, ਜਿਵੇਂ ਕਹਾਂਗੇ ਹੁਣ ਤੁਸੀਂ। ਮੈਂ ਕੱਲ ਪਰਸੋਂ ਵੀ ਦਵਿੰਦਰ ਦੀ ਪੋਸਟ ਸ਼ੇਅਰ ਕੀਤੀ ਸੀ ਤੇ ਉਹੀ ਚੀਜ਼ ਮੈਂ ਹੁਣ ਕਰ, ਤੁਸੀਂ ਉਹ ਕਵਿਤਾ ਪੜ੍ਹ ਕੇ ਦੇਖਿਓ, ਉਹਦੇ ਤੁਹਾਨੂੰ ਫਿਰ ਪਤਾ ਲੱਗੂਗਾ ਕਿਵੇਂ ਓਰਿਜਨਲਾਂ ਨੇ ਕਿਹਾ। ਉਹ ਏਦੂ ਸਰਲ ਪੰਜਾਬੀ ਚ ਕੀਤੀ ਹੋਈ ਆ, ਪੰਜਾਬੀ ਤੁਸੀਂ ਸਮਝ ਸਕਦੇ ਹੋ ਵੀ ਜਦੋਂ ਆਹ ਟਾਈਆਂ ਨੀ ਸੀ, ਜਦੋਂ ਆਹ ਆਧੁਨਿਕਤਾ ਨੀ ਸੀ, ਜਦੋਂ ਧਰਮ ਤੋਂ ਮੁਨਕਰ ਨੀ ਹੋਏ ਸੀ ਲੋਕ, ਉਦੋਂ ਚੰਗੇ ਸੀ ਕਿ ਹੁਣ ਚੰਗੇ ਆ? ਸੋ ਇਹ ਜੇ ਲੋਕਾਂ ਦੀ ਭੇਡ ਚਾਲ ਚੱਲ ਰਹੀ ਹੈ ਨਾ ਵੀ ਮੇਰਾ ਕੋਈ ਧਰਮ ਨੀ ਲਿਖਣਾ ਤੇ ਉਸ ਨੂੰ ਵਡਿਆਉਣਾ ਵੀ ਉਹ ਬਹੁਤ ਚੰਗਾ ਲੋਕ ਆ, ਐਡੀ ਕੋਈ ਚੰਗੇ ਵਾਲੀ ਗੱਲ ਨੀ ਹੈ। ਕੋਈ ਤਾਂ ਕੋਈ ਸਾਡੀ ਜ਼ਿੰਦਗੀ ਜਿਉਣ ਦੇ ਵਿੱਚ ਸਾਨੂੰ ਡਰ ਹੋਣਾ ਚਾਹੀਦਾ ਕਿਸੇ ਚੀਜ਼ ਦਾ, ਚਾਹੇ ਮੰਨ ਲਓ ਧਰਮ ਹੈ ਨੀ ਕੋਈ ਵੀ ਚੀਜ਼ ਨੀ, ਮੰਨ ਲਓ ਰੱਬ ਹੈ ਨੀ ਕੋਈ ਵੀ ਚੀਜ਼ ਨੀ, ਪਰ ਯਾਰ ਜੇ ਕੋਈ ਡਰ ਸਾਨੂੰ ਇੱਕ ਚੰਗੇ ਇਨਸਾਨ ਬਣਾਉਣ ਲਈ ਸਹਾਈ ਹੁੰਦਾ ਤਾਂ ਉਹ ਡਰ ਨੂੰ ਰੱਖਣਾ ਚਾਹੀਦਾ। ਮੇਰਾ ਤਾਂ ਇਹ ਮੰਨਣਾ, ਜੇ ਅਸੀਂ ਇਸ ਡਰ ਨਾਲ ਸਾਡੇ ਦੇ ਉੱਤੇ ਕਿਸੇ ਕਿਸਮ ਦਾ ਹੋਊਗਾ ਤਾਂ ਅਸੀਂ ਇੱਕ ਵਹਿਸ਼ੀ ਲੋਕਾਂ ਦੇ ਦੌਰ ਦੇ ਵਿੱਚ ਆ ਜਾਂਗੇ। ਬਾਕੀ ਜਿਹੜੇ ਉਦਾਹਰਨਾਂ ਹੁੰਦੀਆਂ ਨਾ ਜਦੋਂ ਕਿਸੇ ਨਾਲ ਤੁਸੀਂ ਗੱਲਾਂ ਕਰਦੇ ਹੋ, ਗੱਲੀ ਬਾਤੀ ਤਾਂ ਕੋਈ ਵੀ ਵੱਡਾ ਹੋ ਸਕਦਾ, ਪਰ ਜੇ ਧਰਮ ਮਾੜਾ ਹੁੰਦਾ ਤਾਂ 70% ਲੋਕ ਅੱਜ ਵੀ ਆਸਟ੍ਰੇਲੀਆ ਦੇ ਵੀ 70% ਲੋਕ ਧਰਮ ਮੰਨਦੇ ਆ, 30 ਪਾਸੇ ਹੋਏ ਨਾ ਜੇ ਧਰਮ ਮਾੜਾ ਹੁੰਦਾ ਤਾਂ ਅੱਜ ਕੋਈ ਵੀ ਇੰਨੇ ਪੀਰ ਪੈਗੰਬਰਾਂ ਦੀਆਂ ਇੰਨੀਆਂ ਗੱਲਾਂ ਨਹੀਂ ਕਰਦਾ ਸੀ। ਹਾਂ, ਮਾੜਾ ਉਹ ਚੀਜ਼ ਆ ਜਿਨ੍ਹਾਂ ਨੇ ਧਰਮ ਦੀ ਆੜ ਦੇ ਵਿੱਚ ਵਹਿਮ ਭਰਮ ਬਣਾ ਤੇ ਲੋਕਾਂ ਨੂੰ ਹੋਰ ਢੰਗਾਂ ਨਾਲ ਡਰਾਉਣਾ ਸ਼ੁਰੂ ਕਰਤਾ ਤੇ ਉਹਨਾਂ ਨੂੰ ਇਹ ਦਿਖਾਉਣ ਲੱਗ ਗਏ ਵੀ ਜੇ ਇੱਕ ਰੁਪਇਆ ਟੇਕੋਗੇ ਤਾਂ ਆਹ ਮਿਲਜੂ, ਦੋ ਰੁਪਏ ਟੇਕੋਗੇ, ਸੌਦੇ ਕਰਨ ਲੱਗ ਗਏ ਜਿਨ੍ਹਾਂ ਨਾਲ ਧਰਮ ਦੇ। ਪਰ ਇਹਨਾਂ ਚੀਜ਼ਾਂ ਤੋਂ ਉੱਚਾ ਉੱਠ ਕੇ ਧਰਮ ਨੂੰ ਦੇਖੋ, ਫੇਰ ਤੁਹਾਨੂੰ ਪਤਾ ਲੱਗੂ ਵੀ ਧਰਮ ਦੇ ਵਿੱਚ ਕੀ ਬਿਊਟੀ ਆ।
ਜੀ ਬਿਲਕੁਲ ਸਰਾਟ ਸਾਹਿਬ, ਜਿਹੜੇ ਧਾਰਮਿਕ ਕਰਮ ਕਾਂਡ ਹੈ ਆਪਾਂ ਖੰਡ ਹੈ ਉਹਨਾਂ ਤੋਂ ਉੱਚੇ ਉੱਠ ਕੇ ਪਰਮਾਤਮਾ ਦੀ ਗੱਲ ਕਰੀਏ। ਜੇ ਅਸੀਂ ਕਹਿੰਦੇ ਹਾਂ ਕਿ ਕੋਈ ਵੀ ਕੰਮ ਕੀਤੇ ਬਿਨਾਂ ਨਹੀਂ ਹੁੰਦਾ, ਉਹ ਅਸੀਂ ਕਰਦੇ ਹਾਂ ਤੇ ਫੇਰ ਹੀ ਹੁੰਦਾ। ਵੱਡੀ ਵੱਡੀ ਜਿਹੜੀ ਸ੍ਰਿਸ਼ਟੀ ਚੱਲ ਰਹੀ ਹੈ ਦਿਨ ਦਿਨ ਕਰਕੇ ਕੀਤੀ, ਰਾਤ ਦੇ ਖਸਮ ਵੀ ਸਾਰੇ ਤੇ ਕਮਜ਼ਾਤ, ਬਿਲਕੁਲ ਜੋ ਇਹ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਦੇ ਵਿੱਚ ਜਿਸਦਾ ਹੱਥ ਹੈ, ਬਿਲਕੁਲ ਉਹ ਕੋਈ ਸ਼ਕਤੀ ਹੈ ਤੇ ਉਹਨੂੰ ਤੁਸੀਂ ਕੋਈ ਵੀ ਨਾਮ ਦੇ ਸਕਦੇ ਹੋ,
ਪਰ ਮੇਰੇ ਖਿਆਲ
ਉਹਦੀ ਯਾਦ ਤੇ ਸ਼ੁਕਰਾਨਾ ਜ਼ਰੂਰ ਹੋਣਾ ਚਾਹੀਦਾ।
ਹਾਂਜੀ ਸੁਖਬੀਰ, ਮਾਫੀ ਚਾਹੁੰਦਾ, ਮੈਂ ਪਹਿਲਾਂ ਵੀ ਕਈ ਵਾਰੀ ਇਹ ਗੱਲ ਸੁਣਾ ਚੁੱਕਿਆ ਪਰ ਫੇਰ ਮੈਥੋਂ ਉਹ ਮੈਨੂੰ ਕਹੇ ਬਿਨਾਂ ਰਹੀ ਨੀ ਜਾਂਦੀ ਗੱਲ, ਫੇਰ ਆ ਜਾਂਦੀ ਆ ਵੀ ਦੇਖੋ ਸਾਡੇ ਜਿਹੜੇ ਤਰਕ ਦੇ ਧਾਰੀ ਲੋਕ ਆ ਨਾ, ਇਹ ਤਰਕਧਾਰੀ ਲੋਕਾਂ ਨੂੰ ਦੱਸਦੇ ਆ ਵੀ ਡਾਰਵਿਨ ਇਹ ਥਿਊਰੀ ਆ ਕਿਵੇਂ। ਹੁਣ ਤਾਂ ਕੱਲ ਪਰਸੋਂ ਦੀ ਇੱਕ ਹੋਰ ਕੰਟਰੋਵਰਸੀ ਖੜੀ ਹੋਈ ਪਈ ਆ, ਕਿਉਂਕਿ ਪਹਿਲਾਂ ਤਾਂ ਕਹਿੰਦੇ ਸੀ ਵੀ ਪਾਣੀ ਦੇ ਵਿੱਚੋਂ ਸਮੁੰਦਰ ਦੇ ਵਿੱਚੋਂ ਜੀਵਨ ਉਪਜ ਹੋਇਆ, ਹੁਣ ਕਹਿੰਦੇ ਨੀ ਜੀਵਨ ਸਮੁੰਦਰ ਚੋਂ ਨੀ ਧਰਤੀ ਤੋਂ ਹੀ ਹੋਇਆ। ਹੁਣ ਇੱਕ ਨਵੀਂ ਥਿਊਰੀ ਦੇ ਉੱਤੇ ਕੰਮ ਕਰ ਰਹੀ ਹੈ ਸਾਇੰਸ। ਦੇਖੋ ਸਾਇੰਸ ਕੰਮ ਕਰਦੀ ਰਹੂਗੀ, ਤੇ ਮੈਂ ਇੱਕ ਵਿਗਿਆਨੀ ਬੰਦੇ ਨਾਲ ਬੈਠਾ, ਮੈਂ ਵਿਗਿਆਨੀ ਬੰਦੇ ਨੂੰ ਪੁੱਛਿਆ ਵੀ ਫਿਰ ਮੈਨੂੰ ਐਂ ਦੱਸੋ ਵੀ ਪਹਿਲਾਂ ਮੱਛੀ ਬਣੀ, ਮੱਛੀ ਦੇ ਵਿੱਚੋਂ ਫਿਰ ਮੱਛੀ ਨੂੰ ਮੈਂ ਕਿਹਾ ਵੀ ਉਹਦੇ ਚੋਂ ਕਿਵੇਂ ਡਿਵੈਲਪਮੈਂਟ ਹੋਈ, ਤਾਂ ਉਹਨਾਂ ਨੇ ਉਹੀ ਰਟਾਇਆ ਜਿਹੜਾ ਸਾਰੀ ਦੁਨੀਆਂ ਨੇ ਪੜਿਆ ਹੋਣਾ ਉਹ ਗੱਲ ਸੁਣਾਈ ਵੀ ਜਦੋਂ ਉਹਨੂੰ ਖਾਣ ਨੂੰ ਜੀ ਕਰਿਆ ਤੇ ਉਹਦੇ ਮੂੰਹ ਨਿਕਲਿਆ ਆ, ਜਦੋਂ ਉਹਨੂੰ ਸੁਣਨ ਨੂੰ ਜੀ ਕਰਿਆ ਉਹਦੇ ਕੰਨ ਨਿਕਲਿਆ ਏ, ਉਹਦੀ ਇੱਛਾ ਸ਼ਕਤੀ ਨੇ, ਫਿਰ ਉਹਨੂੰ ਤੁਰਨ ਨੂੰ ਜੀ ਕਰਿਆ ਉਹਦੇ ਪੈਰ ਨਿਕਲਿਆ ਏ, ਫਿਰ ਜਦੋਂ ਕੰਮ ਕਰਨ ਨੂੰ ਜੀ ਕਰਿਆ ਉਹਦੇ ਬਾਹਾਂ ਨਿਕਲਿਆ। ਇਸ ਢੰਗ ਨਾਲ ਜੀ ਮੈਨੂੰ ਤਰਕ ਦੀ ਜਿਹੜੀ ਗੱਲ ਸੁਣਾਈ ਗਈ ਸਾਡੇ ਇੱਕ ਫਿਲੋਸਫਰ ਬੰਨੀ ਉਹ, ਤੇ ਉਹਨਾਂ ਨੇ ਕਿਹਾ ਵੀ ਇੱਦਾਂ ਕਰਕੇ ਜਿਹੜੀ ਮਨੁੱਖ ਦੀ ਜਿਹੜੀ ਮਨੁੱਖ ਹੋਂਦ ਚ ਆਇਆ ਡਿਵੈਲਪ ਹੋਇਆ। ਤੇ ਫਿਰ ਮੈਂ ਕਿਹਾ ਵੀ ਇਹਦਾ ਮੂਲ ਤੁਸੀਂ ਕੀ ਕਹਿੰਦੇ ਹੋ, ਮੂਲ ਕਹਿੰਦੇ ਵੀ ਇੱਛਾ ਸ਼ਕਤੀ ਏਡੀ ਕੁ ਚੀਜ਼ ਆ ਵੀ ਕੁਛ ਵੀ ਪੈਦਾ ਕਰ ਸਕਦੀ ਆ, ਤੇ ਇੱਛਾ ਸ਼ਕਤੀ ਨਾਲ ਹੀ ਹੁਣ ਤੱਕ ਦੁਨੀਆਂ ਇੱਥੋਂ ਤੱਕ ਪਹੁੰਚੀ ਆ। ਜਦੋਂ ਕੋਈ ਵੱਡੀ ਵੱਡੀਆਂ ਇੱਛਾਵਾਂ ਰੱਖਦਾ ਤੇ ਫਿਰ ਬੰਦਾ ਅੱਗੇ ਵੱਧਦਾ ਤੇ ਅੱਗੇ ਉਹਦੇ ਚੋਂ ਨਵੀਆਂ ਨਵੀਆਂ ਚੀਜ਼ਾਂ ਆਉਂਦੀਆਂ। ਮੈਂ ਕਿਹਾ ਜੀ ਹੁਣ ਮੇਰੇ ਤੁਹਾਡੀ ਗੱਲ ਸਮਝ ਆ ਗਈ ਆ, ਪੂਰਨ ਰੂਪ ਚ ਸਮਝ ਆ ਗਈ ਤੇ ਵੀ ਇਹ ਕੀ ਇੱਛਾ ਹੁੰਦੀ ਆ ਜਾਂ ਲੋੜ। ਕਹਿੰਦੇ ਨਾਲ ਨਾਲ ਉਹਨਾਂ ਨੇ ਇਹ ਗੱਲ ਕਹੀ ਵੀ ਲੋੜ ਬੜੀ ਵੱਡੀ ਚੀਜ਼ ਹੁੰਦੀ ਆ, ਜਦੋਂ ਲੋੜ ਪੈ ਜਾਂਦੀ ਆ ਕਿਸੇ ਵੀ ਚੀਜ਼ ਦੀ ਤੇ ਲੋੜ ਕਾਢ ਦੀ ਮਾਂ, ਇਹ ਸਾਇੰਸ ਦੀ ਇੱਕ ਧਾਰਨਾ ਬਹੁਤ ਪੁਰਾਣੀ, ਤੇ ਵੀ ਜਦੋਂ ਲੋੜ ਪੈਂਦੀ ਆ ਤੇ ਉਦੋਂ ਬੰਦਾ ਫਿਰ ਕੋਈ ਨਾ ਕੋਈ ਉਹਦੀ ਕਾਢ ਕੱਢ ਲੈਂਦਾ। ਮੈਂ ਕਿਹਾ ਜੀ ਬਹੁਤ ਵਧੀਆ ਗੱਲ ਤੁਸੀਂ ਦੱਸੀ ਆ ਇਹ, ਪਰ ਮੈਂ ਤੁਹਾਡੇ ਤੋਂ ਇੱਕ ਗੱਲ ਪੁੱਛਣੀ ਚਾਹੁੰਦਾ ਵੀ ਹੁਣ ਤੁਸੀਂ ਆਪ ਕਹਿੰਦੇ ਹੋ ਵੀ ਹਜ਼ਾਰਾਂ ਸਾਲਾਂ ਦੇ ਉੱਤੋਂ ਜਿਹੜੀ ਆਦਮੀ ਦੀ ਜਿਹੜੀ ਹੋਂਦ ਆ ਉਹ ਇਸੇ ਰੂਪ ਦੇ ਬਿਲਡਿੰਗ ਵਿੱਚ ਬਣੀ ਹੋਈ ਆ, ਜਿਹੜੀ ਅੱਖ ਆ ਅੱਖ ਵੀ ਉਹ ਜੀ, ਉਹਦਾ ਕੋਈ 4G 5G ਨਵਾਂ ਵਰਜਨ ਨਹੀਂ ਆਇਆ ਉਸ ਤੋਂ ਬਾਅਦ, ਵੀ ਜਾਂ ਤਾਂ ਉਹ ਪਹਿਲਾਂ ਹੀ ਅੱਗੇ ਅਖੀਰਲਾ ਜੀ ਬਣ ਗਈ, ਕੋਈ ਜਿਗਰ ਕੋਈ ਦਿਲ ਕੋਈ ਹੱਡ ਗੋਡੇ ਦਾ ਕਿਸੇ ਦਾ ਨਵਾਂ ਵਰਜਨ ਨਹੀਂ ਆਇਆ ਕਾਫੀ ਹਜ਼ਾਰਾਂ ਸਾਲਾਂ ਤੋਂ। ਪਰ ਇੱਛਾਵਾਂ ਤਾਂ ਬੰਦੇ ਦੀਆਂ ਨੀ ਮੁੱਕੀਆਂ ਇਹਨਾਂ ਹਜ਼ਾਰਾਂ ਸਾਲਾਂ ਚ, ਇੱਛਾਵਾਂ ਤਾਂ ਬਹੁਤ ਬਣੀਆਂ। ਮੈਨੂੰ ਆਦੇ ਫਿਰ ਹੁਣ ਤੂੰ ਕੀ ਚਾਹੁੰਦਾ, ਮੈਂ ਕਿਹਾ ਮੈਂ ਹੁਣ ਇੱਕ ਇਹ ਚਾਹੁੰਦਾ ਵੀ ਅੱਜ ਤੋਂ ਮੈਂ ਪ੍ਰਬਲ ਇੱਛਾ ਰੱਖ ਲਈ ਆਪਦੀ ਤੇ ਪ੍ਰਬਲ ਮੈਨੂੰ ਲੋੜ ਹੈ ਇਸ ਚੀਜ਼ ਦੀ। ਉਹ ਕਹਿੰਦੇ ਕਾਹਦੀ, ਮੈਂ ਕਿਹਾ ਜੀ ਮੈਂ ਕੰਟਰੀ ਸਾਈਡ ਦੂਰ ਦੁਰਾਡੇ ਬਹੁਤ ਜਾਂਦਾ ਰਹਿੰਦਾ ਤੇ ਉੱਥੇ ਮੇਰੇ ਮੋਬਾਈਲ ਦੀ ਰੇਂਜ ਘਟੀ ਜਾਂਦੀ ਆ, ਤੇ ਮੈਂ ਚਾਹੁੰਦਾ ਵੀ ਕੋਈ ਏਰੀਅਲ ਮੇਰੇ ਕੰਨ ਦੇ ਪਿਛਲੇ ਪਾਸੇ ਨਿਕਲਿਆ ਹੋਵੇ ਡਾਂਗ ਜੀ ਵਾਂਗੂ, ਹੈ ਹੁਣ ਨਵਾਂ ਸਰੀਰ ਦੇ ਵਿੱਚ ਹੀ ਇਨਬਿਲਟੀ ਹੋ ਜੇ ਤੇ ਮੈਂ ਕਿਛੇ ਵੀ ਜਾਵਾਂ ਮੇਰੀ ਕਵਰੇਜ ਨਾ ਕੱਟੀ ਜਾਵੇ। ਇਹ ਵੀ ਤਾਂ ਹੁਣ ਇੱਛਾ ਹੀ ਆ ਨਾ ਮੇਰੀ, ਨੀ ਲੱਖਾਂ ਹਜ਼ਾਰਾਂ ਲੱਖਾਂ ਕਰੋੜਾਂ ਉਹਨਾਂ ਲੋਕਾਂ ਦੀ ਇੱਛਾ ਜਿਹਨਾਂ ਦੀ ਕਵਰੇਜ ਚਲੀ ਜਾਂਦੀ ਆ। ਸੋ ਇਹਦਾ ਮਤਲਬ ਤਾਂ ਫਿਰ ਸਾਇੰਸ ਦੇ ਤਰਕ ਵਾਲੇ ਬੰਦੇ ਨੂੰ ਪੁੱਛੀਏ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਬੰਦੇ ਦੇ ਕੰਨ ਦੇ ਮਗਰ ਏਰੀਅਲ ਨਿਕਲ ਜਾ ਰਿਹਾ। ਇਹ ਬਹਿਸਾਂ ਦੇ ਵਿੱਚ ਜਿੱਥੋਂ ਤੱਕ ਮਰਜ਼ੀ ਚਲੇ ਜਾਓ ਜੀ, ਬਹੁਤ ਕੁਛ ਨੀ ਨਿਕਲਣਾ ਇਹਨਾਂ ਦੇ ਵਿੱਚ। ਸੋ ਮਾਫੀ ਚਾਹੁੰਦਾ, ਮੈਨੂੰ ਚੰਗਾ ਨੀ ਲੱਗਾ ਕੁਲਵਿੰਦਰ ਤੇਰੇ ਵਰਗਾ ਬੰਦਾ ਧਰਮ ਨੂੰ ਮਾੜਾ ਕਹਿ ਰਿਹਾ।
ਜੀ ਸਮਰਾਟ ਸਾਹਿਬ, ਬਿਲਕੁਲ ਇਸ ਗੱਲ ਦੇ ਉੱਤੇ ਜਿੰਨੀ ਮਰਜ਼ੀ ਬਹਿਸ ਕਰ ਲੋ, ਪਰ ਗੱਲ ਇਹ ਹੈ ਕਿ ਜਦੋਂ ਤੁਹਾਡਾ ਨਜ਼ਰੀਆ ਅੰਦਰੋਂ ਹੀ ਤੁਹਾਨੂੰ ਮੋੜਾ ਪੈਂਦਾ ਇਸ ਚੀਜ਼ ਦਾ, ਤੁਹਾਨੂੰ ਆਪਣੇ ਅੰਦਰ ਹੀ ਅਹਿਸਾਸ ਹੁੰਦਾ ਔਰ ਫਿਰ ਤੁਹਾਡੀ ਜਿਹੜੀ ਨਜ਼ਰ ਹੈ ਉਹੀ ਨਜ਼ਰ ਬਾਕੀ ਚੀਜ਼ਾਂ ਨੂੰ ਬਾਕੀ ਦੁਨੀਆਂ ਨੂੰ ਹੋਰ ਨਜ਼ਰੀਏ ਦੇ ਨਾਲ ਦੇਖਣ ਲੱਗ ਜਾਂਦੀ ਹੈ। ਸੋ ਇਹਨੂੰ ਵੀ ਆਸਤਿਕ ਬੰਦੇ ਪਰਮਾਤਮਾ ਦੀ ਮਿਹਰ ਕਹਿ ਲੈਂਦੇ ਆ ਤੇ ਨਾਸਤਿਕ ਬੰਦੇ ਕਹਿ ਦਿੰਦੇ ਆ ਕਿ ਦਿਖਾਵਾ ਕਰ ਰਹੇ ਆ, ਪਖੰਡਵਾਦ ਹੈ ਜੋ ਵੀ ਹੈ। ਚਲੋ ਮੈਂ ਮੈਸੇਜਸ ਜਿਹੜੇ ਆਏ ਹੋਏ ਆ ਉਹ ਲੈਣੀ ਆ ਪ੍ਰੋਗਰਾਮ ਦੇ ਵਿੱਚ। ਜੋਗਾ ਲੁਬਾਣਾ ਹੋਣਾ ਨੇ ਜੀ ਸਾਨੂੰ ਚਾਹ ਦੇ ਕੱਪ ਭੇਜੇ ਹੋਏ ਆ ਤੇ ਨਾਲ ਗੁੱਡ ਮਾਰਨਿੰਗ ਕਿਹਾ ਹੈ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਨਾਲ ਹੀ ਇਹਨਾਂ ਨੇ ਬੜਾ ਪਿਆਰਾ ਇੱਕ ਹੋਰ ਫੋਟੋ ਮੈਸੇਜ ਕੀਤਾ ਹੈ ਜੀ, ਜਿਹਦੇ ਤੇ ਵਾਹਿਗੁਰੂ ਲਿਖਿਆ ਹੋਇਆ ਹੈ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਜਿਹੜਾ ਇਹ ਮੈਸੇਜ ਕੀਤਾ ਸੀ ਜੀ ਕੁਲਵਿੰਦਰ ਢਿੱਲੋਂ ਹੁਣਾਂ ਨੇ ਕੀਤਾ ਸੀ, ਤੁਸੀਂ ਧਾਰੀਵਾਲ ਕਹਿ ਰਹੇ ਸੀ, ਮੈਂ ਤੁਹਾਨੂੰ ਦੱਸ ਦੇਵਾਂ
ਕੁਲਵਿੰਦਰ ਢਿੱਲੋਂ
ਤੇ
ਜੀ 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 ਕੋਈ ਨਹੀਂ
ਪ੍ਰੋਗਰਾਮ ਗੋਇੰਗ ਗ੍ਰੇਟ ਐਸ ਆਲਵੇਸ ਸੌਂਗ ਜੀ ਕਹਿੰਦੇ ਸੁਣਾ ਦਿਓ ਜੀ ਵਾਗੋਂ ਬਾਏ ਸਿੱਧੂ ਮੂਸੇ ਵਾਲਾ, ਮੈਂ ਇਹ ਨਾਮ ਨੀ ਸੁਣਿਆ ਸੋਰੀ ਜੀ, ਸਿੱਧੂ ਮੂਸੇ ਵਾਲਾ ਹੁਣਾਂ ਦਾ ਗਾਇਆ ਗੀਤ ਜੀ ਵਾਗੋਂ, ਮੈਂ ਸਰਬਜੀਤ ਭਾਜੀ ਨੂੰ ਜ਼ਰੂਰ ਪੁੱਛਦੀ ਆ ਜੇ ਉਹਨਾਂ ਦੇ ਕੋਲ ਇਹ ਗੀਤ ਹੈ ਤੇ ਜ਼ਰੂਰ ਪ੍ਰੋਗਰਾਮ ਦੇ ਵਿੱਚ ਚਲਾ ਦੇਵਾਂਗੇ ਜੀ,
ਵਾਗੇ ਸਰਹੱਦ ਦੀ ਗੱਲ ਨਾ ਹੋਵੇ ਜੀ ਕਿਤੇ,
ਹੋ ਸਕਦਾ ਮੈਂ ਨੀ ਸੁਣਿਆ ਬਰਾੜ ਸਾਹਿਬ, ਇਸ ਕਰਕੇ ਮਾਫੀ ਚਾਹੁੰਦੀ ਆ
ਜੀ ਜੀ।
ਤੇ ਭਿੰਦਰ ਕਿਸ਼ਨਪੁਰੀਆ ਸਿਡਨੀ ਤੋਂ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਨੂੰ ਤੇ ਕਹਿ ਰਹੇ ਕਿ ਅੱਜ ਮੌਸਮ ਬਹੁਤ ਖਰਾਬ ਹੈ ਜੀ, ਹਾਈ ਵਿੰਡ ਆ ਸਿਡਨੀ ਵਿੱਚ ਤੇ ਕਹਿੰਦੇ ਮੇ ਬੀ ਦੈਟਸ ਵਾਈ ਨੋਇਜ਼ ਗੈਟਿੰਗ ਟ੍ਰਬਲ। ਸੋ ਨਹੀਂ ਜੀ ਪ੍ਰੋਗਰਾਮ ਚ ਥੋੜੀ ਜਿਹੀ ਆ ਰਹੀ ਹੈ ਮੈਨੂੰ ਲੱਗਦਾ, ਅੱਜ ਪ੍ਰੋਗਰਾਮ ਦੇ ਵਿੱਚ ਜਿਹੜੀ ਆਵਾਜ਼ ਦੀ ਥੋੜੀ ਪ੍ਰੋਬਲਮ ਚੱਲ ਰਹੀ ਹੈ ਉਹਦੇ ਲਈ ਮਾਫੀ ਚਾਹੁੰਦੇ ਆ। ਤੇ ਕੁਲਦੀਪ ਕੌਰ ਹੁਣਾਂ ਨੇ ਜੀ ਭੇਜਿਆ ਇੱਕ ਕੁਝ ਲਾਈਨਾਂ, ਕਹਿੰਦੇ ਹੰਝੂ ਰਾਤ ਦੇ ਤਰੁਪਕੇ ਤਰੇਲਦੇ ਨੇ, ਹੰਝੂ ਹੰਝੂਆਂ ਦੇ ਤੇ ਸਿੱਟ ਦੇ ਗੁਜ਼ਰ ਚੱਲੇ, ਜ਼ਿੰਦਗੀ ਕੀ ਹੈ ਨੈਣਾ ਪਿਆਸਿਆਂ ਦੀ, ਰੋਂਦੇ ਆਏ ਸਾਂ ਪਿੱਟ ਦੇ ਗੁਜ਼ਰ ਚੱਲੇ, ਖੂਨ ਜਿਗਰ ਦਾ ਤਲੀ ਤੇ ਰੱਖ ਕੇ ਤੇ ਧਰਤੀ ਪੋਚਦੇ ਪੋਚਦੇ ਗੁਜ਼ਰ ਚੱਲੇ, ਇੱਥੇ ਕਿਵੇਂ ਗੁਜ਼ਾਰੀਏ ਜ਼ਿੰਦਗੀ ਨੂੰ, ਇਹ ਸੋਚਦੇ ਸੋਚਦੇ ਗੁਜ਼ਰ ਚੱਲੀਏ। ਤੇ ਨਾਲ ਲਾਈਨਾਂ ਲਿਖੀਆਂ ਜੀ, ਕਹਿੰਦੇ ਨਰਕ ਸਵਰਗ ਨਾ ਮੁਕਤੀ ਯਾਰੋ, ਜਿੰਦ ਦਾ ਮਕਸਦ ਥੀਵਣਾ, ਕਸ਼ਮ ਕਸ਼ਾਂ ਸਭ ਠੰਡੀਆਂ ਤੱਤੀਆਂ, ਮੰਗਦੀਆਂ ਨਹੀਂ ਪਰ ਚੀਵਣਾ, ਕਦਮ ਕਦਮ ਤੇ ਪਈ ਚਲਕਾਰਾ, ਲਈ ਅਗਾਂਹ ਨੂੰ ਜਾਂਦਾ ਸੱਚ ਤੇ ਪਿਆਰ, ਜਦ ਇਕਮਿਕ ਹੁੰਦੇ ਉਪਜੇ ਨਿਰਮਲ ਜੀਵਣਾ। ਬਹੁਤ ਪਿਆਰੀਆਂ ਲਾਈਆਂ ਬਰਾੜ ਸਾਹਿਬ, ਕੁਲਦੀਪ ਕੌਰ ਹੁਣਾਂ ਨੇ ਭੇਜੀਆਂ ਸਾਨੂੰ,
ਬਹੁਤ ਖੂਬਸੂਰਤ ਜੀ, ਬਹੁਤ ਖੂਬਸੂਰਤ
ਜੀ। ਤੇ ਬਚਿੱਤਰ ਮੌਰ ਭੁੱਲਰ ਹੁਣਾਂ ਨੇ ਜੀ ਸਤਿ ਸ੍ਰੀ ਅਕਾਲ ਸਾਨੂੰ ਬੁਲਾ ਦਿੱਤੀ ਸੀ ਤੇ ਚਾਹ ਦੇ ਨਾਲ ਪਕੌੜੇ ਵੀ ਸਵੇਰੇ ਸਵੇਰੇ ਭੇਜ ਦਿੱਤੇ ਸੀ, ਤੇ ਇਹਨਾਂ ਨੇ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾਈ ਹੈ ਹੁਣ ਬਰਾੜ ਸਾਹਿਬ ਤੇ। ਕਹਿੰਦੇ ਕਿ ਜ਼ਿਆਦਾ ਏਰੀਏ ਬਾਰੇ ਤਾਂ ਕਹਿੰਦੇ ਮੈਨੂੰ ਪਤਾ ਨਹੀਂ, ਕਹਿ ਨਹੀਂ ਸਕਦਾ, ਪਰ ਫਿਰੋਜ਼ਪੁਰ ਦੇ ਪਿੰਡਾਂ ਚ ਸਕੂਲਾਂ ਦੇ ਬੱਚੇ ਆਪਣੇ ਨਾਂ ਨਾਲ ਗੈਗ ਦਾ ਨਾਮ ਲਗਾ ਕੇ ਗਲਤ ਰਸਤੇ ਪੈ ਰਹੇ ਆ, ਤੇ ਗੈਗ ਜਾਂ ਪਤਾ ਨੀ ਮੈਨੂੰ ਗੈਂਗ ਹੋ ਸਕਦਾ ਸ਼ਾਇਦ, ਕਹਿੰਦੇ ਗੈਂਗ ਸੀਨੀਅਰ ਇਸ ਨੂੰ ਆਪਣੀ ਆਪਣੀ ਹਵਾ ਬਣਾ ਰਹੇ ਆ, ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੋ ਰਿਹਾ ਹੈ, ਤੇ ਤੁਸੀਂ ਕੋਈ ਹੱਲ ਦੱਸੋ,
ਜ਼ਿਕਰ ਕਰ ਰਹੇ ਆ। ਬਿਲਕੁਲ ਜੀ, ਸਾਨੂੰ ਜ਼ਮੀਨੀ ਪੱਧਰ ਤੇ ਚੀਜ਼ਾਂ ਦੇਖਣੀਆਂ ਪੈਣੀਆਂ ਪਿੰਡਾਂ ਦੇ ਵਿੱਚ, ਸਾਨੂੰ ਇਹ ਮਾਂ ਬਾਪ ਨੂੰ ਚਾਹੀਦਾ, ਸਕੂਲ ਟੀਚਰ ਨੂੰ ਚਾਹੀਦਾ, ਸਕੂਲਾਂ ਦੇ ਵਿੱਚ ਸਪੈਸ਼ਲ ਬੱਚਿਆਂ ਨੂੰ ਇਸ ਗੱਲ ਦੀ ਐਜੂਕੇਸ਼ਨ ਦਿੱਤੀ ਜਾਵੇ, ਤੇ ਉਹ ਗੈਂਗਵਾਰ ਦੇ ਜਿਹੜੇ ਪਲੱਸ ਪੁਆਇੰਟ ਨੇ ਉਹਨਾਂ ਦੇ ਨੈਗੇਟਿਵ ਪੁਆਇੰਟ ਸਾਹਮਣੇ ਦਿਖਾਏ ਜਾਣ, ਵੀ ਚੋਰ ਨੂੰ ਖਾਂਦੇ ਨਾ ਦੇਖ, ਚੋਰ ਦੇ ਪੈਂਦੀਆਂ ਦਿਖਾਈਆਂ ਜਾਣ, ਚਾਹੇ ਉਹ ਵਿਜ਼ੂਅਲ ਤਰੀਕੇ ਨਾਲ ਦਿਖਾਈਆਂ ਜਾਣ, ਜਾਂ ਉਹਨਾਂ ਨੂੰ ਰਿਟਰਨ ਦੇ ਵਿੱਚ ਲਿਖ ਪੜ੍ਹ ਕੇ ਸਮਝਾਇਆ ਜਾਵੇ। ਬੱਚਾ ਮੋਮ ਵਰਗਾ ਹੁੰਦਾ ਇਸ ਟਾਈਮ, ਕਿਸੇ ਪਾਸੇ ਉਹ ਚੱਲ ਜਾਂਦਾ, ਤੇ ਇਸ ਕਰਕੇ ਬਹੁਤ ਕਰੂਸ਼ੀਅਲ ਟਾਈਮ ਹੁੰਦਾ ਇਸ ਟਾਈਮ ਬੱਚੇ ਨੂੰ ਕੰਟਰੋਲ ਚ ਰੱਖਣਾ।
ਜੀ ਬਿਲਕੁਲ। ਤੇ ਜਗਤਾਰ ਗਿੱਲ ਝੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਕਹਿ ਰਹੇ ਨੇ ਕਿ ਡਿਪਰੈਸ਼ਨ ਦਾ ਮੁੱਖ ਕਾਰਨ ਹੀ ਸੋਸ਼ਲ ਨਾ ਹੋਣਾ ਹੈ, ਡਰ ਹੀ ਤੁਹਾਡੀਆਂ ਸੀਮਾਵਾਂ ਤੈਅ ਕਰਦਾ ਹੈ, ਮੇਰਾ ਜਾਤੀ ਤਜਰਬਾ ਹੈ, ਵਕਤ ਮਿਲਿਆ ਤਾਂ ਕਦੇ ਸ਼ੇਅਰ ਕਰਾਂਗਾ। ਧੰਨਵਾਦ
ਜ਼ਰੂਰ ਜੀ, ਕਿਸੇ ਦਿਨ ਕਾਲ ਕਰਕੇ ਸ਼ੇਅਰ ਕਰਿਓ ਲਾਜ਼ਮੀ
ਜੀ। ਤੇ ਗੌਰਵ ਸ਼ਰਮਾ ਹੁਣਾਂ ਨੇ ਵੀ ਜੀ ਪ੍ਰੋਗਰਾਮ ਦੇ ਨਾਲ ਸਾਂਝ ਪਾ ਰਹੀ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਤੇ ਬਰਾੜ ਸਾਹਿਬ ਕੁਲਵਿੰਦਰ ਢਿੱਲੋਂ ਹੁਣਾਂ ਨੇ ਕਿਹਾ ਕਿ ਮਿੰਟੂ ਜੀ ਮੈਂ ਧਰਮ ਨੂੰ ਮੰਨਦਾ ਬਟ ਪਖੰਡਵਾਦ ਦੂਰ ਆ, ਕਹਿੰਦੇ ਤੁਸੀਂ ਗੱਲ ਪੂਰੀ ਤਰ੍ਹਾਂ ਨਹੀਂ ਸਮਝੇ।
ਮਾਫੀ ਚਾਹੁੰਦਾ ਜੀ, ਮੈਂ ਗੱਲ ਨੀ ਸਮਝਿਆ, ਪਰ ਚਲੋ ਕੁਲਵਿੰਦਰ ਬਾਈ ਤੁਸੀਂ ਜ਼ਰੀਆ ਬਣ ਗਏ ਉਹਨਾਂ ਲੋਕਾਂ ਤੱਕ ਸੁਨੇਹਾ ਪਹੁੰਚਣ ਦਾ ਜਿਹੜੇ ਲੋਕ ਧਰਮ ਨੂੰ ਨਿੰਦੇ ਆ ਜਾਂ ਭੰਡਦੇ ਆ। ਸੋ ਮੈਂ ਤੁਹਾਡੇ ਤੋਂ ਜ਼ਰੂਰ ਤਹਿ ਦਿਲੋਂ ਮਾਫੀ ਮੰਗਣਾ ਵੀ ਮੈਂ ਤੁਹਾਡਾ ਉਹ ਅਸਲ ਚ ਨਾ ਗੱਲ ਉਹ ਕਨਫਿਊਜ਼ਨ ਕੁਲਵਿੰਦਰ ਧਾਲੀਵਾਲ ਵਾਲੀ ਹੋ ਗਈ ਮੈਨੂੰ ਤਾਂ ਲੱਗਿਆ ਵੀ ਕੁਲਵਿੰਦਰ ਧਾਲੀਵਾਲ ਆ, ਤੇ ਪਰ ਕੋਈ ਚੱਕਰ ਨੀ, ਤੁਹਾਡਾ ਜ਼ਰੀਆ ਬਣਿਆ ਤੁਸੀਂ ਕਰਮ ਵਾਲਿਓ ਵੀ ਆਪਾਂ ਉਹਨਾਂ ਲੋਕਾਂ ਨੂੰ ਇਹ ਗੱਲ ਕਹਿਣ ਲਈ ਕਹਿ ਸਕੇ ਤੁਹਾਡੇ ਬਹਾਨੇ ਨਾਲ
ਸੋ ਕੋਈ ਇਸ ਚ ਆਪਾਂ ਕਿਸੇ ਨੂੰ ਪਰਸਨਲ ਕਿਸੇ ਤਰ੍ਹਾਂ ਦੀ ਨੀ ਕਹਿੰਦੇ, ਆਪਾਂ ਓਵਰਆਲ ਹੀ ਗੱਲ ਹੁੰਦੀ ਹੁੰਦੀ ਹੈ। ਸੋ ਤੁਸੀਂ, ਤੁਹਾਨੂੰ ਮੈਂ ਬਹੁਤ ਪਿਆਰ ਕਰਦਾ, ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਹੋ, ਸੋ ਪਲੀਜ਼ ਇਹਨੂੰ ਦੂਜੇ ਪਾਸੇ ਨਾ ਲਿਓ, ਇਹਨੂੰ ਤੁਸੀਂ ਇਸੇ ਪਾਸੇ ਲਿਓ ਵੀ ਇੱਕ ਆਪਾਂ ਨੂੰ ਬਹਾਨਾ ਚਾਹੀਦਾ ਹੁੰਦਾ ਕਿਸੇ ਵੀ ਗੱਲ ਨੂੰ, ਕਿਸੇ ਵੀ ਜ਼ਿਕਰ ਕਰਨ ਨੂੰ ਵੀ ਕਿਸੇ ਨਾ ਕਿਸੇ ਤਰੀਕੇ। ਪਰ ਤੁਸੀਂ ਵਧੀਆ ਮੈਸੇਜ ਕੀਤਾ ਤਾਂ ਚੱਲ ਅੱਜ ਬਹਾਨੇ ਨਾਲ ਇਸ ਵਿਸ਼ੇ ਦੇ ਉੱਤੇ ਗੱਲ ਹੋ ਗਈ
ਜੀ। ਵਿਰਾਟ ਸਾਹਿਬ ਗੱਲ ਇਹ ਹੈ ਕਿ ਅਸੀਂ ਜੇ ਅੱਜ ਤੋਂ ਪਹਿਲਾਂ ਥੋੜੇ ਟਾਈਮ ਦੇ ਪਿੱਛੇ ਜਾਈਏ, ਆਪਣੇ ਬਚਪਨ ਦੀ ਗੱਲ ਕਰੀਏ, ਤੇ ਅੱਜ ਜਿਹੜਾ ਇਹ ਡਿਪਰੈਸ਼ਨ ਵਰਡ ਇੰਨਾ ਹਰ ਕਿਸੇ ਨੂੰ, ਤੀਸਰੇ ਬੰਦੇ ਨੂੰ ਪੁੱਛ ਲਓ ਮੈਨੂੰ ਡਿਪਰੈਸ਼ਨ ਹੈ ਜਾਂ ਹਨਾ ਸਟ੍ਰੈਸ ਹੈ, ਤੋ ਆਪਣੇ ਬਚਪਨ ਦੇ ਵਿੱਚ ਆ ਸਟ੍ਰੈਸ ਜਾਂ ਡਿਪਰੈਸ਼ਨ ਵਰਡ ਅਸੀਂ ਕਦੀ ਸੁਣਿਆ ਨਹੀਂ ਸੀ। ਸਿੱਧੀ ਸਾਦੀ ਜਿਹੀ ਜ਼ਿੰਦਗੀ ਪਿੰਡਾਂ ਦੀ ਹੁੰਦੀ ਸੀ ਔਰ ਲੋਕਾਂ ਦੇ ਵਿੱਚ ਸਟ੍ਰੈਸ ਪਤਾ ਨੀ ਆ, ਤੇ ਅਸੀਂ ਕਦੀ ਗੌਰ ਨੀ ਕੀਤਾ ਬਚਪਨ ਸੀ ਜਾਂ ਉਦੋਂ ਸੱਚੀ ਹੁੰਦਾ ਹੀ ਨੀ ਸੀ, ਨਾ ਅਸੀਂ ਆਪਣੇ ਘਰਦਿਆਂ ਨੂੰ ਕਦੀ ਨੈਗੇਟਿਵ ਅਪਰੋਚ
ਹੁੰਦਾ ਸੀ, ਹੁੰਦਾ ਸੀ ਉਦੋਂ ਵੀ ਹੁੰਦਾ ਸੀ, ਜਿਉਂ ਜਿਉਂ ਦੁਨੀਆਂ ਚੱਲੀ ਹੈ ਹੁੰਦਾ ਸੀ, ਉਦੋਂ ਥੋੜਾ ਜਿਹਾ ਤਰੀਕਾ ਵੱਖਰਾ ਹੁੰਦਾ ਸੀ। ਉਦੋਂ ਆਮ ਹੀ ਪਿੰਡ ਦੇ ਵਿੱਚ ਨਾ ਪੰਜ ਸੱਤ ਘਰਾਂ ਦੇ ਵਿੱਚ ਪੌਣ ਆ ਜਾਂਦੀ ਹੁੰਦੀ ਸੀ, ਜਿਹੜੀ ਹੰਸਰ ਆ ਜਾ ਹੰਸ ਚ ਨੀ ਆ ਗਈ ਸੀ, ਪੌਣ ਉਦੋਂ ਡਿਪਰੈਸ਼ਨ ਹੀ ਹੁੰਦੀ ਸੀ, ਹੋਰ ਕੁਛ ਨੀ ਹੁੰਦੀ ਸੀ, ਉਹ ਪੌਣ ਵੀ ਡਿਪਰੈਸ਼ਨ ਹੀ ਹੁੰਦੀ ਸੀ, ਤੇ ਉਹ ਪੌਣ ਦਾ ਬਹਾਨਾ ਕਰਕੇ ਫਿਰ ਜਦੋਂ ਕੋਈ ਬੰਦਾ ਡਿਪਰੈਸਡ ਹੋ ਜਾਂਦਾ ਸੀ ਤੇ ਉਹਨੂੰ ਕੋਈ ਚੀਜ਼ ਰਾਹ ਰਸਤਾ ਨਾ ਦੇਦਾ, ਫਿਰ ਉਹ ਅਦੁੱਤੀ ਸ਼ਕਤੀ ਦੇ ਨਾਂ ਲੈ ਕੇ ਸਿਰ ਹਿਲਾਉਣ ਲੱਗ ਜਾਂਦਾ, ਵਾਲ ਖੜਾ ਖੋਲ ਕੇ ਜਾਂ ਇਹ ਜਾਂ ਕੁਛ ਕਰਨ ਲੱਗ ਜਾਂਦਾ ਸੀ, ਉਹ ਅਸਲ ਚ ਡਿਪਰੈਸ਼ਨ ਹੀ ਹੁੰਦਾ ਸੀ।
ਠੀਕ ਹੈ ਬਰਾੜ ਸਾਹਿਬ। ਸੋ ਕੁਲਦੀਪ ਕੌਰ ਹੁਣਾਂ ਨੇ ਵੀ ਜੀ ਧਿਆਨ ਦਵਾਇਆ, ਕਹਿੰਦੇ ਆਵਾਜ਼ ਬਹੁਤ ਘੱਟ ਹੋ ਰਹੀ ਹੈ ਅੱਜ, ਉਹਦੇ ਲਈ ਮਾਫ਼ੀ ਚਾਹੁੰਦੇ ਹਾਂ ਕੁਲਦੀਪ ਕੌਰ ਜੀ। ਤੇ ਬਰਾੜ ਸਾਹਿਬ ਖ਼ਬਰਾਂ ਦੇ ਵਿੱਚ ਮੇਰੇ ਕੋਲ ਅੱਜ ਇੰਨੀਆਂ ਕੀ ਖ਼ਬਰਾਂ, ਹੋਰ ਤੁਹਾਡੇ ਕੋਲ ਕੋਈ ਖ਼ਬਰ ਹੋਵੇ ਤੇ ਤੁਸੀਂ ਜ਼ਰੂਰ ਸਾਂਝੀ ਕਰੋ।
ਬਿਲਕੁਲ ਜੀ, ਖ਼ਬਰ ਇਹ ਹੈ ਵੀ ਪੇਂਡੂ ਆਸਟ੍ਰੇਲੀਆ ਦਾ ਨਵਾਂ ਐਪੀਸੋਡ ਕੱਲ ਦਾ ਆ ਗਿਆ ਸੀ ਪਰ ਮੈਂ ਸ਼ੇਅਰ ਕਰਨ ਚ ਮੈਨੂੰ ਟਾਈਮ ਨੀ ਮਿਲਿਆ ਸੀ। ਕੱਲ ਮਨਪ੍ਰੀਤ ਹੋਰਾਂ ਨੇ ਜਿਹੜਾ ਨਵਾਂ ਐਪੀਸੋਡ ਅਪਲੋਡ ਕਰਤਾ ਸੀਗਾ ਪੇਂਡੂ ਆਸਟ੍ਰੇਲੀਆ ਦਾ, ਜਿਹੜਾ ਨਵਾਂ ਐਪੀਸੋਡ 35 ਨੰਬਰ ਮਿੰਟੂ ਬਰਾੜ ਵਿਦ ਮਿੰਟੂ ਬਰਾੜ, ਅਜੀਬ ਜਿਹਾ ਨਾਂ ਲਿਖ ਕੇ ਸ਼ੇਅਰ ਕੀਤਾ ਤੇ ਹਾਂ, ਤੇ ਪਰ ਕਹਿੰਦੇ ਨੀ ਹੁੰਦੇ ਵੀ ਬਹੁਤ ਲੋਕਾਂ ਨੂੰ ਮਿਲੇ ਆ, ਬਹੁਤ ਸਾਰੇ ਸ਼ੋ ਜਿਹੜੇ ਰਿਕਾਰਡ ਕੀਤੇ ਬਹੁਤ, ਪਰ ਇਸ ਵਾਰ ਪਹਿਲੀ ਵਾਰ ਆਪਣੀ ਹੀ ਆਪਣੀ ਗੱਲ ਹੀ ਆਪਣੇ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਆ। ਸੋ ਮੈਂ ਹੁਣੇ ਸ਼ੇਅਰ ਕੀਤਾ ਜੀ ਫੇਸਬੁੱਕ ਦੇ ਉੱਤੇ, ਰੇਡੀਓ ਦੇ ਪੇਜ ਤੇ, ਅਖਬਾਰ ਦੇ ਪੇਜ ਦੇ ਉੱਤੇ ਤੇ ਆਪਣੇ ਪੇਜ ਦੇ ਉੱਤੇ ਵੀ ਸ਼ੇਅਰ ਕੀਤਾ ਪੇਂਡੂ ਆਸਟ੍ਰੇਲੀਆ ਦਾ 35 ਨੰਬਰ ਐਪੀਸੋਡ ਤੇ। ਪਰ ਇੰਨੇ ਅਸੀਂ ਕਰਮ ਵਾਲੇ ਨੀ ਹੈਗੇ ਬਾਈ ਹਰਮਨ ਜੀ ਮੈਂਗੂ ਵੀ ਰਾਤ ਰਾਤ ਚ ਲੱਖ ਵਿਊ ਹੋ ਜਾਣ, ਸਾਡੇ ਦਾ ਵਿਊ ਹੋਣੇ ਆ 2000 ਤੋਂ 2500, ਪਰ ਜਿਹੜਾ ਵੀ 2000-2500 ਬੰਦਾ ਦੇਖਦਾ ਗਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ, ਤੇ ਉਹਨਾਂ ਦੇ ਅਸੀਂ ਸ਼ੁਕਰ ਗੁਜ਼ਾਰ ਹਾਂ ਵੀ ਅਸੀਂ ਤਾਂ ਸਿਰਫ ਇੱਕ ਬੰਦੇ ਲਈ ਵੀ, ਜੇ ਇੱਕ ਬੰਦਾ ਵੀ ਸਾਡੀ ਕਦਰ ਪਾਉਂਦਾ ਤਾਂ ਉਹਦੇ ਲਈ ਵੀ ਕੰਮ ਕਰਨ ਨੂੰ ਤਿਆਰ ਹਾਂ ਤੇ, ਪਰ ਇਹ ਨਾ ਹੋਵੇ ਵੀ ਜਿਹੜੀ ਇੱਕ ਬੰਦਾ ਵੀ ਨਾ ਸਾਡੇ ਤੋਂ ਦੂਰ ਹੋ ਜੇ, ਇਸ ਡਰ ਦੇ ਨਾਲ ਥੋੜਾ ਜਿਹਾ ਤਾਂ ਸਹਿਮ ਰਹਿੰਦਾ। ਪਰ ਕੋਈ ਗੱਲ ਨੀ ਜੀ, ਕਦਰਦਾਨ ਅੱਜ ਨੀ ਸਾਲਾਂ ਨੂੰ, 2 ਸਾਲਾਂ ਨੂੰ, 4 ਸਾਲਾਂ ਨੂੰ ਜ਼ਰੂਰ ਮਿਲਣਗੇ, ਇਸੇ ਆਸ ਦੇ ਵਿੱਚ ਅਸੀਂ ਪਿੰਡ ਆਸਟ੍ਰੇਲੀਆ ਦਾ ਜਿਹੜਾ ਲਗਾਤਾਰ ਚੱਲ ਰਿਹਾ, ਹੁਣ ਲੇਟੈਸਟ ਜਿਹੜਾ ਰਿਵਰਲੈਂਡ ਦੇ ਵਿੱਚ ਫਿਲਮਾਇਆ ਸੀ ਮਨਪ੍ਰੀਤ ਜਦੋਂ ਅਮਰੀਕਾ ਤੋਂ ਆਏ ਸਨ ਉਦੋਂ ਦਾ ਜਿਹੜਾ ਐਪੀਸੋਡ ਆ ਤੇ ਸੀਮਤ ਸਾਧਨਾਂ ਨਾਲ ਫਿਲਮਾਇਆ ਗਿਆ ਐਪੀਸੋਡ ਆ, ਮਾਫ਼ੀ ਚਾਹਵਾਂਗੇ ਕੋਈ ਚੀਜ਼ ਕੁਆਲਿਟੀ ਚ ਤੁਹਾਡੇ ਤੇ ਖਰੀ ਨਾ ਉਤਰੇ, ਪਰ ਤੁਹਾਨੂੰ ਚੰਗਾ ਲੱਗੂਗਾ ਮੈਨੂੰ ਉਮੀਦ ਆ, ਕਾਫ਼ੀ ਉਹ ਚ ਅਸੀਂ ਇਨਫੋਰਮੇਸ਼ਨ ਦੇਣ ਦੀ ਕੋਸ਼ਿਸ਼ ਕੀਤੀ ਆ। ਸੋ ਵਕਤ ਕੱਢ ਕੇ ਜ਼ਰੂਰ ਦੇਖਿਓ ਜੀ
ਜੀ ਜ਼ਰੂਰ ਬਰਾੜ ਸਾਹਿਬ ਤੇ ਪ੍ਰਦੀਪ ਸਿੰਘ ਤੂਰ ਹੱਸ ਰਹੇ ਆ ਤੁਹਾਡੀ ਗੱਲ ਤੇ, ਤੁਸੀਂ ਹੰਸਰਾਜ ਹੰਸ ਗਿਆ ਸੀ ਉਹਦੇ ਤੇ ਹੱਸ ਰਹੇ ਆ ਤੇ ਬਿਲਕੁਲ ਬਰਾੜ ਸਾਹਿਬ ਤੇ ਇੱਕ ਹੋਰ ਗੱਲ ਕੇ ਜੀ ਕਿ ਪਿੰਡਾਂ ਦੇ ਨਾਲ ਅਸੀਂ ਕਿਸ ਤਰ੍ਹਾਂ ਜੁੜੇ ਹੋਏ ਆ, ਹੈਨਾ ਕਿ ਸੋਚੋ ਕਿ ਤੁਸੀਂ ਆਸਟ੍ਰੇਲੀਆ ਚ ਪਹੁੰਚ ਕੇ ਵੀ ਇੱਕ ਜੋ ਕੜੀ ਤਿਆਰ ਕੀਤੀ ਹੋਈ ਆ ਉਹਦਾ ਨਾਮ ਵੀ ਪੇਂਡੂ ਆਸਟ੍ਰੇਲੀਆ ਹੈਨਾ, ਸੋ ਪਿੰਡ ਦੇ ਨਾਲ ਉਸ ਪਿੰਡ ਲਫ਼ਜ਼ ਦੇ ਨਾਲ ਹੀ ਕਿੰਨਾ ਗਹਿਰਾ ਜੁੜੇ ਹੋਏ ਆ ਸਾਡੀਆਂ ਜੜ੍ਹਾਂ ਆਪਣੇ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਗਹਿਰੀਆਂ ਨੇ, ਸੋ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹਦੇ ਵਿੱਚ ਵੀ ਮੈਂ ਗੱਲ ਕਰਾਂਗੀ ਆਪਣੇ ਪਿੰਡ ਬਾਰੇ ਅੱਜ। ਸੋ ਮੈਂ ਸਰੋਤਿਆਂ ਨੂੰ ਵੀ ਰਿਕੁਐਸਟ ਕਰਦੀ ਹਾਂ ਜੀ ਕਿ ਤੁਸੀਂ ਜਿਹੜੇ ਬਜ਼ੁਰਗ ਉਹਨਾਂ ਦੇ ਆਏ ਹੋਏ ਨੇ ਇੰਡੀਆ ਤੋਂ ਉਹਨਾਂ ਦੇ ਕੋਲ ਰਹਿਣ ਇੱਥੇ, ਉਹ ਵੀ ਜ਼ਰੂਰ ਆਪਣੇ ਬਜ਼ੁਰਗਾਂ ਨੂੰ ਸਾਡੇ ਨਾਲ ਜ਼ਰੂਰ ਮੌਕਾ ਦੇਣ ਗੱਲਬਾਤ ਕਰਨ ਦਾ, ਤਾਂ ਕਿ ਅਸੀਂ ਉਹਨਾਂ ਦੇ ਐਕਸਪੀਰੀਅੰਸ ਤੋਂ ਕੁਛ ਸਿੱਖ ਸਕੀਏ, ਜਾਂ ਤੁਸੀਂ ਵੀ ਆਪਣੇ ਪਿੰਡ ਬਾਰੇ ਕੋਈ ਗੱਲ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ, ਚਾਹੇ ਉਹ ਯਾਦਾਂ ਹੋਣ ਜਾਂ ਤੁਹਾਡੇ ਪਿੰਡ ਦੀ ਕੋਈ ਖਾਸੀਅਤ ਹੋਵੇ ਤੇ ਤੁਸੀਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਸਕਦੇ ਹੋ। ਸੋ ਬਰਾੜ ਸਾਹਿਬ ਅੱਜ ਮੈਂ ਗੱਲ ਕਰਨੀ ਆਪਣੇ ਪਿੰਡ ਦੀ, ਤੇ ਤੁਸੀਂ ਵੀ ਆਪਣੇ ਪਿੰਡ ਬਾਰੇ ਥੋੜਾ ਜਿਹਾ ਦੱਸਦੇ ਜਾਓ ਅੱਜ।
ਬਿਲਕੁਲ ਜੀ, ਮੇਰਾ ਪਿੰਡ ਇੱਕ ਹਰਿਆਣਾ ਪੰਜਾਬ ਦੇ ਕੰਢੇ ਦੇ ਉੱਤੇ ਵਸਿਆ ਪਿੰਡ ਆ ਜੀ, ਦੇਸੂ ਮਲਕਾਣਾ ਉਹਦਾ ਨਾਂ, ਛੋਟਾ ਜਿਹਾ ਪਿੰਡ ਆ ਤੇ ਐਡਾ ਛੋਟਾ ਵੀ ਨਹੀਂ, 3-4 ਹਜ਼ਾਰ ਦੀ ਆਬਾਦੀ ਹੈਗੀ ਆ ਤੇ ਜਿਹੜੀ ਉਹਦੀ ਬਿਊਟੀ ਆ ਜੇ ਕਹਿ ਸਕੀਏ, ਬਾਰਡਰ ਦਾ ਪਿੰਡ ਆ ਹਰਿਆਣੇ ਦੇ ਵਿੱਚ ਰਹਿ ਗਿਆ, ਇਸ ਗੱਲ ਨੂੰ ਅਸੀਂ ਸਦਾ ਹੀ ਸਾਨੂੰ ਮਲਾਲ ਆ ਵੀ ਅਸੀਂ ਪੰਜਾਬੀ ਆ ਤੇ ਪੰਜਾਬ ਚ ਰਹਿਣਾ ਚਾਹੁੰਦੇ ਸੀ ਪਰ ਵੰਡ ਨੇ ਸਾਨੂੰ ਹਰਿਆਣੇ ਦੇ ਵਿੱਚ ਰੱਖ ਦਿੱਤਾ ਤੇ ਪਰ ਜਿਹੜਾ ਸਾਡੇ ਪਿੰਡ ਦੀ ਬਿਊਟੀ ਇਹ ਆ ਵੀ ਪਾਣੀ ਜਿਹੜਾ ਜਿਹੜਾ ਜੀਵਨ ਆ ਜਿਹਨੂੰ ਕਿਹਾ ਜਾਂਦਾ ਪਾਣੀ, ਉਹ ਪਾਣੀ ਸਾਡੇ ਪਿੰਡ ਦੇ ਚਾਰ ਚੁਫੇਰੇ ਬਹੁਤ ਜ਼ਿਆਦੇ ਆ, ਭਾਖੜਾ ਨਹਿਰ ਆ ਜਿਹੜੀ ਉਹ ਪਿੰਡ ਵਿੱਚ ਦੀ ਲੰਘਦੀ ਆ ਜੀ ਤੇ ਉਹ ਪਿੰਡ ਦੇ ਜਿਹੜੀ ਉਹਦੇ ਹੈਡ ਬਣਿਆ ਹੋਇਆ, ਇੱਕ ਹੈਡ ਹੁੰਦਾ ਸੀ ਜਿੱਥੋਂ ਕੰਟਰੋਲ ਕੀਤਾ ਜਾਂਦਾ ਪਾਣੀ ਤੇ ਉਹਦੇ ਚੋਂ 5 ਅੱਗੇ ਬ੍ਰਾਂਚਾਂ ਜਿਹਨੂੰ ਸੂਏ ਤੇ ਕੱਸੀਆਂ ਕਿਹਾ ਜਾਂਦਾ, ਉਹ 5 ਬ੍ਰਾਂਚਾਂ ਪਾੜਦੀਆਂ ਜੀ ਜਿਹੜੀਆਂ ਕਿ ਪਿੰਡ ਦੇ ਚਾਰ ਚੁਫੇਰੇ ਦੀ ਲੰਘਦੀਆਂ ਤੇ ਗਰਮੀਆਂ ਦੇ ਵਿੱਚ ਪਿੰਡ ਦੇ ਵਿੱਚ ਇਹ ਜਿਹਾ ਮਾਹੌਲ ਹੁੰਦਾ ਵੀ ਨੇੜੇ ਦੀ ਮੰਡੀ ਕਾਲਿਆਂ ਵਾਲੀ ਤੇ ਹੋਰ ਨੇੜੇ ਦੇ ਪਿੰਡਾਂ ਤੋਂ ਲੋਕ ਉਹਨਾਂ ਸੂਏ ਨਹਿਰਾਂ ਕੱਸੀਆਂ ਦੇ ਉੱਤੇ ਪਿਕਨਿਕ ਮਨਾਉਣ ਆਉਂਦੇ ਆ, ਨਹਾਉਂਦੇ ਆ ਕਿਉਂਕਿ ਨੀਲਾ ਪਾਣੀ ਭਾਖੜਾ ਦਾ ਜਿਹੜਾ ਪਾਣੀ ਸਾਫ਼ ਸੁਥਰਾ ਪਾਣੀ ਹੋਣ ਕਾਰਨ ਉੱਥੇ ਤਕਰੀਬਨ ਮੇਲੇ ਲੱਗੇ ਰਹਿੰਦੇ ਆ ਨਹਾਉਣ ਵਾਲਿਆਂ ਦੇ ਸੂਏ ਨਹਿਰਾਂ ਦੇ ਉੱਤੇ ਵੀ ਇੰਨਾ ਕੁ ਜ਼ਿਆਦਾ ਉੱਥੇ ਲੋਕ ਗਰਮੀਆਂ ਦੇ ਵਿੱਚ ਇੰਜੋਏ ਕਰਨ ਆਉਂਦੇ ਆ ਤੇ ਇਹ ਇੱਕ ਪਿੰਡ ਦੀ ਸਾਡੇ ਦੀ ਖਾਸੀਅਤ ਆ। ਪਾਣੀ ਕਾਰਨ ਫਿਰ ਪਿੰਡ ਦੇ ਵਿੱਚ ਹਰਿਆਲੀ ਹੋਣੀ ਵੀ ਲਾਜ਼ਮੀ ਸੀ ਤੇ ਪਾਣੀ ਕਾਰਨ ਜਿਹੜੀ ਸਾਡੇ ਬਾਗਬਾਨੀ ਜਾਂ ਇਹ ਜੇ ਕੰਮ ਵੀ ਜਿਹੜੇ ਉੱਥੇ ਹੋਣੇ ਲਾਜ਼ਮੀ ਸੀ। ਰੇਲਵੇ ਟਰੈਕ ਵੀ ਪਿੰਡ ਦੇ ਨੇੜ ਦੀ ਲੰਘਦਾ ਜੀ, ਭਾਵੇਂ ਸਟੇਸ਼ਨ ਜਿਹੜਾ 5-1 ਕਿਲੋਮੀਟਰ ਦੂਰ ਪੈਂਦਾ ਪਰ ਰੇਲਵੇ ਟਰੈਕ ਬਿਲਕੁਲ ਪਿੰਡ ਦੇ ਨੇੜ ਦੀ ਲੰਘਦਾ, ਜਿਹੜਾ ਕਿ ਇੱਕ ਫਾਇਦਾ ਵੀ ਹੈਗਾ ਵੀ ਚਲੋ ਆਉਣ ਜਾਣ ਦੇ ਸਾਧਨ ਆ, ਪਰ ਜ਼ਿਆਦਾਤਰ ਮੈਂ ਸਾਡੇ ਉਹਦਾ ਨੁਕਸਾਨ ਵੀ ਦੇਖਿਆ ਰੇਲਵੇ ਟਰੈਕ ਦਾ ਵੀ ਖੁਦਕੁਸ਼ੀਆਂ ਕਰਨ ਵਾਲੇ ਉਸ ਨੂੰ ਵਰਤਦੇ ਆ, ਨਹਿਰ ਨੂੰ ਵਰਤਦੇ ਆ, ਰੇਲਵੇ ਟਰੈਕ ਨੂੰ ਵਰਤਦੇ ਆ ਆਸਾਨੀ ਨਾਲ ਤੇ ਫਿਰ ਜਾਂ ਸਾਡੇ ਜਿਹੜੇ ਖੇਤਾਂ ਚ ਆਉਣ ਜਾਣ ਵਾਲੇ ਲੋਕਾਂ ਨੂੰ ਵੀ ਜਿਹੜਾ ਰੇਲਵੇ ਟਰੈਕ ਆ ਜਿਹੜਾ ਔਖਾ ਕਰਦਾ, ਇੱਧਰ ਉੱਧਰ ਜਾਣਾ ਜ਼ਮੀਨਾਂ ਆਰ ਪਾਰ ਹੁੰਦੀਆਂ ਫਿਰ ਉੱਤੋਂ ਦੀ ਘੁੰਮ ਕੇ ਆਉਣਾ ਪੈਂਦਾ, ਇਹ ਨੈਗੇਟਿਵ ਪੱਖ ਵੀ ਜਿਹੜੇ ਹੁੰਦੇ ਇਹਨਾਂ ਚੀਜ਼ਾਂ ਦੇ। ਪਰ ਕੁੱਲ ਮਿਲਾ ਕੇ ਦੇਖੋ ਜੀ ਵਧੀਆ ਪਿੰਡ ਆ ਘੁੱਗ ਬਸਦਾ, ਦੁਸ਼ਮਣੀਆਂ ਤੇ ਛੋਟੇ ਮੋਟੇ ਕੰਮ ਜਿਹੜੇ ਚੱਲਦੇ ਆ ਉਹ ਚੱਲਦੇ ਹੀ ਰਹਿੰਦੇ ਆ ਪਿੰਡਾਂ ਦੇ ਵਿੱਚ, ਪਰ ਸਾਡੇ ਨੌਜਵਾਨਾਂ ਨੇ ਸਭਾਵਾਂ ਬਣਾਈਆਂ ਹੋਈਆਂ, ਸਪੋਰਟਸ ਟੂਰਨਾਮੈਂਟ ਹੁੰਦੇ ਆ ਤੇ ਸਕੂਲ ਦੇ ਵਿੱਚ ਵੀ ਜਿਹੜਾ ਸਕੂਲ ਵੀ ਬੜਾ ਵਧੀਆ ਸਕੂਲ ਜਿੱਥੋਂ ਮੈਂ ਵੀ ਸ਼ੁਰੂਆਤ ਆਪਦੇ ਜੀਵਨ ਦੀ ਉਸ ਸਕੂਲ ਚੋਂ ਕੀਤੀ ਆ, ਪਹਿਲੀਆਂ 3-4 ਕਲਾਸਾਂ ਮੈਂ ਉਸ ਸਕੂਲ ਚ ਪੜ੍ਹਿਆ ਤਾਂ ਉਹ ਵੀ ਮੈਂ ਅਕਸਰ ਜਦੋਂ ਜਾਂਦਾ ਪਿੰਡ ਛੁੱਟੀ ਕੱਟਣ ਤੇ ਮੈਂ ਸਕੂਲ ਜ਼ਰੂਰ ਜਾ ਕੇ ਆਉਣਾ, ਆਪਦੇ ਸਕੂਲ ਦੇ ਵਿੱਚ ਆਪਦੀਆਂ ਉਹ ਯਾਦਾਂ ਤਾਜ਼ੀਆਂ ਕਰਕੇ ਆਉਣਾ ਜਿੱਥੇ ਅਕਸਰ ਕੰਨ ਫੜਦੇ ਰਹੇ ਆ ਮੁਰਗਾ ਬਣ ਕੇ ਤੇ ਉਹ ਕੰਨ ਫੜ ਕੇ ਅਸੀਂ ਅਕਸਰ ਮੇਰੀ ਨਾ ਇੱਕ ਕਹਾਣੀ ਆ ਸਿਆਸੀ ਕਾਂ, ਪਿੱਛੇ ਜੇ ਰੇਡੀਓ ਤੇ ਸੁਣਾਈ ਵੀ ਸੀ, ਉਹਦੇ ਚ ਮੈਂ ਉਹ ਸੀਨ ਵੀ ਚਿਤਰਨ ਦੀ ਕੋਸ਼ਿਸ਼ ਕੀਤੀ ਸੀ, ਉਹਦੇ ਵਿੱਚ ਨਾ ਤੁਸੀਂ ਪੜੋਗੇ ਜੋ ਸਮਾਰ ਕੇ ਤਾਂ ਉਹਦੇ ਚ ਮੈਂ ਉਹ ਸੀਨ ਚਿਤਰਨ ਦੀ ਕੋਸ਼ਿਸ਼ ਕੀਤੀ ਸੀ ਜਦੋਂ ਪਿੰਡ ਦੇ ਵਿੱਚ ਮੈਂ ਕੰਨ ਫੜ ਕੇ ਜਿਹੜਾ ਮੁਰਗਾ ਬਣ ਕੇ ਵਾਲਾ ਨੀ ਬਣਦੇ ਹੁੰਦੇ ਕੰਨ ਫੜਨੇ ਤੇ ਥੱਲੋਂ ਦੀ ਬਨੇਰੇ ਤੇ ਬੈਠੇ ਕਾਂ ਨੂੰ ਜਿਹੜਾ ਮੈਨੂੰ ਚੜਾ ਰਿਹਾ ਸੀ ਉਹਨੂੰ ਦੇਖ ਰਿਹਾ ਸੀ ਤਾਂ ਉਸੇ ਤੇ ਮੈਂ ਕਹਾਣੀ ਲਿਖੀ ਸੀ ਸਿਆਸੀ ਕਾਂ ਤੇ ਉਹ ਯਾਦਾਂ ਸਦਾ ਹੀ ਯਾਦ ਰਹਿਣੀਆਂ ਜੀ। ਵੈਸੇ ਮੈਂ ਪੜ੍ਹਾਈ ਲਿਖਾਈ ਦੇ ਮਾਮਲੇ ਚ ਨਹੀਂ ਕਦੇ ਕੁੱਟ ਖਾਧੀ ਸੀ, ਉਹ ਬਸ ਸ਼ਰਾਰਤੀ ਮਨ ਸੀ, ਇੱਕ ਦਿਨ ਨਾ ਉਹ ਟੇਢੀਆਂ ਜਿਹੀਆਂ ਇੱਟਾਂ ਜਿਹੀਆਂ ਲੱਗੀਆਂ ਹੁੰਦੀਆਂ ਜਿਹੜੀਆਂ ਕਲਾਸਾਂ ਨੂੰ ਬਿਠਾਉਣ ਵਾਸਤੇ, ਉਹ ਅੱਧੀ ਛੁੱਟੀ ਵੇਲੇ ਉਹ ਪੱਟਤੀਆਂ ਸੀ ਤੇ ਫਿਰ ਸਾਡੇ ਗੁਰਦਰਸ਼ਨ ਸਿੰਘ ਜੀ ਸਾਡੇ ਮਾਸਟਰ ਜੀ ਸੁਖਦਰਸ਼ਨ ਸਿੰਘ ਬੜੇ ਅੱਜ ਵੀ ਮੈਨੂੰ ਬੜਾ ਪਿਆਰ ਕਰਦੇ ਆ ਤੇ ਉਹਨਾਂ ਨੇ ਫਿਰ ਮੇਰੀ ਕਲਾਸ ਲਾਈ ਸੀ ਕਾਫੀ ਲੰਮੀ ਚੌੜੀ ਤੇ ਉਹਦੇ ਨਤੀਜੇ ਅੱਜ ਆ ਵੀ ਉਸ ਤੋਂ ਬਾਅਦ ਮੈਨੂੰ ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਉਹ ਜਿਹੜੀ ਮੇਰੀ ਕਲਾਸ 2-3 ਘੰਟਿਆਂ ਦੀ ਲੱਗੀ ਸੀ ਉਹਦੇ ਮੈਨੂੰ ਕੀ ਬੈਨੀਫਿਟ ਹੋਏ, ਇੰਨੀ ਕੁੱਟ ਪਈ, ਇੰਨਾ ਚਿਰ ਕੰਨ ਫੜਨਾ ਪਿਆ ਤਾਂ ਫਿਰ ਮੈਂ ਉਹਦੀ ਮੈਂ ਦੇਖਦਾ ਵੀ ਉਹਦੇ ਨਾਲ ਮੇਰੇ ਅੰਦਰ ਇੱਕ ਭਾਵਨਾ ਪੈਦਾ ਹੋਈ ਤੇ ਮੈਂ ਸਦਾ ਹੀ ਮਾਸਟਰ ਜੀ ਨੂੰ ਧੰਨਵਾਦ ਕਰਦਾ ਹੁੰਦਾ ਉਸ ਲਈ, ਉਹ ਭਾਵਨਾ ਹੋਈ ਪਬਲਿਕ ਪ੍ਰੋਪਰਟੀ ਦੀ ਕਦਰ ਕਰਨ ਦੀ, ਪਬਲਿਕ ਪ੍ਰੋਪਰਟੀ ਦਾ ਆਪਦੇ ਨਾਲੋਂ ਵੀ ਵੱਧ ਸਤਿਕਾਰ ਕਰਨ ਦੀ, ਭਾਵੇਂ ਮੈਂ ਉਹ ਡਰਦਾ ਹੀ ਕਰਦਾ ਵੀ ਕੁੱਟਣਾ ਪੈ ਜਾਏ ਕਿਤੇ ਅੱਗੇ ਵਾਂਗੂ, ਸੋ ਉਹ ਮੈਂ ਮੇਰੇ ਅੰਦਰ ਆਈ ਉਹ ਗੱਲ, ਮੈਂ ਪਬਲਿਕ ਪ੍ਰੋਪਰਟੀ ਦਾ ਉਦੋਂ ਬਾਅਦ ਨੁਕਸਾਨ ਨਹੀਂ ਕੀਤਾ ਜਿਉਂ ਨਿੱਕੇ ਹੁੰਦੇ ਨੇ ਕਰੀ ਕੁੱਟ ਖਾਧੀ।
ਬਹੁਤ ਬਰਾੜ ਸਾਹਿਬ ਜ਼ਿੰਦਗੀ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਚਾਹੇ ਉਹ ਚੰਗੀਆਂ ਜਾਂ ਬੁਰੀਆਂ ਉਹਨਾਂ ਦੇ ਵਿੱਚੋਂ ਅਸੀਂ ਕੁਛ ਸਿੱਖ ਲਈਏ ਤੇ ਕਿੰਨਾ ਵਧੀਆ ਲੱਗਦਾ ਜ਼ਿੰਦਗੀ 'ਚ ਹਮੇਸ਼ਾ ਯਾਦ ਵੀ ਰਹਿੰਦੀਆਂ। ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਆਪਣੇ ਪਿੰਡ ਦੀ ਯਾਦ ਕਰਵਾ ਦਿੱਤੀ, ਔਰ ਮੈਨੂੰ ਲੱਗਦਾ ਕਿ ਜਦੋਂ ਅਸੀਂ ਆਪਣੇ ਪਿੰਡਾਂ ਬਾਰੇ ਗੱਲ ਕਰਦੇ ਹੁੰਦੇ ਹਾਂ ਤੇ ਜਿਹੜੇ ਸਾਡੇ ਸਰੋਤੇ ਆ ਉਹਨਾਂ ਦਾ ਜਿਹੜਾ ਧਿਆਨ ਹੈ ਉਹ ਜ਼ਰੂਰ ਹੀ ਉਹਨਾਂ ਦੇ ਪਿੰਡਾਂ ਵੱਲ ਜਾਂਦਾ ਹੋਵੇਗਾ, ਉਹਨਾਂ ਥਾਵਾਂ ਵੱਲ ਜਾਂਦਾ ਹੋਵੇਗਾ ਜੋ ਉਹਨਾਂ ਨੂੰ ਚੰਗੀਆਂ ਲੱਗਦੀਆਂ। ਅੱਜ ਮੇਰੀ ਗੁਜ਼ਾਰਿਸ਼ ਹੈ ਜੀ ਤੁਸੀਂ ਪ੍ਰੋਗਰਾਮ ਦੇ ਵਿੱਚੋਂ ਯਾਦਾਂ ਉਹ ਥਾਵਾਂ ਤੁਸੀਂ ਜ਼ਰੂਰ ਮੇਰੇ ਨਾਲ ਸਾਂਝੀਆਂ ਕਰਨੀਆਂ। ਤੇ ਬ੍ਰੈਡ ਸਾਹਿਬ ਗੌਰਵ ਸ਼ਰਮਾ ਉਹਨਾਂ ਨੇ ਮੈਸੇਜ ਭੇਜਿਆ, ਕਹਿੰਦੇ ਕਿ ਮੇਰੀ ਵਾਈਫ ਬੜੇ ਦਿਨਾਂ ਤੋਂ ਕੈਨੇਡਾ ਘੁੰਮਣ ਵਾਸਤੇ ਕਹਿ ਰਹੀ ਸੀ ਤੇ ਮੈਂ ਅੱਜ ਉਸਨੂੰ ਯੂਟਿਊਬ ਤੇ ਪੇਂਡੂ ਆਸਟ੍ਰੇਲੀਆ ਐਪੀਸੋਡ 16 ਦਿਖਾ ਦਿੱਤਾ, ਕਹਿੰਦੇ ਹਾਲੇ ਕੱਲ ਐਪੀਸੋਡ ਸਾਰਾ ਦਿਖਾਵਾਂਗਾ ਤੇ ਕਹਿੰਦਾ ਮੇਰੇ ਬਹੁਤ ਟਾਈਮ ਵੀ ਬਚ ਗਿਆ ਤੇ ਖਰਚਾ ਵੀ ਤੇ ਇਹਦੇ ਲਈ ਧੰਨਵਾਦ ਕਰ ਰਹੇ ਜੀ ਤੁਹਾਡਾ ਗੌਰਵ ਸ਼ਰਮਾ ਹੋਣੀ
ਬਹੁਤ ਬਿਲਕੁਲ ਜੀ ਐਡਮਿੰਟਨ ਦੇ ਸ਼ੋਪਿੰਗ ਮਾਲ ਚ ਵੀ ਅਸੀਂ ਸ਼ੋਪਿੰਗ ਕਰਵਾ ਲਿਆ ਪਿੰਡ ਆਸਟ੍ਰੇਲੀਆ ਦੇ ਜ਼ਰੀਏ
ਉਹ ਤੇ ਮੁਮਕਿਨ ਨੀ ਬਰਾੜ ਸਾਹਿਬ ਤੇ ਚਲੋ ਬਰਾੜ ਸਾਹਿਬ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਤੁਹਾਡਾ ਮੈਂ ਹਮੇਸ਼ਾ ਜ਼ਰੂਰਤ ਤੋਂ ਜ਼ਿਆਦਾ ਸਮਾਂ ਲੈ ਲੈਂਦੀ ਹਾਂ ਪ੍ਰੋਗਰਾਮ ਦੇ ਵਿੱਚ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਸੋ ਤੁਸੀਂ ਮਾਣੋ ਅੱਜ ਦੇ ਦਿਨ ਨੂੰ ਤੇ ਮੈਂ ਰਹਿੰਦਾ ਸਮਾਂ ਜਿਹੜਾ ਆਪਣੇ ਸਰੋਤਿਆਂ ਦੇ ਨਾਲ ਮਾਣਦੀ ਹਾਂ ਇਸ ਪ੍ਰੋਗਰਾਮ ਨੂੰ
ਜੀ ਬਹੁਤ ਮਿਹਰਬਾਨੀ ਸੁਪ੍ਰੀਤ
ਜੀ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਜੀ ਸੋ ਅੱਜ ਪ੍ਰੋਗਰਾਮ ਦੌਰਾਨ ਥੋੜੀ ਆਵਾਜ਼ ਦੀ ਪ੍ਰੋਬਲਮ ਆ ਰਹੀ ਹੈ ਤੇ ਉਹਦੇ ਲਈ ਮੈਂ ਮਾਫੀ ਚਾਹੁੰਦੀ ਹਾਂ ਕੋਸ਼ਿਸ਼ ਕਰਦੀ ਹਾਂ ਮੈਂ ਸਰਬਜੀਤ ਹੁਣਾਂ ਨਾਲ ਮਿਲ ਕੇ ਜਿਹੜਾ ਰਹਿੰਦਾ ਪ੍ਰੋਗਰਾਮ ਆ ਉਹਦੇ ਵਿੱਚ ਥੋੜੀ ਜੇ ਸੁਧਾਰ ਹੋ ਸਕੇ ਆਵਾਜ਼ ਦੀ ਕੁਆਲਿਟੀ ਵਿੱਚ ਤੇ ਕਰ ਸਕੀਏ ਸੋ ਜਿਵੇਂ ਮੈਂ ਦੱਸਿਆ ਕਿ ਅੱਜ ਆਪਣੇ ਪਿੰਡਾਂ ਨੂੰ ਯਾਦ ਕਰਾਂਗੇ ਮੈਂ ਗੱਲ ਕਰਾਂਗੀ ਆਪਣੇ ਪਿੰਡ ਦੀ ਤੇ ਤੁਸੀਂ ਹੁੰਗਾਰਾ ਭਰਨਾ ਜੀ ਆਪਣੇ ਪਿੰਡਾਂ ਨੂੰ ਯਾਦ ਕਰਦੇ ਹੋਏ ਸੋ ਆਪਣੇ ਪਿੰਡ ਨਾਲ ਜੁੜੀ ਕੋਈ ਯਾਦ ਕੋਈ ਥਾਂ ਜਾਂ ਕੋਈ ਵੀ ਗੱਲ ਜਿਹੜੀ ਤੁਹਾਨੂੰ ਬਹੁਤ ਪਸੰਦ ਹੈ ਤੁਸੀਂ ਜ਼ਰੂਰ ਕਰਨੀ ਹੈ ਸੋ ਜ਼ਰੂਰ ਹੀ ਤੁਸੀਂ ਮੈਨੂੰ ਪ੍ਰੋਗਰਾਮ ਦੇ ਦੌਰਾਨ ਲਿਖ ਭੇਜੋ ਜੇ ਤੁਹਾਡੇ ਪੇਰੈਂਟਸ ਆਏ ਹੋਏ ਨੇ ਜੇ ਉਹ ਆਪਣੇ ਤਜ਼ਰਬੇ ਸਾਡੇ ਨਾਲ ਸਾਂਝੇ ਕਰਨਾ ਚਾਹੁੰਦੇ ਨੇ ਆਪਣੀ ਜ਼ਿੰਦਗੀ ਨੂੰ ਜੀਵਨ ਦਾ ਵੱਲ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਨੇ ਜਾਂ ਤੁਸੀਂ ਪ੍ਰੋਗਰਾਮ ਦੇ ਵਿੱਚ ਅੱਗੇ ਵੀ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੀ ਆਪਣੇ ਪਿੰਡ ਨੂੰ ਬਾਰੇ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਹੋ ਜਾਂ ਕੋਈ ਵੀ ਯਾਦ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਤੇ ਜ਼ਰੂਰ ਲਿਖ ਭੇਜੋ ਕੋਸ਼ਿਸ਼ ਕਰਾਂਗੀ ਜੀ ਕਿ ਪ੍ਰੋਗਰਾਮ ਵਿੱਚ ਤੁਹਾਨੂੰ ਨਾਲ ਸਾਂਝ ਪਾ ਸਕਾਂ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਸਕੀਏ ਸੋ ਲੈਂਦੇ ਹਾਂ ਜੀ ਇੱਕ ਬ੍ਰੇਕ ਤੇ ਕਰਦੇ ਹਾਂ ਆਪਣੇ ਪਿੰਡਾਂ ਨੂੰ ਯਾਦ ਤੇ ਉਸ ਤੋਂ ਬਾਅਦ ਮੈਂ ਹਾਜ਼ਰ ਹੁੰਦੀ ਹਾਂ ਪ੍ਰੋਗਰਾਮ ਦੇ ਵਿੱਚ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਕੀ ਤੁਸੀਂ ਨਨਕਾਣਾ ਸਾਹਿਬ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਡੇਰਾ ਸਾਹਿਬ ਅਤੇ ਲਾਹੌਰ ਦੇ ਹੋਰ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨਾ ਚਾਹੁੰਦੇ ਹੋ ਤਾਂ ਦੇਰ ਨਾ ਕਰੋ 24 ਅਕਤੂਬਰ ਤੋਂ 2 ਨਵੰਬਰ ਤੱਕ ਆਰੰਭ ਹੋ ਰਹੀ ਹੈ ਨਨਕਾਣਾ ਸਾਹਿਬ ਦੀ ਯਾਤਰਾ ਟੂਰ ਦੌਰਾਨ ਰਿਟਰਨ ਹਵਾਈ ਟਿਕਟ ਪਾਕਿਸਤਾਨ ਦਾ ਵੀਜ਼ਾ ਸਿਕਿਉਰਿਟੀ 4 ਸਟਾਰ ਹੋਟਲ ਖਾਣਾ ਏਸੀ ਬੱਸਾਂ ਤੇ ਸਮਾਪਤੀ ਸਮੇਂ ਟੂਰ ਦੀ ਪੂਰੀ ਡੀਵੀਡੀ ਸੀਟਾਂ ਸੀਮਤ ਨੇ ਬੁਕਿੰਗ ਲਈ ਸੰਪਰਕ ਕਰੋ ਹੈਪੀ ਕਾਲੋ ਫੋਨ ਨੰਬਰ 0430726549 ਜਾਂ ਫਿਰ ਈਮੇਲ ਕਰੋ happy.kalo273@gmail.com ਜਲਦੀ ਸੰਪਰਕ ਕਰੋ ਨਨਕਾਣਾ ਸਾਹਿਬ ਦੇ ਦਰਸ਼ਨ 6ਵੀਂ ਯਾਤਰਾ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਅੰਪਲਾਈ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
Nanak Bakery Dandy Nong Melbourne wale Harman Radio nu sponsor karde han Shuddh vegetarian cake pastry kulche chhole pakode ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪ੍ਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟ੍ਰੀਟ ਡੈਂਡੀ ਨੋਂਗ ਫੋਨ 0425-888-856
ਸੀਡੀ ਬੈਟਰੀਸ ਨਾਲ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨੀਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
ਸੀਡੀ ਬੈਟਰੀਸ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
0434641327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟ੍ਰੀਟ ਬਲੈਕ ਟਾਊਨ ਸਿਡਨੀ
ਸਿਟੀ ਬੈਟਰੀਜ਼
रोटी हजम नहीं होंगी, वरतो गोल्डन ग्रेन फ्लोर मिल्स का गरेवाल चक्की आटा, ताजा घट केमिकल की वरतों वाली कणक जेडी के सीधी खेतों चो मिल च लाई जाती, आस्ट्रेलिया का बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डुआ लई स्पेशल बेसन, मल्टी ग्रेन आटा, काबली छोले, मसरां दी दाल, चना दाल, सोयाबीन ते बदाम भी साडे अपने प्रोडक्शन हन। वधेरे जानकारी लई विजिट करो गरेवाल गोल्डन ग्रेन .com.au या फोन करो 0428895564।
गैलेक्सी माइग्रेशन हर तरह दे स्टूडेंट वीजा, TRPR, एम्प्लॉयर नॉमिनेशन, 457, RSMS अते ताजियां तब्दीलियां लई प्रोफेशनल सेवावां दिंदे ने। गगनदीप शर्मा माइग्रेशन कंसल्टेंट, मारा एजेंट नंबर 1575771। जिन्हां नूं भारतीयां वल्लों दरपेश आउंदियां समस्यावां दी खास जानकारी है। इन्हां दा मुख दफ्तर कैनबरा दे विच ते दूजा दफ्तर लुधियाना इंडिया दे विच मौजूद है जी। वाजिब कीमत दे उपर क्लियर ते ऑनेस्ट सलाह दिंदे ने जी। ज्यादा जानकारी लई तुसी कॉल कर सकदे हो 0405418755 यानी के 04054-1855। तुसी ईमेल भी कर सकदे हो galaxymigration@gmail.com ते या फिर gmigration.com.au दे उपर।
जरंग पिली वाले AMW आटो एक्सपर्ट और नवी लोकेशन उत्ते अपनी नवी या पुरानी गड्डी दी रेगुलर सर्विस, लॉग बुक सर्विस, किसी भी किस्म दी कार रिपेयर या कार मेंटेनेंस करवाने लई संपर्क करो नवदीप नाथ। नवदीप नाथ मोबाइल नंबर 04122923080 उत्ते। इसको इलावा नवीं कारां दे कंप्यूटर नुक्स कढ़ने लई साडे कोल टूल मौजूद हन। एयर कंडीशनर, वेटिंग रूम अते मुफ्त चाह पानी दा भी प्रबंध है। साडे नाल संपर्क कर सकदे हो सोमवार तो शनिवार सवेरे 9:30 बजे तो शाम 7:30 बजे तक। साडा नवा पता है 7 लूसी स्ट्रीट मरूका, ब्रिस्बेन। लेट आवर सर्विस नाल अपने दिन दा समा बचाउण लई साडे नाल अज ही संपर्क करो। वधिया सर्विस ते वाजिब रेट लई हमेशा याद रखो AMW आटो एक्सपर्ट, मोबाइल नंबर 04122923080।
ना की गल भाजी, इन्ना वेट लूज कर लिया, ना भाभी खान नु नहीं दिंदी तुहानू।
ए सब कमाल है हेल्थ ड्रॉप दा।
पर तुहानू पता है भुक्के साथ रहणी हुंदा, ना एक्सरसाइज दा किन्ना कु टाइम हुंदा तुहानू पता ही है।
ओ जी यही तां कमाल है हेल्थ ड्रॉप दा, ना कोई एक्सरसाइज ना कोई हेल्थ शेक, 100% ऑस्ट्रेलियन मेड ते 100% नेचुरल ते ना कोई साइड इफेक्ट। इना ही नहीं पहले ही दिन तो भार घटना शुरू।
ना फिर नंबर दियो।
लो जी तुसी भी कॉल करो सुनील वर्मा नू 0411-229-631, 0411-229-631 या विजिट करो www.healthdrops.com.au।
हां भाई किद्दां तू, इना पतला किवें हो गया?
मेरा कुलार वाले डॉक्टर ने दूरबीन राय मिनी गैस्ट्रिक बाईपास ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ, ਦੁਨੀਆ ਤੋਂ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ, ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ, ਦੁਨੀਆ ਤੋਂ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ।
ਮੈਨੂੰ ਮੇਰੇ ਪਿੰਡ ਦਾ ਬਨੇਰਾ, ਘਰ ਦਾ ਬਨੇਰਾ ਚੇਤੇ ਆ ਗਿਆ। ਬਿਲਕੁਲ ਜੀ, ਕਿੱਥੇ ਭੁੱਲਦੇ ਆ ਉਹ ਬਨੇਰੇ ਆਪਣੇ ਘਰਾਂ ਦੇ ਤੇ ਪਿੰਡਾਂ ਦੀਆਂ, ਉਹ ਗਲੀਆਂ, ਉਹ ਫਿਰਨੀਆਂ, ਉਹ ਖੇਤ, ਉਹ ਘਰ, ਉਹ ਚੁਬਾਰੇ ਨਹੀਂ ਭੁੱਲ ਸਕਦੇ ਜੀ। ਯਾਦਾਂ ਦੇ ਵਿੱਚ ਸਮਾ ਚੁੱਕੇ ਨੇ, ਚਾਹੋ ਤੇ ਤਾਂ ਵੀ ਨਹੀਂ ਭੁੱਲੇ ਜਾ ਸਕਦੇ। ਸੋ ਜਦੋਂ ਉਹਨਾਂ ਜਗ੍ਹਾ ਨੂੰ ਛੱਡ ਕੇ ਅਸੀਂ ਬਾਹਰਲੇ ਦੇਸ਼ਾਂ ਦੇ ਵਿੱਚ, ਪ੍ਰਦੇਸ਼ਾਂ ਦੇ ਵਿੱਚ ਕੇ ਆਪਣਾ ਨੈਣ ਬਸੇਰਾ ਜਿਹੜਾ ਵਸਾ ਲੈਂਦੇ ਹਾਂ, ਤੇ ਫਿਰ ਦਿਲ ਨੂੰ ਧੂਹ ਪੈਂਦੀ ਹੈ ਜੋ ਛੱਡ ਆਏ ਹਾਂ ਪਿੱਛੇ। ਸੋ ਕਦੀ ਮਜ਼ਾਕ ਉਡਾਉਂਦੇ ਹੁੰਦੇ ਸੀ ਜਦੋਂ ਕੋਈ ਬਾਹਰੋਂ ਆਉਂਦਾ ਸੀ, ਉਹ ਖੇਤਾਂ ਵਿੱਚ ਜਾਂਦਾ ਹੁੰਦਾ ਸੀ, ਉਸ ਮਿੱਟੀ ਦੀਆਂ ਗੱਲਾਂ ਕਰਦਾ ਹੁੰਦਾ ਸੀ ਤੇ ਅਸੀਂ ਮਜ਼ਾਕ ਉਡਾਈਦਾ ਹੁੰਦਾ ਸੀਗਾ ਵੀ ਪਤਾ ਨੀ ਕੀ ਪਖੰਡ ਕਰਦੇ ਆ ਇਹਨਾਂ ਨੂੰ, ਇਸ ਮਿੱਟੀ ਚੋਂ ਕੀ ਲੱਭਦਾ। ਤੇ ਉਹੀ ਚੀਜ਼ ਹੁਣ ਸਾਡੇ ਨਾਲ ਹੁੰਦੀ ਹੈ ਜਦੋਂ ਵਾਪਸ ਜਾਂਦੀ ਆ ਉਹਨਾਂ ਖੇਤਾਂ ਵਿੱਚ, ਉਸ ਮਿੱਟੀ ਦੇ ਵਿੱਚ ਜਿਹੜੀ ਮਹਿਕ ਹੁੰਦੀ ਆ, ਜੋ ਰੂਹ ਚ ਸਮਾਈਆਂ ਹੋਈਆਂ ਚੀਜ਼ਾਂ, ਸੋ ਉਹ ਚਾਹ ਕੇ ਵੀ ਕਿਸੇ ਨੂੰ ਦੱਸ ਨੀ ਸਕਦੀ, ਕਿਉਂਕਿ ਮੈਨੂੰ ਪਤਾ ਹੁੰਦਾ ਕਿ ਜਿਵੇਂ ਮੈਂ ਕਿਸੇ ਦਾ ਮਜ਼ਾਕ ਉਡਾਉਂਦੀ ਹੁੰਦੀ ਸੀ, ਮੇਰੀਆਂ ਜਿਹੜੇ ਮੇਰੇ ਜਜ਼ਬਾਤ ਆ ਇਹਨਾਂ ਦਾ ਵੀ ਇਹਨਾਂ ਲੋਕਾਂ ਦੇ ਏਦਾਂ ਹੀ ਮਜ਼ਾਕ ਬਣਾਉਣਾ ਹੈ। ਪਰ ਮੈਨੂੰ ਪਤਾ ਹੈ ਜੀ ਕਿ ਤੁਸੀਂ ਉਹ ਜਜ਼ਬਾਤਾਂ ਨੂੰ, ਉਹਨਾਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਜਾਣਦੇ ਹੋ, ਤੇ ਰੱਬ ਨੇ ਮੌਕਾ ਵੀ ਦਿੱਤਾ ਹੋਇਆ ਹੈ ਜੀ, ਉਹਨਾਂ ਯਾਦਾਂ ਨੂੰ ਮੈਂ ਤੁਹਾਡੇ ਨਾਲ ਬੈਠ ਕੇ ਉਧੇੜ ਲੈਂਦੀ ਹਾਂ, ਬੋਲ ਲੈਂਦੀ ਹਾਂ, ਸੋ ਇਹਦੇ ਲਈ ਮੈਂ ਹਰਮਨ ਰੇਡੀਓ ਦਾ ਸ਼ੁਕਰੀਆ ਵੀ ਕਰਦੀ ਹਾਂ ਜੀ। ਤੇ ਲਓ ਜੀ, ਬਚਿੱਤਰ ਮੌਰ ਭੁੱਲਰ ਹੁਣਾਂ ਨੇ ਇੱਕ ਟੋਕਰੀ ਭੇਜੀ ਹੈ, ਬੜੀ ਪਿਆਰੀ ਟੋਕਰੀ ਹੈ ਜੀ, ਜਿਹੜੀਆਂ ਟੋਕਰੀਆਂ ਹੁੰਦੀਆਂ ਸੀਗੀਆਂ ਗੋਲ ਜਿਹੀਆਂ, ਤੋਂ ਲਿਖਿਆ ਕਿ 25-26 ਸਾਲ ਪਹਿਲਾਂ ਟੋਕਰੀ ਮੇਰੀ ਨਾਨੀ ਲੈ ਕੇ ਆਉਂਦੀ ਹੁੰਦੀ ਸੀ, ਹੁਣ ਤੇ ਬਸ ਯਾਦਾਂ ਹੀ ਨੇ। ਬਹੁਤ ਬਹੁਤ ਸ਼ੁਕਰੀਆ ਬਚਿੱਤਰ ਮੌਰ ਜੀ ਇਹ ਟੋਕਰੀ ਭੇਜਣ ਦੇ ਲਈ, ਤੇ ਮੈਨੂੰ ਇਹ ਲੱਗਦਾ ਇਹ ਟੋਕਰੀ ਸਾਡਾ ਦਿਲ ਆ, ਤੇ ਇਹਦੇ ਵਿੱਚ ਅਸੀਂ ਯਾਦਾਂ ਪਾਈਆਂ ਹੋਈਆਂ ਨੇ ਜਿਹੜੀਆਂ ਹਰ ਹਫ਼ਤੇ ਮੈਂ ਕੱਢ ਲੈਂਦੀ ਹਾਂ, ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰਕੇ ਦੁਬਾਰਾ ਫਿਰ ਇਸ ਟੋਕਰੀ ਦੇ ਵਿੱਚ ਵਾਪਸ ਰੱਖ ਦਿੰਦੀ ਹਾਂ। ਬਹੁਤ ਬਹੁਤ ਸ਼ੁਕਰੀਆ ਜਿਵੇਂ ਤੁਸੀਂ ਇਹ ਟੋਕਰੀ ਭੇਜੀ ਹੈ। ਮੈਂ ਆਪਣਾ ਇੱਕ ਲਿਖਣਾ ਤੇ ਚਲੋ ਕੀ ਆਉਂਦਾ, ਇੱਕ ਆਰਟੀਕਲ ਲਿਖਿਆ ਸੀ ਨਾਨੀ ਦਾ ਝੋਲਾ, ਸੋ ਉਹ ਜਿਹੜਾ ਝੋਲਾ ਆ ਮੈਂ ਜਿਹੜੇ ਸੰਭਾਲ ਕੇ ਰੱਖਿਆ ਹੋਇਆ ਸੀ, ਇਸ ਵਾਰ ਇੰਡੀਆ ਗਈ ਸੀ ਮੈਂ ਆਪਣੀ ਨਾਨੀ ਕੋਲ, ਉਹ ਝੋਲਾ ਲੈ ਆਈ ਸੀਗੀ, ਸੋ ਝੋਲਾ ਇਹ ਤੇ ਇਹ ਟੋਕਰੀਆਂ ਇਹ ਬੇਸ਼ਕੀਮਤੀ ਨੇ ਸਾਡੇ ਲਈ। ਤੇ ਚਲੋ ਅੱਜ ਮੈਂ ਤੁਹਾਨੂੰ ਘੁਮਾਉਣਾ ਜੀ ਆਪਣਾ ਪਿੰਡ, ਤੇ ਵਾਰੀ ਤੁਹਾਡੀ ਵੀ ਹੈ ਜੀ, ਤੁਸੀਂ ਵੀ ਨਾਲ ਨਾਲ ਮੈਨੂੰ ਆਪਣੇ ਪਿੰਡ ਦੀਆਂ ਗੱਲਾਂ ਸੁਣਾਉਣੀਆਂ ਨੇ, ਤੇ ਤੁਹਾਡਾ ਵੀ ਪਿੰਡ ਅਸੀਂ ਨਾਲ ਨਾਲ ਘੁੰਮਣਾ ਹੈ। ਪਿੰਡ ਸਾਰੇ ਇੱਕੋ ਜਿਹੇ ਹੁੰਦੇ ਸੀਗੇ, ਪਰ ਫਿਰ ਵੀ ਹਰ ਇੱਕ ਪਿੰਡ ਦੀ ਇੱਕ ਆਪਣੀ ਖੁਸ਼ਬੂ ਹੁੰਦੀ ਸੀਗੀ, ਇੱਕ ਆਪਣਾ ਰਹਿਣ ਸਹਿਣ ਦਾ ਢੰਗ ਤਰੀਕਾ ਹੁੰਦਾ ਸੀ, ਸੋ ਤੁਹਾਨੂੰ ਮੈਂ ਅੱਜ ਆਪਣੇ ਪਿੰਡ ਲੈ ਕੇ ਚੱਲਦੀ ਹਾਂ ਜੀ। ਸੋ ਮੇਰਾ ਪਿੰਡ ਜਿਹੜਾ ਸੀ ਜੀ ਜਲੰਧਰ ਪਠਾਨਕੋਟ GT ਰੋਡ ਤੇ ਵਸਿਆ ਹੁੰਦਾ ਸੀਗਾ, ਮੇਨ ਹਾਈਵੇ ਹੁੰਦਾ ਸੀਗਾ, ਤੇ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਟਾਂਡਾ ਤੇ ਦਸੂਆ ਉਹਦੇ ਵਿੱਚ ਪਿੰਡ ਪੈਂਦਾ ਹੁੰਦਾ ਸੀ, ਸੜਕ ਤੇ ਵਸਿਆ ਪਿੰਡ ਹੁੰਦਾ ਸੀ ਜੀ ਖੁੱਡਾ, ਸੋ ਸੜਕ ਦੇ ਆਲੇ ਦੁਆਲੇ ਲੰਬੇ ਲੰਬੇ ਸਫੈਦਿਆਂ ਦੇ ਸੰਘਣੇ ਰੁੱਖ, ਜਿਹਨਾਂ ਦੀਆਂ ਹਵਾਵਾਂ ਹੀ ਦੱਸ ਦਿੰਦੀਆਂ ਹੁੰਦੀਆਂ ਸੀ ਬਈ ਮੇਰਾ ਪਿੰਡ ਆ ਗਿਆ ਹੈ ਨਾ। ਵੈਸੇ ਜਦੋਂ ਤੁਸੀਂ ਆਪਣੇ ਪਿੰਡ ਦੇ ਵਿੱਚ ਐਂਟਰ ਕਰਦੇ ਆ ਤੇ ਇੱਕ ਤੁਸੀਂ ਫੀਲ ਕਰ ਦਿੰਦੇ ਆ, ਉਹਦੀ ਹਵਾ ਤੋਂ ਹੀ ਪਤਾ ਲੱਗ ਜਾਂਦਾ ਕਿ ਇਹ ਮੇਰੇ ਪਿੰਡ ਦੀ ਹਵਾ ਹੈ ਜੀ। ਸੋ ਸੜਕ ਦੇ ਪਰਲੇ ਪਾਸੇ ਇੱਕ ਰੇਲਵੇ ਲਾਈਨ ਵੀ ਲੰਘਦੀ ਸੀ, ਤੇ ਸੜਕ ਦੇ ਨਾਲ ਨਾਲ ਦੋਵੇਂ ਪਾਸੇ ਹੁੰਦੀਆਂ ਸੀ ਦੁਕਾਨਾਂ, ਤੇ ਜਦੋਂ ਸਟੇਸ਼ਨ ਤੇ ਬੱਸ ਤੋਂ ਉਤਰੀ ਦਾ ਸੀਗਾ ਤੇ ਸਾਹਮਣੇ ਸਬਜ਼ੀ ਤੇ ਫਲਾਂ ਦੀਆਂ ਰੇਹੜੀਆਂ ਲੱਗੀਆਂ ਹੁੰਦੀਆਂ ਸੀ, ਹਲਵਾਈ ਦੀ ਦੁਕਾਨ ਹੁੰਦੀ ਸੀ, ਕੱਪੜਿਆਂ ਦੀ ਦੁਕਾਨ ਹੁੰਦੀ ਸੀ, ਏਦਾਂ ਦੀਆਂ ਚਾਰ ਪੰਜ ਹੋਰ ਦੁਕਾਨਾਂ ਹੁੰਦੀਆਂ ਸੀ, ਤੇ ਫਿਰ ਥੋੜੇ ਕੁ ਕਦਮ ਅੱਗੇ ਤੁਰੋ ਤੇ ਅੱਗੇ ਇੱਕ ਛੋਟੀ ਜਿਹੀ ਬੈਂਕ ਆ ਜਾਂਦੀ ਸੀ, ਤੇ ਉਸ ਤੋਂ ਅੱਗੇ ਲੰਘੀ ਦਾ ਸੀਗਾ, ਤੇ ਫਿਰ ਸੜਕ ਦੇ ਉੱਪਰ ਹੀ ਨਾਲ ਨਾਲ ਇੱਕ ਹੁੰਦਾ ਸੀ ਜੀ ਉਹਨੂੰ ਜੰਡ ਕਹਿੰਦੇ ਸੀ, ਇਹ ਜਠੇਰੇ ਹੁੰਦੇ ਸੀ ਜਿੱਥੇ ਜੰਡ ਦਾ ਬਹੁਤ ਵੱਡਾ ਰੁੱਖ ਹੁੰਦਾ ਸੀਗਾ ਇੱਕ, ਤੇ ਉੱਥੇ ਨਾਲ ਹੀ ਇੱਕ ਛੋਟਾ ਜਿਹਾ ਗੁੰਬਦ ਵਾਲਾ ਕਮਰਾ ਹੁੰਦਾ ਸੀ, ਤੇ ਉਹਦੇ ਚ ਫੇਰੇ ਸਾਰੇ ਪਾਸੇ ਖੇਤ ਹੁੰਦੇ ਸੀ, ਉਹ ਮੇਰੇ ਬਚਪਨ ਦਾ ਜੰਡ ਸੀ, ਹੁਣ ਉੱਥੇ ਬਹੁਤ ਵੱਡਾ ਇਮਾਰਤ ਬਣ ਚੁੱਕੀ ਹੈ, ਪਰ ਮੈਨੂੰ ਅਜੇ ਵੀ ਉਹੀ ਅਸਲੀ ਜੰਡ ਲੱਗਦਾ ਹੁੰਦਾ, ਛੋਟਾ ਜਿਹਾ ਗੁੰਬਦ ਤੇ ਛੋਟਾ ਜਿਹਾ ਕਮਰਾ ਜਿਹਦੀ ਪਰਿਕਰਮਾ ਦੇ ਵਿੱਚ ਅਸੀਂ ਜਾ ਕੇ ਬਹੁਤ ਖੇਤੀ ਦਾ ਹੁੰਦਾ ਸੀਗਾ, ਤੇ ਉਸ ਜੰਡ ਦੇ ਉੱਤੇ ਕਾਫੀ ਭਾਰਾ ਮੇਲਾ ਲੱਗਦਾ ਹੁੰਦਾ ਸੀ ਜਨਮ ਅਸ਼ਟਮੀ ਦੇ ਉੱਤੇ, ਤੇ ਜਿਹਨਾਂ ਦੇ ਘਰ ਬੱਚਾ ਹੋਇਆ ਹੁੰਦਾ ਸੀ ਉਹ ਉਸ ਦਰਖਤ ਤੇ ਚੰਡ ਦੇ ਦਰਖਤ ਦੇ ਉੱਤੇ ਝੰਡੀਆਂ ਚੜਾਉਂਦੇ ਹੁੰਦੇ ਸੀ, ਤੇ ਬੜਾ ਭਾਰਾ ਮੇਲਾ ਲੱਗਦਾ ਹੁੰਦਾ ਸੀ ਜੀ ਉੱਥੇ। ਤੇ ਚਲੋ ਇਸ ਤੋਂ ਅੱਗੇ ਚੱਲਦੀ ਹਾਂ ਹੁਣ ਮੈਂ, ਤੇ ਅੱਗੇ ਫਿਰ ਰਸਤੇ ਦੇ ਵਿੱਚ ਫੋਟੋਗ੍ਰਾਫਰ ਦੀ ਦੁਕਾਨ ਹੁੰਦੀ ਸੀ, ਜਿੱਥੇ ਬੜੀਆਂ ਫੋਟੋਆਂ ਲੱਗੀਆਂ ਹੋਈਆਂ ਸੀ ਅਲੱਗ ਅਲੱਗ ਪੋਜ਼ਾਂ ਦੇ ਵਿੱਚ ਖਿਚਾ ਕੇ ਲੋਕਾਂ ਨੇ ਲਗਾਈਆਂ ਹੁੰਦੀਆਂ ਸੀ, ਭਾਂਡਿਆਂ ਦੀ ਦੁਕਾਨ ਤੇ ਇੱਕ ਦੋ ਹੋਰ ਦੁਕਾਨਾਂ ਤੋਂ ਬਾਅਦ ਫਿਰ ਸਾਡੇ ਸ਼ਰੀਕੇ ਭਾਈਚਾਰੇ ਦੇ ਜਿਹੜੇ ਘਰ ਆ ਉਹੀ ਸ਼ੁਰੂ ਕਰਦੇ ਹੁੰਦੇ ਸੀਗੇ, ਤੇ ਸਾਡਾ ਘਰ ਵੀ ਸੜਕ ਦੇ ਉੱਪਰ ਹੀ ਸੀ, ਤੇ ਉਹ ਕੋਰਨਰ ਤੇ ਕਹਿ ਲਓ ਸਾਡੇ ਘਰ ਦੇ ਨਾਲ ਦੀ ਫਿਰ ਇੱਕ ਕੱਚੀ ਸੜਕ ਜਿਹੜੀ ਉਹ ਖੇਤਾਂ ਨੂੰ ਜਾਂਦੀ ਸੀ, ਜਿਹਦੇ ਆਲੇ ਦੁਆਲੇ ਵੀ ਡੇਕਾਂ ਟਾਲੀਆਂ ਤੇ ਤੂਤਾਂ ਦੇ ਸੰਘਣੇ ਦਰਖਤ ਲੱਗੇ ਹੁੰਦੇ ਸੀ। ਅੱਜ ਵੀ ਕਦੇ ਕਿਤੇ ਪਿੰਡ ਦਾ ਗੇੜਾ ਲੱਗਦਾ ਹੈ ਨਾ, ਤਾਂ ਇਹਨਾਂ ਰੁੱਖਾਂ ਅੱਗੇ ਸਿਰ ਝੁੱਕ ਜਾਂਦਾ ਹੈ, ਜਿਹਨਾਂ ਦੀਆਂ ਟਾਹਣੀਆਂ ਤੇ ਸੰਘਣੀ ਛਾਂ ਦੇ ਵਿੱਚ ਮਾਂ ਪਿਓ ਦੀ ਗੋਦ ਵਰਗਾ ਨਿੱਘ ਮਾਣਿਆ ਹੋਇਆ ਹੈ। ਤੂਤਾਂ ਦਾ ਉਹ ਰੁੱਖ ਜਿਸ ਤੋਂ ਲਾ ਕੇ ਗੋਲਾ ਖਾਈਦੀਆਂ ਹੁੰਦੀਆਂ ਸੀ, ਤੁਸੀਂ ਵੀ ਗੋਲਾ ਹੀ ਕਹਿੰਦੇ ਹੁੰਦੇ ਸੀ, ਉਹ ਜਿਹੜੀਆਂ ਤੂਤਾਂ ਤੋਂ ਲੱਥਦੀਆਂ ਸੀ, ਕਈ ਸ਼ਾਇਦ ਤੂਤ ਕਹਿੰਦੇ, ਕਈ ਤੂਤੀਆਂ ਕਹਿੰਦੇ ਆ, ਅਸੀਂ ਗੋਲਾ ਕਹਿੰਦੇ ਹੁੰਦੇ ਸੀ ਜੀ, ਤੇ ਜਿਹਨਾਂ ਨੂੰ ਅੱਜ ਕੱਲ੍ਹ ਬੱਚੇ ਮਾਲਵੇ ਦੀ ਦੱਸਦੇ ਆ ਇੱਥੇ, ਸੋ ਉਹ ਕੌਲੀਆਂ ਭਰ ਭਰ ਕੇ ਤੂਤ ਤੋਂ ਲਾ ਕੇ ਖਾਣੀਆਂ, ਔਰ ਮੈਨੂੰ ਹੁਣ ਲੱਗਦਾ ਹੁੰਦਾ ਕਿ ਉਹ ਤੂਤ ਵੀ ਬੜਾ ਖੁਸ਼ ਹੁੰਦਾ ਸੀਗਾ ਜਦੋਂ ਅਸੀਂ ਜਾ ਕੇ ਉਹਦੀਆਂ ਗੋਲਾ ਲਾ ਕੇ ਖਾਈਦੀਆਂ ਹੁੰਦੀਆਂ ਸੀਗੀਆਂ। ਸੋ ਬਸ ਜਜ਼ਬਾਤ ਹੀ ਹੈ, ਮੈਂ ਗੱਲ ਨਹੀਂ ਦੱਸ ਸਕਦੀ ਆ, ਉਹ ਜਜ਼ਬਾਤ ਦੱਸਣੇ ਔਖੇ ਲੱਗ ਜਾਂਦੇ ਮੈਨੂੰ ਕਿਸੇ ਵੇਲੇ। ਸੋ ਸਾਡੇ ਪਿੰਡ ਦੀ ਜਿਹੜੀ ਆਬਾਦੀ ਸੀ ਉਹ ਬਹੁਤ ਸੰਘਣੀ ਸੀ। 1100-1200 ਘਰਾਂ ਦਾ ਪਿੰਡ ਹੁੰਦਾ ਸੀ, ਕਾਫੀ ਵੱਡਾ ਹੁੰਦਾ ਸੀ, ਦੋ ਗੁਰਦੁਆਰੇ ਹੁੰਦੇ ਸੀ। ਗਲੀਆਂ ਜਿਹੜੀਆਂ ਸੀ ਪਿੰਡ ਦੀਆਂ ਅੱਗੇ ਉਹ ਬਹੁਤ ਖੁੱਲੀਆਂ ਨਹੀਂ ਸੀ ਪਰ ਪੱਕੀਆਂ ਹੁੰਦੀਆਂ ਸੀ, ਤੇ ਪਿੰਡ ਦੇ ਵਿੱਚ ਵੱਖ ਵੱਖ ਜਾਤਾਂ ਦੇ ਲੋਕ ਜਿਹੜੇ ਉਹ ਮਿਲ ਜੁਲ ਕੇ ਰਹਿੰਦੇ ਸੀ। ਪਿੰਡ ਦੇ ਜ਼ਿਆਦਾਤਰ ਲੋਕ ਜਿਹੜੇ ਉਹ ਨੌਕਰੀ ਤੇ ਕਈ ਲੋਕਾਂ ਨੇ ਘਰਾਂ ਦੇ ਵਿੱਚ ਮੱਝਾਂ ਗਾਵਾਂ ਰੱਖੀਆਂ ਹੁੰਦੀਆਂ ਸੀ, ਤੇ ਸਾਡਾ ਘਰ ਪਿੰਡ ਦੇ ਬਾਹਰ ਵੱਲ ਖੇਤਾਂ ਨੂੰ ਜਾਂਦੀ ਸੜਕ ਤੇ ਪੈਂਦਾ ਸੀ, ਇਸ ਕਰਕੇ ਜਦੋਂ ਸਵੇਰੇ ਤੇ ਫਿਰ ਲੋਡੇ ਵੇਲੇ ਜਿਹੜੀ ਸੜਕ ਹੁੰਦੀ ਸੀ ਜਿਹਨੂੰ ਜਿਹੜਾ ਘਰ ਦੇ ਨਾਲ ਪਿੱਛੇ ਨੂੰ ਪਹਿਰਾ ਜਾਂਦਾ ਹੁੰਦਾ ਸੀ ਉਹਨੂੰ ਕੱਚੀ ਸੜਕ ਕਹਿੰਦੇ ਸੀ ਅਸੀਂ, ਤੇ ਉਸ ਸੜਕ ਤੇ ਫਿਰ ਸਵੇਰੇ ਸ਼ਾਮ ਖੇਤਾਂ ਨੂੰ ਆਉਣ ਜਾਣ ਵਾਲਿਆਂ ਦੀ ਕਾਫੀ ਰੌਣਕ ਰਹਿੰਦੀ ਹੁੰਦੀ ਸੀ। ਲੋਕ ਗੱਡਿਆਂ ਤੇ ਪੈਦਲ ਜਾਂ ਸਾਈਕਲ ਤੇ ਪੱਠੇ ਲੈਣ ਤੁਰੇ ਹੁੰਦੇ ਸੀ, ਤੇ ਘਰ ਦੀ ਛੱਤ ਤੋਂ ਪਿੱਛੇ ਖੇਤਾਂ ਦਾ ਨਜ਼ਾਰਾ ਦੇਖਦੇ ਹੀ ਬਣਦਾ ਹੁੰਦਾ ਸੀ। ਸੋ ਉਹ ਬਨੇਰਾ, ਉਸ ਘਰ ਦਾ ਬਨੇਰਾ, ਉਹਦੇ ਤੇ ਖੜੇ ਹੋ ਕੇ ਜਦੋਂ ਪਿੱਛੇ ਦੇਖੀਦਾ ਸੀ ਤੇ ਕਦੀ ਹਰੀ ਹਰੀ ਕਣਕ, ਬਰਸੀਲ, ਚਰੀ ਤੇ ਮੱਕੀ, ਤੇ ਕਦੇ ਪੀਲੇ ਪੀਲੇ ਸਰੋਂ ਦੇ ਫੁੱਲਾਂ ਦੀ ਬਿਛੀ ਚਾਦਰ, ਤੇ ਕਦੀ ਪੱਕੀਆਂ ਕਣਕਾਂ ਦਾ ਸੁਨਹਿਰੀ ਜਾਦੂ, ਹਰ ਰੁੱਤ ਇੱਕ ਵੱਖਰਾ ਨਜ਼ਾਰਾ ਹੁੰਦਾ ਸੀ। ਤੇ ਫਿਰ ਉਹਨਾਂ ਖੇਤਾਂ ਦੇ ਵਿੱਚ ਚੱਲਦੇ ਟਿਊਬਲ ਤੇ ਆੜਾਂ ਚ ਭੱਜਦਾ ਪਾਣੀ, ਤੂੜੀ ਦੇ ਕੁੱਪ ਤੇ ਪਾਥੀਆਂ ਦੀਆਂ ਤਰਾੜੀਆਂ, ਸਭ ਆਪਣੇ ਯਾਰ ਬੇਲੀ ਲੱਗਦੇ ਹੁੰਦੇ ਸੀ ਜੀ, ਜਿਹਨਾਂ ਨਾਲ ਜੀ ਭਰ ਕੇ ਖੇਡਦੇ ਹੁੰਦੇ ਸੀ। ਹੁਣ ਤੁਸੀਂ ਪੁੱਛੋਗੇ ਉਹ ਕਿਵੇਂ, ਹਨਾ, ਇਹਨਾਂ ਨਾਲ ਕਿੱਦਾਂ ਜੀ ਸਕਦੇ ਹਾਂ, ਜ਼ਰੂਰ ਦੱਸਾਂਗੀ ਜੀ ਇਹ ਕਿੱਦਾਂ ਸਾਡੇ ਯਾਰ ਬੇਲੀ ਹੁੰਦੇ ਸੀ ਤੇ ਕਿੱਦਾਂ ਇਹਨਾਂ ਖੇਤਾਂ ਦੇ ਨਾਲ, ਇਹਨਾਂ ਤੂੜੀ ਦੇ ਕੁੱਪਾਂ ਨਾਲ ਤੇ ਉਹ ਭੱਜਦੇ ਪਾਣੀ ਨਾਲ ਅਸੀਂ ਖੇਡੀਦਾ ਸੀਗਾ। ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਜੀ ਇਹ ਗੀਤ ਤੇ ਫਿਰ ਕਰਦੇ ਹਾਂ ਇਹਨਾਂ ਗੱਲਾਂ।
ਸੋਹਣੀ ਮੇਰੇ ਪਿੰਡ ਦੀ ਸਵੇਰੇ, ਸਾਰਿਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰੇ। ਮੋਰ ਪਹਿਲਾਂ ਤੋਂ ਦੇਖਾਂ ਬੋਲਦੇ ਸ਼ਰਾਰਤੀ, ਚਿੜੀਆਂ ਕਬੂਤਰਾਂ ਤੇ ਘੁੱਗੀਆਂ ਦੀ ਫਾਰਸੀ, ਸਮਝੂਗਾ ਕੌਣ ਤੋਤੇ ਠੱਗ ਨੇ ਬਨਾਰਸੀ। ਟੁੱਟ ਪੈਣਾ ਖੇਡਦਾ, ਟੁੱਟ ਪੈਣਾ ਖੇਡਦਾ, ਟੱਟੀ ਨੂੰ ਬਟੇਰੇ, ਦੁਨੀਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰੇ, ਸਾਰਿਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰੇ। ਓ ਮੰਦਰਾਂ ਮਸੀਤਾਂ ਗੁਰੂ ਘਰਾਂ ਵਿੱਚ ਆਉਂਦੀਆਂ, ਮਿੱਠੀਆਂ ਆਵਾਜ਼ਾਂ ਸੁਬਾ ਹੋਰ ਲਿਸ਼ਨਾਉਂਦੀਆਂ, ਹਾਲੀ ਪਾਲੀ ਸਾਰਿਆਂ ਨੂੰ ਕੰਮ ਧੰਦੇ ਲਾਉਂਦੀਆਂ, ਜ਼ੁਲਫਾਂ ਜ਼ਮੀਨ ਦੀਆਂ, ਜ਼ੁਲਫਾਂ ਜ਼ਮੀਨ ਦੀਆਂ, ਬੌਂਦਾ ਬੱਗਾ ਸ਼ੇਰੇ, ਦੁਨੀਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰੇ, ਦੁਨੀਆਂ ਤੋਂ ਸੋਹਣੀ
ਦੀ ਸਵੇਰੇ ਘੁੰਮ ਚਾਠੀ ਵਿੱਚ ਘੁੰਮਣ ਮਤਾਣੀਆਂ ਛਮ ਛਮ ਚੂੜੇ ਛਣਕਾਉਂਦੀਆਂ ਸੁਆਣੀਆਂ ਬੱਚਿਆਂ ਨੇ ਰੌਣਕਾਂ ਲੱਗਾਈਆਂ ਨਾਲ ਹਾਣੀਆਂ ਪਿਆਰ ਵਿੱਚ ਮੁੱਕ ਜਾਂਦੀ ਪਿਆਰ ਵਿੱਚ ਮੁੱਕ ਜਾਂਦੀ ਸਾਰੀ ਤੇਰ ਮੇਰੇ ਦੁਨੀਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰੇ ਸਾਰਿਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰੇ ਦੁਨੀਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰੇ ਲੱਲਾ 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 ਲੱਲਾ
ਸਾਰਿਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰ ਹੈ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਸੁਣ ਰਹੇ ਸੀਗੇ ਬਿਲਕੁਲ ਕਿਸ ਖੂਬਸੂਰਤੀ ਨਾਲ ਆਪਣੇ ਜਜ਼ਬਾਤਾਂ ਨੂੰ ਲਫ਼ਜ਼ਾਂ ਦੇ ਵਿੱਚ ਪਰੋ ਲੈਂਦੇ ਆ ਮਾਨ ਸਾਹਿਬ ਤੋਂ ਬਿਲਕੁਲ ਜੀ ਜਜ਼ਬਾਤ ਸਾਡੇ ਸਾਰਿਆਂ ਦੇ ਹੁੰਦੇ ਆ ਇਹ ਪਰ ਕਲਮ ਕਿਸੇ ਕਿਸੇ ਕੋਲ ਹੁੰਦੀ ਆ ਉਹਨਾਂ ਨੂੰ ਆਪਣੇ ਲਫ਼ਜ਼ਾਂ ਦੇ ਵਿੱਚ ਸਾਡੇ ਜਜ਼ਬਾਤ ਭਰਾਉਣ ਲਈ ਤੋ ਬਿਲਕੁਲ ਤੁਹਾਡੇ ਵੀ ਕੁਛ ਇਹੋ ਜਿਹੇ ਜਜ਼ਬਾਤ ਆਪਣੇ ਪਿੰਡ ਨਾਲ ਜੁੜੇ ਹੋਣ ਤੇ ਜ਼ਰੂਰ ਸਾਂਝੇ ਕਰੋ ਮੈਨੂੰ ਤੇ ਪਿੰਡ ਦੀ ਸਵੇਰ ਯਾਦ ਆ ਗਈ ਤੇ ਪਿੰਡ ਤਾਂ ਮੈਂ ਅੱਜ ਆਪਣਾ ਯਾਦ ਕਰ ਹੀ ਰਹੀ ਹਾਂ ਚਲੋ ਜੀ ਪਿੰਡ ਦੀ ਸਵੇਰ ਬਾਰੇ ਜ਼ਰੂਰ ਗੱਲ ਕਰਾਂਗੇ ਅਸੀਂ ਆਉਣ ਵਾਲੇ ਜਿਹੜੇ ਪ੍ਰੋਗਰਾਮ ਹੈ ਅੱਜ ਮੈਂ ਤੁਹਾਨੂੰ ਆਪਣੇ ਪਿੰਡ ਘੁਮਾਉਣ ਆਇਆ ਜੀ ਤੋ ਜੈਸੀ ਗਰਵਾਲ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਤੇ ਆਪਣੇ ਪਿੰਡ ਬਾਰੇ ਉਹਨਾਂ ਨੇ ਦੱਸਿਆ ਹੈ ਕਹਿੰਦੇ ਮੇਰਾ ਪਿੰਡ ਸੀ ਲੁਧਿਆਣੇ ਜ਼ਿਲ੍ਹੇ ਦਾ ਗੁੱਜਰਵਾਲ ਪਿੰਡ ਹੈ ਸਾਡਾ ਪਿੰਡ ਗਰੇਵਾਲਾਂ ਦੀ ਰਾਜਧਾਨੀ ਨਾਲ ਵੀ ਮਸ਼ਹੂਰ ਹੈ ਵਾਹ ਜੀ ਵਾਹ ਤੇ ਸਾਡੇ ਇਲਾਕੇ ਦੇ ਪਿੰਡਾਂ ਵਿੱਚੋਂ ਵੱਡਾ ਪਿੰਡ ਹੈ ਜੀ ਠੀਕ ਹੈ ਤੇ ਸਾਡੇ ਪਿੰਡ ਦੀ ਖਾਸੀਅਤ ਸਾਡਾ ਸਰਕਾਰੀ ਸਕੂਲ ਹੈ ਜੀ ਤੇ ਕਹਿੰਦੇ ਜੋ ਪੰਜਾਬ ਦੇ ਸਕੂਲਾਂ ਚੋਂ ਬਹੁਤ ਪੁਰਾਣਾ ਸਕੂਲ ਹੈ ਤੇ ਬਾਕੀ ਸਰਕਾਰੀ ਹਸਪਤਾਲ ITI ਇੰਸਟੀਚਿਊਟ ਤੇ ਫੁੱਟਬਾਲ ਕਲੱਬ ਗਰਾਊਂਡ ਵੀ ਨੇ ਤੇ ਕਲਾਕਾਰਾਂ ਦਾ ਪਿੰਡ ਹੈ ਜੀ ਕਹਿੰਦੇ ਤੇ ਮੈਂ ਬਹੁਤ ਮਿਸ ਕਰਦਾ ਆਪਣੇ ਪਿੰਡ ਨੂੰ ਗੁੱਜਰਵਾਲ ਜੀ ਹਾਂ ਮੈਨੂੰ ਪਤਾ ਤੁਸੀਂ ਕਿੰਨਾ ਮਿਸ ਕਰਦੇ ਹੋਣੇ ਆ ਜੀ ਤੋ ਦੋ ਲਾਈਨਾਂ ਕਹਿੰਦੇ ਮੇਰਾ ਘਰ ਮੇਰਾ ਪਿੰਡ ਖਿਲਾਰੀ ਬੈਠੇ ਬਾਹਾਂ ਮੇਰੀਆਂ ਉਹ ਤੱਕਦੇ ਨੇ ਸੁਬਾ ਸ਼ਾਮ ਰਾਹਾਂ ਬਿਲਕੁਲ ਜੀ ਉਹ ਘਰ ਉਹ ਪਿੰਡ ਹਮੇਸ਼ਾ ਸਾਡੀਆਂ ਰਾਹਾਂ ਤੱਕਦੇ ਰਹਿੰਦੇ ਨੇ ਤੇ ਸਾਡੀ ਬਾਂਹ ਜੀ ਉਹਨਾਂ ਨੇ ਖਿਲਾਰੀਆਂ ਹੋਈਆਂ ਤੇ ਸਾਡੀਆਂ ਬਾਹਾਂ ਵੀ ਉਹਨਾਂ ਨੂੰ ਮਿਲਣ ਨੂੰ ਕਿੰਨੀਆਂ ਬੇਚੈਨ ਨੇ ਇਹ ਅਸੀਂ ਸਮਝ ਸਕਦੇ ਹਾਂ ਜੀ ਜਿਹਨਾਂ ਨੇ ਉਹ ਘਰ ਤੇ ਉਹ ਪਿੰਡ ਛੱਡੇ ਹੋਏ ਨੇ ਤੋ ਪਰਮਾਤਮਾ ਇਹ ਮੇਲ ਕਰਾਉਂਦਾ ਰਵੇ ਜਿੱਥੇ ਵਸਦੇ ਆ ਜੀ ਬਹੁਤ ਸੋਹਣੀ ਧਰਤੀ ਹੈ ਬਹੁਤ ਪਿਆਰੀ ਜਗ੍ਹਾ ਤੇ ਬਹੁਤ ਆਦਰ ਸਨਮਾਨ ਵੀ ਕਰਦੇ ਆ ਇਸ ਦੇਸ਼ ਦਾ ਵੀ ਪਰ ਕੀ ਕਰੀਏ ਜਿੱਥੇ ਜੰਮੇ ਪਲੇ ਆ ਤੇ ਜੜਾਂ ਵਸੀਆਂ ਹੋਈਆਂ ਸਾਡੀਆਂ ਉੱਥੋਂ ਟੁੱਟਦੀਆਂ ਨੀ ਔਰ ਟੁੱਟਣੀਆਂ ਚਾਹੀਦੀਆਂ ਵੀ ਨੀ ਜੀ ਬਹੁਤ ਬਹੁਤ ਸ਼ੁਕਰੀਆ ਜਸਤੀ ਜੀ ਤੇ ਬਾਕੀ ਮੈਂ ਆਪਣਾ ਪਿੰਡ ਦੀ ਗੱਲ ਕਰਾਂਗੀ ਤੇ ਮੈਨੂੰ ਪਤਾ ਹੈ ਨਾਲ ਨਾਲ ਤੁਸੀਂ ਵੀ ਆਪਣੇ ਪਿੰਡ ਸਭ ਨੇ ਘੁੰਮਣੇ ਆ ਤੇ ਕੁਲਦੀਪ ਕੌਰ ਹੁਣਾਂ ਦਾ ਵੋਇਸ ਮੈਸੇਜ ਆਇਆ ਸੀ ਪ੍ਰੋਗਰਾਮ ਦੇ ਵਿੱਚ ਉਹ ਵੀ ਮੈਂ ਜ਼ਰੂਰ ਚਲਾਉਣਾ ਤੇ ਰਾਜ ਮਹਿੰਦਰ ਹੁਣਾਂ ਨੇ ਕਿਹਾ ਕਿ ਤੁਹਾਡੀਆਂ ਗੱਲਾਂ ਸੁਣ ਕੇ ਮੈਂ ਵੀ ਮੋਹਣ ਭੰਡਾਰੀਆ ਪਹੁੰਚ ਗਿਆ ਜੀ ਸੋ ਠੀਕ ਹੈ ਜੀ ਮੈਨੂੰ ਲੱਗਦਾ ਤੁਹਾਡੇ ਪਿੰਡ ਦਾ ਨਾਮ ਮੋਹਣ ਭੰਡਾਰੀਆ ਹੈ ਜੀ ਸੋ ਜ਼ਰੂਰ ਜੀ ਬਿਲਕੁਲ ਗੱਲਾਂ ਕਰਨ ਦਾ ਮਤਲਬ ਇਹ ਹੁੰਦਾ ਹੈ ਕਿ ਤੁਹਾਨੂੰ ਜਿਵੇਂ ਕਿਹਾ ਕਿ ਮੈਂ ਗੱਲਾਂ ਕਰ ਲੈਂਦੀ ਹਾਂ ਪਰ ਉਹ ਗੱਲਾਂ ਦੇ ਵਿੱਚ ਵਿੱਚ ਅਸੀਂ ਸਾਰੇ ਹੀ ਉਹ ਥਾਵਾਂ ਉਹ ਪਿੰਡ ਘੁੰਮ ਸਕਦੇ ਹਾਂ ਤੇ ਲਿਖਿਆ ਕਿ ਸਾਰੀ ਦੁਨੀਆਂ ਵਿੱਚ ਇੱਕੋ ਪਿੰਡ ਦਾ ਨਾਮ ਹੈ ਜੀ ਮੋਹਣ ਭੰਡਾਰੀਆ ਵਾਹ ਇਹਦੀ ਖਾਸੀਅਤ ਹੈ ਜੀ ਦੇਖੋ ਕਿ ਸਾਰੇ ਪਿੰਡ ਦੁਨੀਆਂ ਦੇ ਵਿੱਚ ਸਿਰਫ ਇੱਕ ਹੀ ਪਿੰਡ ਹੈ ਜਦਕਿ ਮੈਂ ਆਪਣੇ ਪਿੰਡ ਦੀ ਗੱਲ ਕਰਾਂ ਖੁੱਡਾ ਤੇ ਉਹ ਹੁਸ਼ਿਆਰਪੁਰ ਡਿਸਟ੍ਰਿਕਟ ਵਿੱਚ ਵੀ ਹੈ ਤੇ ਇੱਧਰ ਰੋਪੜ ਡਿਸਟ੍ਰਿਕਟ ਦੇ ਵਿੱਚ ਵੀ ਇੱਕ ਪਿੰਡ ਦਾ ਨਾਮ ਖੁੱਡਾ ਹੈ ਸੋ ਬਿਲਕੁਲ ਜੀ ਛੋਟੀ ਗੱਲ ਹੋਵੇ ਪਰ ਆਪਣੇ ਪਿੰਡ ਦੇ ਉੱਤੇ ਮਾਣ ਕਰਨ ਦਾ ਤਰੀਕਾ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਲੱਭ ਹੀ ਲਈਦਾ ਹੈ Thank you.
ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ ਦੁਨੀਆ ਤੋਂ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ ਦੁਨੀਆ ਤੋਂ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ ਵੱਖਰਾ ਨਜ਼ਾਰਾ ਯਾਰੋ ਪਿੰਡ ਦੇ ਸਕੂਲ ਦਾ ਅੜਪ ਸੁਭਾ ਸੇਵਾ ਸਿੰਘ ਦੇ ਅਸੂਲ ਦਾ ਵੱਖਰਾ ਨਜ਼ਾਰਾ ਯਾਰੋ ਪਿੰਡ ਦੇ ਸਕੂਲ ਦਾ ਅੜਪ ਸੁਭਾ ਸੇਵਾ ਸਿੰਘ ਦੇ ਅਸੂਲ ਦਾ ਉਹਦੇ ਕੋਲੋਂ ਪੜੀ ਹੋਈ ਪੜ੍ਹਾਈ ਨਹੀਂ ਉਹ ਭੁੱਲਦੀ ਘੋਟ ਘੋਟ ਖਾਨੇ ਵਿੱਚ ਪਾਈ ਨਹੀਂ ਉਹ ਭੁੱਲਦੀ ਕੰਨ ਉੱਤੇ ਵੱਜਿਆ ਲਫੇੜਾ ਚੇਤੇ ਆ ਗਿਆ ਦੁਨੀਆ ਤੋਂ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ ਕਈ ਕੋਠੇ ਟੱਪ ਕੇ ਪਿਆਰਿਆਂ ਨੂੰ ਮਿਲਣਾ ਕਈ ਕੋਠੇ ਟੱਪ ਕੇ ਪਿਆਰਿਆਂ ਨੂੰ ਮਿਲਣਾ ਕੋਠਿਆਂ ਤੇ ਮੰਜੇ ਹੋਣੇ ਤੇ ਪੱਤਾ ਵੀ ਨਹੀਂ ਹਿੱਲਣਾ ਕਈ ਕੋਠੇ ਟੱਪ ਕੇ ਪਿਆਰਿਆਂ ਨੂੰ ਮਿਲਣਾ ਕੋਠਿਆਂ ਤੇ ਮੰਜੇ ਹੋਣੇ ਪੱਤਾ ਵੀ ਨਹੀਂ ਹਿੱਲਣਾ ਕਿਣ ਕਿਣ ਪੁਰ ਦਿੰਦੇ ਹਵਾ ਸੀ ਵਗਾਏ ਰੌਲਾ ਰੂਲਾ ਪਾ ਕੇ ਦਿੰਦੇ ਨੇਰੀਆਂ ਝੁਲਾਏ ਬੱਦਲਾਂ ਦਾ ਪੈਂਦਾ ਸੀ ਜੋ ਘੇਰਾ ਚੇਤੇ ਆ ਗਿਆ ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ ਦੁਨੀਆ ਤੋਂ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ ਇੱਕ ਕੁੜੀ ਸਾਡੇ ਹੱਥੋਂ ਦੁਖੀ ਸੀ ਬਈ ਪੁੱਜ ਕੇ ਲੱਗੀ ਸੀ ਜੋ ਸਾਡੇ ਬੁਲਟ ਦੀ ਦੁੱਗ ਦੁੱਗ ਤੇ ਇੱਕ ਕੁੜੀ ਸਾਡੇ ਹੱਥੋਂ ਦੁਖੀ ਸੀ ਬਈ ਪੁੱਜ ਕੇ ਲੱਗੀ ਸੀ ਜੋ ਸਾਡੇ ਬੁਲਟ ਦੀ ਦੁੱਗ ਦੁੱਗ ਤੇ ਸਿਰ ਚੁੰਨੀ ਪੈਣੀ ਕਦੇ ਜੁੱਤੀ ਵੀ ਨਾ ਪਾਉਂਦੀ ਸੀ ਭੱਜ ਕੇ ਛੱਡਣਾ ਵਾਂਗੂ ਬੀਹੀ ਵਿੱਚ ਆਉਂਦੀ ਸੀ ਉਹਦੇ ਸ਼ਹਿਰ ਮਾਰਿਆ ਉਹ ਕਿਹੜਾ ਚੇਤੇ ਆ ਗਿਆ ਦੁਨੀਆ ਤੋਂ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ ਅੰਮ੍ਰਿਤ ਵੇਲੇ ਜਦੋਂ ਪਾਠੀ ਸਿੰਘ ਬੋਲਦਾ ਕੰਨੀ ਪਾਣੀ ਪੈਂਦੀ ਸੁਖ ਪਾਲੇ ਅੱਖਾਂ ਖੋਲਦਾ ਅੰਮ੍ਰਿਤ ਵੇਲੇ ਜਦੋਂ ਪਾਠੀ ਸਿੰਘ ਬੋਲਦਾ ਕੰਨੀ ਪਾਣੀ ਪੈਂਦੀ ਸੁਖ ਪਾਲੇ ਅੱਖਾਂ ਖੋਲਦਾ ਖੋਰੇ ਕਦੋਂ ਹਟੇਗੀ ਅਲਾਰਮ ਦੀ ਯਾਦ ਤੇ ਇੰਡੀਆ ਤਾਂ ਉੱਠਦੇ ਸੀ ਮੁਰਗੇ ਦੀ ਬਾਂਗ ਤੇ ਚਹਿਲ ਪਹਿਲ ਵਾਲਾ ਓ ਸਵੇਰਾ ਚੇਤੇ ਆ ਗਿਆ ਦੁਨੀਆ ਤੋਂ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ ਪਿੰਡੋਂ ਬਾਹਰ ਫਕਰਾਂ ਦਾ ਤੇਰਾ ਚੇਤੇ ਆ ਗਿਆ ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ
ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਦੇ ਵਿੱਚ ਯਾਦਾਂ ਦੀ ਝੜੀ ਲੱਗੀ ਹੋਈ ਹੈ ਬਿਲਕੁਲ ਜੀ ਸਾਰਿਆਂ ਨੂੰ ਆਪਣੇ ਆਪਣੇ ਘਰਾਂ ਦੇ ਬਨੇਰੇ ਜਿਹੜੇ ਚੇਤੇ ਆ ਰਹੇ ਹੋਣਗੇ ਮੈਨੂੰ ਤੇ ਬਿਲਕੁਲ ਆ ਰਹੇ ਨੇ ਜੀ ਤੇ ਅਮਨ ਧਾਰੀਵਾਲ ਹੁਣਾਂ ਨੇ ਬੜੇ ਪਿਆਰੇ ਫੋਟੋ ਮੈਸੇਜਿਸ ਭੇਜੇ ਇਹਨਾਂ ਨੂੰ ਯਾਦ ਆਇਆ ਕਿ ਆਪਣਾ ਪਿੰਡ ਲੋਹਾਰਾ ਜਿਹਾ ਦੱਸ ਰਿਹਾ ਕਿ ਮੇਰਾ ਪਿੰਡ ਲੋਹਾਰਾ ਨਿਹਾਲ ਸਿੰਘ ਵਾਲਾ ਮੋਗਾ ਤੇ ਇਹਨਾਂ ਨੇ ਜਿਹੜੀਆਂ ਫੋਟੋਆਂ ਭੇਜੀਆਂ ਬਹੁਤ ਹੀ ਪਿਆਰੀਆਂ ਹੈ ਜੀ ਇੱਕ ਚੌਂਕੇ ਦੀ ਫੋਟੋ ਭੇਜੀ ਹੋਈ ਹੈ ਚੁੱਲ੍ਹਾ ਹੈ ਉਹਦੇ ਉੱਤੇ ਇੱਕ ਸਿਲਵਰ ਦਾ ਪਤੀਲਾ ਰੱਖਿਆ ਹੋਇਆ ਤੇ ਵਿੱਚ ਛਿੱਟੀਆਂ ਪਈਆਂ ਹੋਈਆਂ ਨੇ ਥੋੜੀਆਂ ਤੇ ਪਿੱਛੇ ਪਾਥੀਆਂ ਵੀ ਰੱਖੀਆਂ ਹੋਈਆਂ ਚੌਂਕੇ ਦੇ ਵਿੱਚ ਤੇ ਨਾਲ ਹੀ ਹਵੇਲੀ ਦੀ ਫੋਟੋ ਹੈ ਜੀ ਜਿੱਥੇ ਮੱਝਾਂ ਵਗੈਰਾ ਬੰਨੀਆਂ ਹੁੰਦੀਆਂ ਉੱਥੇ ਪੱਠੇ ਕੁਤਰਨ ਵਾਲੀ ਮਸ਼ੀਨ ਹੈ ਜੀ ਤੇ ਗੁਰਦੁਆਰਾ ਸਾਹਿਬ ਦੀ ਫੋਟੋ ਆ ਬਹੁਤ ਪਿਆਰਾ ਇੱਕ ਗੁਰਦੁਆਰਾ ਵੀ ਹੈ ਜੀ ਬੜੀ ਸ਼ਾਂਤ ਜਿਹੀ ਜਗ੍ਹਾ ਤੇ ਨਾਲ ਹੀ ਝੋਨਾ ਲੱਗਾ ਹੋਇਆ ਮੈਨੂੰ ਲੱਗਦਾ ਖੇਤਾਂ ਦੇ ਵਿੱਚ ਤੇ ਮੋਟਰ ਜਿਹੜੀ ਹੈ ਪਾਣੀ ਵਾਲੀ ਉਹਦੀ ਫੋਟੋ ਭੇਜੀ ਹੈ ਤੇ ਨਾਲ ਹੀ ਇਹਨਾਂ ਨੇ ਫੋਟੋ ਭੇਜੀ ਹੈ ਜੀ ਲੋਹਾਰਾ ਦਾ ਜਿਹੜਾ ਬੋਰਡ ਲੱਗਾ ਹੋਇਆ ਪਿੰਡ ਦੇ ਬਾਹਰ ਤੇ ਆਖਰੀ ਫੋਟੋ ਕਮਾਲ ਦੀ ਹੈ ਜੀ ਬਿਲਕੁਲ ਬਹੁਤ ਹੀ ਖੂਬਸੂਰਤ ਇੱਕ ਸੁੱਕਾ ਜਿਹਾ ਦਰਖਤ ਹੈ ਤੇ ਉਹਦੇ ਪਿੱਛੇ ਜਿਹੜੀਆਂ ਲੋਡਾ ਵੇਲਾ ਹੋ ਰਿਹਾ ਹੈ ਸ਼ਾਮਾਂ ਢਲ ਰਹੀਆਂ ਨੇ ਬਹੁਤ ਹੀ ਖੂਬਸੂਰਤ ਸੀ ਬਿਲਕੁਲ ਸਾਰਿਆਂ ਦੇ ਪਿੰਡ ਇੰਨੇ ਪਿਆਰੇ ਪਿਆਰੇ ਹੁੰਦੇ ਉਹ ਪਿੰਡ ਹੀ ਪਿਆਰੇ ਹੁੰਦੇ ਆ ਜਦੋਂ ਉਸ ਪਿੰਡ ਚ ਰਹੀਦਾ ਸੀਗਾ ਤੇ ਸਾਨੂੰ 100 ਚੀਜ਼ਾਂ ਬੁਰੀਆਂ ਲੱਗਦੀਆਂ ਹੁੰਦੀਆਂ ਸੀ ਉਸ ਪਿੰਡ ਦੀਆਂ ਤੇ ਪਰ ਅੱਜ ਕੋਸ਼ਿਸ਼ ਕਰੀਏ ਤੇ ਇੱਕ ਚੀਜ਼ ਵੀ ਇਹੋ ਜਿਹੀ ਨਹੀਂ ਦਿਸਦੀ ਜਿਹੜੀ ਮਾੜੀ ਹੋਵੇ ਬਲਕਿ ਹਜ਼ਾਰਾਂ ਲੱਖਾਂ ਚੀਜ਼ਾਂ ਸਾਨੂੰ ਆਪਣੇ ਪਿੰਡ ਦੀਆਂ ਪਿਆਰੀਆਂ ਲੱਗਦੀਆਂ ਨੇ ਤੋ ਕੀ ਕਰੀਏ ਜੀ ਹਿਊਮਨ ਨੇਚਰ ਹੈ ਅਸੀਂ ਕਦਰ ਹੀ ਉਦੋਂ ਪਾਉਂਦੇ ਹਾਂ ਜਦੋਂ ਉਹ ਚੀਜ਼ ਸਾਡੇ ਹੱਥੋਂ ਛੁੱਟ ਜਾਂਦੀ ਹੈ ਤੇ ਧਨੀ ਸਾਹਿਬ ਹੁਣਾਂ ਨੇ ਵੀ ਜੀ ਫੋਟੋ ਭੇਜੀ ਹੈ ਜੀ ਮੈਨੂੰ ਲੱਗਦਾ ਇਹਨਾਂ ਦੇ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਫੋਟੋ ਹੈ ਬਹੁਤ ਪਿਆਰੀ ਇਮਾਰਤ ਹੈ ਜੀ ਗੁਰਦੁਆਰਾ ਸਾਹਿਬ ਦੀ ਤੇ ਕਹਿੰਦੇ ਪੁੱਛ ਰਹੇ ਨੇ ਜੀ ਸਤਿ ਸ੍ਰੀ ਅਕਾਲ ਤੇ ਕਿੱਦਾਂ ਹੋ ਜੀ ਤੁਸੀਂ ਬਹੁਤ ਵਧੀਆ ਜੀ ਕਹਿੰਦੇ ਅੱਜ ਕੱਲ ਕਹਿੰਦੇ ਦਾਜ ਲੈਣ ਵਾਲੀਆਂ ਬਹੁਤ ਵੀਡੀਓ ਆ ਰਹੀਆਂ ਨੇ ਮੇਰੇ ਖਿਆਲ ਇਹਨਾਂ ਨੇ ਪਹਿਲਾਂ ਇਹ ਮੈਸੇਜ ਭੇਜਿਆ ਸੀ ਮਾਫ਼ ਕਰਨਾ ਮੇਰੇ ਤੋਂ ਪ੍ਰੋਗਰਾਮ ਦੇ ਵਿੱਚ ਲਿਆ ਨਹੀਂ ਗਿਆ ਤੇ ਮੇਰੇ ਕਹਿੰਦੇ ਮੇਰੇ ਪਿੰਡ ਭੈਣੀ ਪਾਸਵਾਲ ਦੀਆਂ ਮੈਨੂੰ ਦੱਸਿਓ ਮੈਂ ਠੀਕ ਨਾਮ ਲਿਆ ਜੀ ਭੈਣੀ ਪਾਸਵਾਲ ਸੋ ਬਹੁਤ ਖੂਬਸੂਰਤ ਪਿੰਡ ਹੈ ਜੀ ਤੇ ਕੁਲਦੀਪ ਕੌਰ ਹੁਣਾਂ ਨੇ ਵੀ ਜੀ ਪਿੰਡ ਦੀ ਧਰਤੀ ਦੀ ਫੋਟੋ ਭੇਜੀ ਹੈ ਜੀ ਲਿਖਿਆ ਕਿ ਪਿੰਡ ਦੀ ਧਰਤੀ ਇੱਕ ਸਵਰਗ ਵਾਕਿਆ ਹੀ ਸਵਰਗ ਹੈ ਜੀ ਹਲਕੀ ਹਲਕੀ ਧੁੰਦ ਪਈ ਹੋਈ ਹੈ ਖੇਤਾਂ ਦੇ ਵਿੱਚ ਮੈਨੂੰ ਲੱਗਦਾ ਝੋਨਾ ਹੀ ਲੱਗਾ ਹੋਇਆ ਹਰਾ ਹਰਾ ਜਾਂ ਕਣਕ ਹੋਣੀ ਹੈ ਤੇ ਦੂਰ ਸਫੇਦਿਆਂ ਦੇ ਵਿੱਚ ਇੱਕ ਮੋਟਰ ਦਿਸ ਰਹੀ ਹੈ ਤੇ ਪਿੱਛੇ ਹਲਕੀ ਹਲਕੀ ਧੁੰਦ ਪਈ ਹੋਈ ਹੈ ਬਹੁਤ ਵਧੀਆ ਜੀ ਬਹੁਤ ਹੀ ਪਿਆਰਾ ਨਜ਼ਾਰਾ ਹੈ ਅੱਜ ਉਹ ਸਾਰੇ ਨਜ਼ਾਰੇ ਯਾਦ ਆ ਰਹੇ ਨੇ ਬਿਲਕੁਲ ਜੀ ਧਨੀ ਸਾਹਿਬ ਨੇ ਕਿਹਾ ਕਿ ਗੁਰਦਾਸਪੁਰ ਦੇ ਵਿੱਚ ਹੈ ਜੀ ਇਹਨਾਂ ਦਾ ਪਿੰਡ ਬਹੁਤ ਬਹੁਤ ਸ਼ੁਕਰੀਆ ਜੀ ਗੱਲ ਕਰ ਰਹੀ ਸੀਗੀ ਮੈਂ ਆਪਣੇ ਪਿੰਡ ਦੀ ਉਹ ਤੂੜੀ ਦੇ ਕੁੱਪ ਪਾਥੀਆਂ ਦੀਆਂ ਸਰਾੜੀਆਂ ਤੇ ਟਿਊਬਲ ਦੇ ਆੜਾਂ ਦੇ ਵਿੱਚ ਭੱਜਦਾ ਪਾਣੀ ਖੇਤਾਂ ਚ ਲੱਗੀ ਹੋਈ ਸਰੋਂ ਤੇ ਕਣਕ ਉਹ ਸਾਰੇ ਆਪਣੇ ਯਾਰ ਦੋਸਤ ਹੁੰਦੇ ਸੀਗੇ ਬੇਲੀ ਹੁੰਦੇ ਸੀ ਤੇ ਉਹਨਾਂ ਨਾਲ ਖੇਡੀ ਦਾ ਵੀ ਸੀ ਹਨਾ ਹੁਣ ਮੈਂ ਤੁਹਾਨੂੰ ਦੱਸਾਂਗੀ ਕਿ ਕਿੱਦਾਂ ਖੇਡੀ ਦਾ ਹੁੰਦਾ ਸੀ ਉਹਨਾਂ ਨਾਲ ਬਿਲਕੁਲ ਯਾਦ ਕਰੋ ਉਹ ਆੜਾਂ ਦੇ ਵਿੱਚ ਖਾਲਾਂ ਚ ਭੱਜਦਾ ਪਾਣੀ ਜਿਹਦੇ ਨਾਲ ਦੌੜੀ ਦਾ ਹੁੰਦਾ ਸੀ ਤੇ ਉਹਦੇ ਵਿੱਚ ਕਾਗਜ਼ ਦੀਆਂ ਕਸ਼ਤੀਆਂ ਤੇ ਕਦੇ ਪੱਤਿਆਂ ਦੀ ਦੌੜ ਲਵਾਈ ਦੀ ਸੀ ਤੇ ਉਹ ਤੂੜੀ ਦੇ ਕੁੱਪ ਤੇ ਸਰਾੜੀਆਂ ਤੇ ਉਹ ਜਿਹੜੇ ਰੁੱਖ ਹੁੰਦੇ ਸੀ ਉਹਨਾਂ ਦੇ ਪਿੱਛੇ ਲੁੱਕੜ ਮੀਚੀਆਂ ਖੇਡੀਆਂ ਸੀ ਸਰੋਂ ਦੇ ਫੁੱਲਾਂ ਦੇ ਗਹਿਣੇ ਬਣਾ ਕੇ ਸੱਜੀ ਦਾ ਸੀ ਤੇ ਤਾਜੇ ਵਾਹੀ ਖੇਤਾਂ ਦੇ ਵਿੱਚ ਪੱਗ ਡੰਡੀਆਂ ਬਣਾਈਆਂ ਤੁਸੀਂ ਕਦੀ ਮੈਂ ਇਹ ਪੰਗੇ ਬਹੁਤ ਲਏ ਜਦੋਂ ਕਿਸੇ ਦਾ ਖੇਤ ਵਗਿਆ ਹੁੰਦਾ ਸੀ ਉੱਥੇ ਜਾ ਕੇ ਛੋਟੇ 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 ਦੱਬ ਦੱਬ ਕੇ ਨਾ ਪੈਰਾਂ ਦੇ ਨਾਲ ਵਿੰਗੀਆਂ ਟੇਡੀਆਂ ਪੱਗ ਡੰਡੀਆਂ ਬਣਾਉਂਦੀ ਹੁੰਦੀ ਸੀਗੀ ਮੈਂ ਤੇ ਮੇਰੀ ਭੈਣ ਤੇ ਫਿਰ ਅਸੀਂ ਖੜੇ ਹੋ ਕੇ ਦੇਖੀਦਾ ਸੀ ਉਹ ਪੱਗ ਡੰਡੀਆਂ ਬਹੁਤ ਹੀ ਸੋਹਣੀਆਂ ਲੱਗਦੀਆਂ ਸੀ ਤੇ ਅੱਜ ਉਹ ਪੱਗ ਡੰਡੀਆਂ ਉਸੇ ਤਰ੍ਹਾਂ ਮੈਨੂੰ ਲੱਗਦਾ ਕਿ ਮੈਨੂੰ ਮੇਰੇ ਬੀਤੇ ਸਮੇਂ ਚ ਲੈ ਜਾਂਦੀਆਂ ਨੇ ਮੇਰੇ ਯਾਦਾਂ ਦੀਆਂ ਪੱਗ ਡੰਡੀਆਂ ਬਣ ਕੇ ਸੋ ਪਿੰਡ ਦੀ ਗੱਲ ਕਰ ਰਹੀ ਸੀ ਜੀ ਪਿੰਡ ਵਿੱਚ ਸਰਕਾਰੀ ਸਕੂਲ ਵੀ ਸੀ ਤੇ ਸੀਨੀਅਰ ਸੈਕੰਡਰੀ ਵੀ ਸਕੂਲ ਸੀ ਦੋ ਸਕੂਲ ਸੀ ਤੇ ਨੇੜੇ ਤੇੜੇ ਦੇ ਪਿੰਡਾਂ ਦੇ ਬੱਚੇ ਵੀ ਪੜ੍ਹਨ ਆਉਂਦੇ ਹੁੰਦੇ ਸੀ ਉੱਥੇ ਘਰ ਸੜਕ ਤੇ ਹੋਣ ਕਰਕੇ ਸਾਡੇ ਘਰ ਚ ਚੰਗੀ ਰੌਣਕ ਲੱਗੀ ਰਹਿੰਦੀ ਸੀ ਸੋ ਨੇੜਲੇ ਪਿੰਡਾਂ ਚੋਂ ਜਾਣ ਪਛਾਣ ਵਾਲੇ ਲੋਕ ਸਾਡੇ ਪਿੰਡੋਂ ਹੀ ਨੇੜਲੇ ਪਿੰਡਾਂ ਦੇ ਲੋਕ ਵੈਸੇ ਸਾਡੇ ਪਿੰਡੋਂ ਹੀ ਬੱਸ ਫੜਦੇ ਹੁੰਦੇ ਸੀ ਇਸ ਕਰਕੇ ਜਿਹੜੇ ਸਾਡੇ ਜਾਣ ਪਛਾਣ ਦੇ ਲੋਕ ਹੁੰਦੇ ਸੀ ਉਹ ਫਿਰ ਸਾਡੇ ਘਰ ਕੋਈ ਸਾਈਕਲ ਰੱਖਣ ਆ ਗਿਆ ਤੇ ਕੋਈ ਸਕੂਟਰ ਖੜਾ ਕਰਨ ਆ ਗਿਆ ਸੋ ਇਹ ਸਾਡੇ ਘਰ ਦੀ ਰੌਣਕ ਨੂੰ ਹੋਰ ਵਧਾ ਦਿੰਦੇ ਸੀ ਤੇ ਸਾਡੇ ਪਿੰਡ ਚ ਨਾ ਦੋ ਤਿੰਨ ਖੂਹ ਵੀ ਹੁੰਦੇ ਸੀ, ਮੈਨੂੰ ਯਾਦ ਹੈ। ਉਹ ਚੱਲਦੇ ਨੀ ਹੁੰਦੇ ਸੀ ਪਰ ਖੂਹ ਜ਼ਰੂਰ ਹੁੰਦੇ ਸੀ। ਉਹ ਖੂਹਾਂ ਦੇ ਉੱਤੇ ਬਜ਼ੁਰਗ ਬੈਠੇ ਹੁੰਦੇ ਸੀਗੇ, ਗੱਲਾਂ ਬਾਤਾਂ ਮਾਰਦੇ ਹੁੰਦੇ ਸੀਗੇ, ਪਰ ਬਾਅਦ ਵਿੱਚ ਉਹ ਜਿਹੜੇ ਖੂਹ ਉਹ ਪੂਰ ਦਿੱਤੇ ਗਏ ਫਿਰ। ਤੇ ਪਿੰਡ ਦੇ ਬਾਹਰ ਬਾਹਰ ਇੱਕ ਡੇਰਾ ਵੀ ਹੁੰਦਾ ਸੀ ਜਿਸ ਦੀ ਬੜੀ ਮਾਨਤਾ ਹੁੰਦੀ ਸੀ, ਤੇ ਜਿੱਥੋਂ ਮੈਨੂੰ ਯਾਦ ਹੈ ਕਿ ਉਹ ਸਾਡੇ ਸਵੇਰੇ ਸਵੇਰੇ ਪ੍ਰਸ਼ਾਦੇ ਲੈਣ ਵੀ ਆਉਂਦੇ ਹੁੰਦੇ ਸੀ ਘਰਾਂ ਤੋਂ ਗ੍ਰਾਹੀ ਕਰਨ ਉੱਥੋਂ। ਤੇ ਜਿਹੜਾ ਪ੍ਰਾਇਮਰੀ ਸਕੂਲ ਹੁੰਦਾ ਸੀ ਨਾ, ਉਹਦੇ ਬਾਹਰ ਬਾਹਰ ਇੱਕ ਪੀਰਾਂ ਦੀ ਜਗ੍ਹਾ ਹੁੰਦੀ ਸੀ ਜਿਹਨੂੰ ਪੰਜ ਪੀਰ ਕਹਿੰਦੇ ਸੀ। ਤੇ ਸੱਚੀ ਦੱਸਾਂ ਪੇਪਰਾਂ ਦੇ ਦਿਨਾਂ ਵਿੱਚ ਉਹ ਪੰਜ ਪੀਰਾਂ ਦੇ ਅੱਗੇ ਬੜੀਆਂ ਅਰਦਾਸਾਂ ਕਰੀ ਦੀਆਂ ਹੁੰਦੀਆਂ ਸੀ। ਤੇ ਉਹ ਪੰਜ ਪੀਰਾਂ ਦੇ ਸਾਹਮਣੇ ਇੱਕ ਬੋਰਡ ਦਾ ਬਹੁਤ ਵੱਡਾ ਰੁੱਖ ਹੁੰਦਾ ਸੀ ਜਿਹਦੇ ਹੇਠਾਂ ਸਕੂਲ ਦੀ ਪ੍ਰਾਰਥਨਾ ਹੁੰਦੀ ਸੀ। ਤੇ ਪਿੰਡ ਵਿੱਚ ਹੋਰ ਵੀ ਪਿੱਪਲ ਤੇ ਬੋਰਡ ਦੇ ਬੜੇ ਪੁਰਾਣੇ ਰੁੱਖ ਹੁੰਦੇ ਸੀ ਜਿਹਨਾਂ ਥੱਲੇ ਬਜ਼ੁਰਗ ਬੈਠ ਕੇ ਗੱਪਾਂ ਮਾਰਦੇ ਸੀ ਤੇ ਬੱਚੇ ਆਪਣੀਆਂ ਖੇਡਾਂ ਖੇਡਦੇ ਹੁੰਦੇ ਸੀ। ਤੇ ਮੈਨੂੰ ਯਾਦ ਹੈ ਪਿੰਡ ਚ ਇੱਕ ਆਂਗਨਵਾੜੀ ਸੈਂਟਰ ਵੀ ਹੁੰਦਾ ਸੀ ਤੇ ਪਸ਼ੂਆਂ ਦਾ ਛੋਟਾ ਜਿਹਾ ਹਸਪਤਾਲ ਵੀ ਹੁੰਦਾ ਸੀ ਤੇ ਡਾਕਖਾਨਾ, ਉਹ ਕਿੱਦਾਂ ਭੁੱਲ ਸਕਦੀ ਆ, ਜਿੱਥੇ ਘਰ ਦੇ ਸਾਨੂੰ ਚਿੱਠੀਆਂ ਪਾਉਣ ਭੇਜਦੇ ਹੁੰਦੇ ਸੀ। ਤੇ ਉਹ ਡਾਕੀਆ ਵੀ ਯਾਦ ਹੈ ਜੀ ਜਿਹੜਾ ਸਾਈਕਲ ਤੇ ਚਿੱਠੀਆਂ ਵੰਡਣ ਆਉਂਦਾ ਹੁੰਦਾ ਸੀਗਾ ਤੇ ਜਿਹਨੂੰ ਦੇਖ ਕੇ ਅਸੀਂ ਖੁਸ਼ ਹੋ ਜਾਈਦਾ ਸੀ ਕਿ ਅੱਜ ਪਤਾ ਨੀ ਦੇਖੋ ਸ਼ਾਇਦ ਸਾਡੇ ਇਹਦੀ ਕੋਈ ਚਿੱਠੀ ਲੈ ਕੇ ਆਇਆ ਹੋਵੇ। ਸੋ ਪਿੰਡ ਦੇ ਵਿੱਚ ਹਰ ਗੁਰਪੁਰਬ ਤੋਂ ਪਹਿਲਾਂ ਪ੍ਰਭਾਤ ਫੇਰੀ ਨਿਕਲਦੀ। ਮਾਫ ਕਰਨਾ, ਅੱਜ ਮੈਨੂੰ ਲੱਗਦਾ ਥੋੜੀ ਪ੍ਰੋਬਲਮ ਚੱਲ ਰਹੀ ਹੈ ਆਵਾਜ਼ ਦੇ ਵਿੱਚ, ਥੋੜੀ ਪ੍ਰੋਬਲਮ ਚੱਲ ਰਹੀ ਹੈ ਤੇ ਗੱਲ ਕਰ ਰਹੇ ਹਾਂ ਪਿੰਡਾਂ ਦੀ ਹੁਣ ਪਿੰਡਾਂ ਦੀ ਕਰਦੇ ਕਰੀਏ ਤੇ ਫਿਰ ਏਦਾਂ ਲੱਗਦਾ ਸੀ ਕਿ ਜੀ। ਸੋ ਬਿਲਕੁਲ ਜੀ, ਉਹ ਪ੍ਰਭਾਤ ਫੇਰੀਆਂ ਦੀ ਗੱਲ ਕਰ ਰਹੇ ਸੀ। ਜਿਹਦਾ ਮਜ਼ਾ ਉਹ ਹੀ ਜਾਣਦਾ ਜੋ ਪ੍ਰਭਾਤ ਫੇਰੀ ਚ ਸਵੇਰੇ ਸਵੇਰੇ ਉੱਠ ਕੇ ਗਿਆ ਹੋਵੇ, ਜਿੰਨੀ ਉਹ ਚਾਹ ਪੀਤੀ ਹੋਵੇ। ਸੋ ਜਗਤਾਰ ਗਿੱਲ ਤੋਂ ਡੀ ਕੇ ਹਾਂਗਕਾਂਗ ਵਾਲਿਆਂ ਨੇ ਵੀ ਕਿਹਾ ਹੈ ਕਿ ਯਾਦ ਨਿੱਕੇ ਸਕੂਲ ਦੀ, ਇਹਨਾਂ ਨੇ ਆਪਣੇ ਨਿੱਕੇ ਸਕੂਲ ਦੀ ਯਾਦ ਸਾਂਝੀ ਕੀਤੀ ਹੈ। ਕਹਿੰਦੇ ਗੁਰਦਿਆਲ ਭੈਣ ਜੀ ਤੇ ਨਛੱਤਰ ਮਾਸਟਰ ਜੀ ਦੀ ਕੁੱਟ ਤੋਂ ਹਮੇਸ਼ਾ ਡਰਦਿਆਂ ਨੇ ਅਸੀਂ ਪਹਿਲੀ ਤੋਂ ਚੌਥੀ ਤੱਕ ਦਾ ਸਫ਼ਰ ਜਿਹੜਾ ਕੱਟਿਆ ਹੈ। ਕਹਿੰਦੇ ਕੁੱਝ ਕੁ ਹਾਦਸੇ ਤੇ ਕੁੱਝ ਕੁ ਮਿੱਠੀਆਂ ਯਾਦਾਂ ਦਿਲ ਦੇ ਕੋਨੇ ਚ ਸਮਾਈਆਂ ਹੋਈਆਂ ਨੇ। ਜਿੱਥੇ ਹਾਦਸੇ ਡਰਾਉਣੇ ਨੇ ਉੱਥੇ ਮਿੱਠੀਆਂ ਯਾਦਾਂ ਸਕੂਨ ਭਰੀਆਂ ਨੇ। ਪਹਿਲੀ ਤੋਂ ਚੌਥੀ ਨਿੱਕੇ ਸਕੂਲ ਤੱਕ ਦਾ ਸਫ਼ਰ ਆਨੰਦਮਈ ਤੇ ਬੇਪਰਵਾਹ। ਨਿੱਕੇ ਸਕੂਲ ਦੇ ਆੜੀ ਗਿੱਲ ਦੀ ਬੇਬੇ ਦੀਆਂ ਪੱਕੀਆਂ ਮੱਕੀ ਦੀਆਂ ਰੋਟੀਆਂ ਤੇ ਰਿੜਕਣੇ ਦੀ ਲੱਸੀ ਹੀ ਸਾਡੀ ਦੁਨੀਆਂ ਸੀ। ਅੱਜ ਇੰਨਾ ਹੀ ਕਾਫੀ ਹੈ, ਬਾਕੀ ਫਿਰ ਸਹੀ। ਬਹੁਤ ਬਹੁਤ ਸ਼ੁਕਰੀਆ ਜਗਤਾਰ ਜੀ। ਮੈਨੂੰ ਪਤਾ ਜਿਹੜੀ ਤੁਸੀਂ ਇਹ ਗੱਲ ਲਿਖੀ ਹੈ ਕਿ ਅੱਜ ਲਈ ਇੰਨਾ ਹੀ ਬਾਕੀ ਫਿਰ ਸਹੀ, ਕਿਉਂਕਿ ਸਾਡੇ ਕੋਲ ਹੀ ਇੰਨਾ ਕੁਛ ਹੁੰਦਾ, ਸਾਡੀਆਂ ਯਾਦਾਂ ਵਿੱਚ ਇੰਨਾ ਕੁਛ ਹੁੰਦਾ ਕਿ ਜੇ ਲਿਖਣ ਬੈਠੀਏ ਤੇ ਮੈਨੂੰ ਲੱਗਦਾ ਪੂਰਾ ਦਿਨ ਲੰਘ ਜਾਵੇ, ਹੈ ਨਾ। ਸੋ ਫਿਰ ਅਸੀਂ ਆਪਣੇ ਆਪ ਨੂੰ ਰੋਕ ਲੈਂਦੇ ਹਾਂ ਵੀ ਨਹੀਂ ਚੱਲ ਅੱਜ ਇੰਨੀ ਕੀ ਸਹੀ, ਬਾਕੀ ਫੇਰ ਕਰਾਂਗੇ। ਸੋ ਬਿਲਕੁਲ ਜੀ, ਯਾਦਾਂ ਨੂੰ ਸੰਭਾਲ ਕੇ ਰੱਖੋ, ਕਿਉਂਕਿ ਹਰ ਬੁੱਧਵਾਰ ਦੀ ਸਵੇਰ ਅਸੀਂ ਆਪਣੀਆਂ ਯਾਦਾਂ ਨੂੰ ਹਵਾ ਲਵਾਉਂਦੇ ਰਹਿੰਦੇ ਹਾਂ ਤੇ ਇੱਕ ਦੂਜੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ। ਬਿਲਕੁਲ ਜੀ, ਤੁਹਾਡਾ ਸਕੂਲ ਦੀ ਗੱਲ ਕੀਤੀ ਤੇ ਆਪਣੇ ਸਕੂਲ ਯਾਦ ਆ ਗਏ, ਉਹ ਸਕੂਲ ਅੱਧੀ ਛੁੱਟੀ, ਉਹ ਫੱਟੀ ਪੋਚਣਾ, ਇੱਕ ਨੇ ਪਾਣੀ ਪੀਣ ਦੀਆਂ ਲਾਈਨਾਂ ਵੱਜੀਆਂ ਹੋਣੀਆਂ ਤੇ ਇੱਕ ਨੇ ਨਲਕਾ ਗੇੜੀ ਜਾਣਾ। ਸੋ ਬਹੁਤ ਕੁਝ ਉਸ ਤੋਂ ਅੱਗੇ ਬਹੁਤ ਕੁਝ ਮੇਰੇ ਦਿਮਾਗ ਵਿੱਚ ਵੀ ਆ ਰਿਹਾ। ਸੋ ਇਹ ਸਾਰੀਆਂ ਯਾਦਾਂ ਨੂੰ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਸਾਂਝੇ ਕਰਦੇ ਰਹਿਣਾ ਜੀ। ਤੇ ਰਾਜ ਮਹਿੰਦਰ ਸਿੰਘ ਹੁਣਾਂ ਨੇ ਲਿਖਿਆ ਜੀ ਕਿ ਕਿੰਨੇ ਸਾਲ ਹੋ ਗਏ ਨੇ ਜੀ ਇੱਥੇ ਆਇਆ, ਪਰ ਅੱਜ ਤੱਕ ਇੱਕ ਵਾਰ ਵੀ ਸੁਪਨਾ ਇੱਥੋਂ ਦਾ ਨਹੀਂ ਆਇਆ, ਹਰ ਵਾਰ ਭੰਡਾਰੀਆਂ ਚ ਹੀ ਫਿਰੀਦਾ ਹੈ ਜੀ। ਬਹੁਤ ਜੀ, ਤੇ ਹਾਂ ਬਿਲਕੁਲ ਜੀ, ਇਹਨਾਂ ਨੇ ਲਿਖਿਆ ਕਿ ਬਾਬੇ ਗਜਾ ਕਰਨ ਆਉਂਦੇ ਹੁੰਦੇ ਸੀ, ਬਿਲਕੁਲ ਜੀ ਹਾਂ। ਸੋ ਇਹ ਗੱਲ ਤੁਸੀਂ ਬਿਲਕੁਲ ਠੀਕ ਕਹੀ ਕਿ ਹੈ ਨਾ, ਕਿੰਨੇ ਸਾਲ ਹੋ ਗਏ ਇੱਥੇ ਆਇਆ ਨੂੰ। ਮੇਰੇ ਨਾਲ ਵੀ ਇਹੀ ਹੁੰਦਾ, ਮੈਨੂੰ ਲੱਗਦਾ ਹਮੇਸ਼ਾ ਸੁਪਨਿਆਂ ਦੇ ਵਿੱਚ ਆਪਣੇ ਪਿੰਡ ਚ ਹੀ ਘੁੰਮਦੀ ਹੁੰਦੀ ਆ, ਇੱਥੋਂ ਦਾ ਸੁਪਨਾ ਇੱਕ ਵਾਰੀ ਨਹੀਂ ਆਇਆ। ਇਹ ਤੁਸੀਂ ਚੰਗਾ ਧਿਆਨ ਦਵਾਇਆ, ਸੋਚਣ ਵਾਲੀ ਗੱਲ ਹੈ ਜੀ। ਸੋ ਕੁਲਦੀਪ ਕੌਰ ਹੁਣਾਂ ਨੇ ਲਿਖਿਆ ਕਿ ਗੁਰੂ ਘਰ ਚ ਜਾ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਨਾ ਸਪੀਕਰ ਚ, ਤੇ ਸੁਹਾਗੇ ਤੇ ਬੈਠ ਕੇ ਝੂਟੇ ਲੈਣੇ, ਸਟਾਲੇ ਦੀਆਂ ਸੀਟੀਆਂ ਬਣਾ ਕੇ ਵਜਾਉਣੀਆਂ, ਗੰਨੇ ਚੂਪਣੇ, ਕਿਸੇ ਦੇ ਘਰ ਦਾ ਦਰਵਾਜ਼ਾ ਖੜਕਾ ਕੇ ਭੱਜ ਜਾਣਾ, ਮੱਝਾਂ ਨਹਾਉਣ ਸਮੇਂ, ਹੈ ਨਾ। ਸੋ ਬਿਲਕੁਲ ਜੀ, ਕਹਿੰਦੇ ਪਿੰਡ ਦੇ ਸਕੂਲ ਚ ਪੜ੍ਹਾਈ ਤੇ ਨਹੀਂ ਕੀਤੀ ਪਰ ਉਹ ਮਾਹੌਲ ਪੂਰੀ ਤਰ੍ਹਾਂ ਯਾਦ ਹੈ। ਕੀ ਲਿਖਾ ਪਿੰਡ ਬਾਰੇ, ਪਿੰਡ ਮੇਰੀ ਜਿੰਦ ਜਾਨ ਹੈ। ਬਿਲਕੁਲ ਜੀ, ਪਿੰਡ ਸਾਡੀ ਸਾਰਿਆਂ ਦੀ ਜਿੰਦ ਜਾਨ ਹੈ। ਤੇ ਉਹੀ ਆਮ ਜਿਹੀਆਂ ਗੱਲਾਂ ਜਿਹੜੀਆਂ ਸਾਨੂੰ ਉਦੋਂ ਬਹੁਤ ਆਮ ਲੱਗਦੀਆਂ ਹੁੰਦੀਆਂ ਸੀ, ਉਹ ਅੱਜ ਜ਼ਿੰਦਗੀ ਚ ਕਿੰਨੀਆਂ ਖਾਸ ਨੇ ਸੀ ਕਰਦਾ ਕਿ ਉਹ ਇੱਕ ਪਲ ਸਾਨੂੰ ਦੁਬਾਰਾ ਮਿਲ ਜਾਵੇ। ਯਾਦ ਹੈ ਉਹ ਗੱਡਾ ਜਾਂਦਾ ਹੁੰਦਾ ਸੀ ਤੇ ਗੱਡੇ ਦੇ ਪਿੱਛੇ ਦੌੜ ਕੇ ਗੱਡੇ ਦੇ ਉੱਤੇ ਚੜ੍ਹਨ ਦੀ ਕੋਸ਼ਿਸ਼ ਕਰੀ ਦੀ ਹੁੰਦੀ ਸੀ, ਕਈ ਵਾਰੀ ਚੜ੍ਹ ਹੋ ਜਾਣਾ ਤੇ ਕਈ ਵਾਰੀ ਨਹੀਂ ਚੜ੍ਹ ਹੋਣਾ। ਤੇ ਕੁਲਦੀਪ ਕੌਰ ਹੁਣਾਂ ਨੇ ਇੱਕ ਵੋਇਸ ਮੈਸੇਜ ਵੀ ਸਾਡੇ ਨਾਲ ਸਾਂਝਾ ਕੀਤਾ ਹੋਇਆ ਹੈ ਪ੍ਰੋਗਰਾਮ ਵਿੱਚ, ਉਹਨੂੰ ਲੈਣੇ ਆ। ਸਰਬਜੀਤ ਭਾਜੀ ਜੀ,
ਹਰਮਨ ਰੇਡੀਓ ਦੇ ਜਿਹੜੇ ਬੈਠੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁੱਤੀ ਜੀ, ਤੁਸੀਂ ਹਰ ਰੋਜ਼ ਜਦੋਂ ਵੀ ਪ੍ਰੋਗਰਾਮ ਚਾਹੁੰਦੇ ਹੋ ਹਰ ਬੁੱਧਵਾਰ ਨੂੰ, ਪਤਾ ਨੀ ਕਿਉਂ ਇੰਝ ਲੱਗਦਾ ਕਿ ਮਤਲਬ ਮੈਂ ਹਰ ਵਾਰੀ ਵਾਪਸ ਚਲੇ ਜਾਂਦੀ ਹਾਂ। ਹਰ ਵਾਰ ਕਿਤੇ ਨਾ ਕਿਤੇ ਉਹ ਸੋਚਾਂ ਵਿੱਚ, ਉਹਨਾਂ ਯਾਦਾਂ ਵਿੱਚ ਤੁਸੀਂ ਖਿੱਚ ਕੇ ਲੈ ਜਾਂਦੇ ਹੋ, ਜਿੱਥੋਂ ਕਈ ਵਾਰੀ ਕੋਸ਼ਿਸ਼ ਕਰੀਦਾ ਹੁੰਦਾ ਕਿ ਇਹਨਾਂ ਯਾਦਾਂ ਤੋਂ ਬਾਹਰ ਨਿਕਲਿਆ ਜਾਵੇ, ਅਦਰਵਾਈਜ਼ ਆਪਾਂ ਰੋਵਾਂਗੇ, ਆਪਾਂ ਥੋੜੇ ਹਨਾ ਅੱਖਾਂ ਚ ਹੰਝੂ ਆ ਜਾਣਗੇ। ਤਾਂ ਅੱਜ ਫੇਰ ਪਿੰਡ ਨੂੰ ਯਾਦ ਕਰਾਤਾ ਤੁਸੀਂ। ਤੇ ਪਿੰਡ ਜੀ ਇੱਕ ਚੀਜ਼ ਇਹੀ ਆ, ਪਿੰਡ ਇੱਕ ਜਗ੍ਹਾ ਇਹੋ ਜਿਹੀ ਆ ਜਿਹਨੂੰ ਕਹਿ ਸਕਦੇ ਆ ਕਿ ਸਵਰਗ ਹੈ। ਮੈਂ ਮੰਨਦੀ ਹਾਂ ਕਿ ਅਸੀਂ ਪਿੰਡ ਤੋਂ ਬਾਹਰ ਨਿਕਲ ਕੇ ਬਹੁਤ ਜ਼ਿਆਦਾ ਤਰੱਕੀ ਵੀ ਕੀਤੀ ਹੈ, ਚਲੋ ਪਿੰਡ ਨੂੰ ਵੀ ਬਹੁਤ ਦੇਣਾ ਨੇ ਹਨਾ, ਚਲੋ ਪਿੰਡ ਵਾਲੇ ਵੀ ਮਾਣ ਕਰਦੇ ਨੇ ਕਿ ਚਲੋ ਸਾਡੇ ਪਿੰਡ ਦੇ ਬੱਚੇ ਜਿਹੜੇ ਨੇ ਉਹ ਬਾਹਰ ਨੇ ਸੈਟਲ ਨੇ ਜਾਂ ਕੁਛ ਵੀ ਹਨਾ। ਪਰ ਅੱਜ ਸਾਡੀ ਰੂਹ ਕਿਉਂ ਤਰਸਦੀ ਹੈ ਪੰਜਾਬ ਨੂੰ, ਅਸੀਂ ਕਿਉਂ ਪੰਜਾਬ ਨੂੰ ਜਾਂ ਪਿੰਡ ਨੂੰ ਵਾਪਸ ਜਾਣਾ ਪਸੰਦ ਕਰਦੇ ਹਾਂ? ਉਹ ਜਿਹੜੀ ਮਿੱਟੀ ਦੀ ਤੁਸੀਂ ਗੱਲ ਕੀਤੀ ਹੈ, ਮੈਨੂੰ ਯਾਦ ਹੈ ਕਿ ਅੱਜ ਤੋਂ 8 ਸਾਲ ਪਹਿਲੇ, ਕਿਉਂਕਿ ਮੈਂ ਜਦੋਂ ਦੀ ਵੀ ਆਸਟ੍ਰੇਲੀਆ ਆਈ ਹਾਂ ਮੈਂ ਇੱਕ ਵਾਰ ਵੀ ਆਪਣਾ ਪਿੰਡ ਨਹੀਂ ਮੁੜ ਪਰਤ ਕੇ ਦੇਖਿਆ। ਤਾਂ ਮੈਨੂੰ ਯਾਦ ਹੈ ਕਿ ਜਦੋਂ ਮੈਂ 8 ਸਾਲ ਪਹਿਲੇ ਆਈ ਸੀ ਤਾਂ ਉਸ ਆਉਣ ਤੋਂ ਪਹਿਲੇ ਜਿਹੜੀ ਸ਼ਾਮ ਸੀ ਅਸੀਂ ਆਪਣੇ ਖੇਤਾਂ ਚ ਗਏ ਸੀ ਤੇ ਮੈਂ ਫੋਟੋਆਂ ਖਿੱਚੀਆਂ ਸੀਗੀਆਂ ਹਨਾ ਆਪਣੇ ਫੋਨ ਦੇ ਵਿੱਚ। ਮੇਰੇ ਕੋਲ 5300 ਫੋਨ ਹੁੰਦਾ ਸੀ ਐਂਡ ਮੈਂ ਉਹਦੇ ਵਿੱਚ ਫੋਟੋਆਂ ਖਿੱਚੀਆਂ ਤੇ ਮੈਨੂੰ ਪਾਪਾ ਪੁੱਛਦੇ ਕਿ ਤੂੰ ਪੁੱਤ ਕਿਉਂ ਖਿੱਚ ਰਹੀ ਆ ਹਨਾ। ਤਾਂ ਮੈਂ ਉਦੋਂ ਪਾਪਾ ਨੂੰ ਸਹਿਜ ਭਾਈ ਕਿਹਾ ਸੀ, ਮੈਂ ਕਿਹਾ ਪਤਾ ਨੀ ਪਾਪਾ ਕਿ ਇਹ ਜਿਹੜਾ ਪਿੰਡ ਹੈ ਇਹਨੂੰ ਆਹ ਜਿਹੜੀ ਹਰਿਆਲੀ ਹੈ ਜਾਂ ਸਾਰਾ ਕੁਛ ਹੈ, ਕਿਉਂਕਿ ਉਸ ਟਾਈਮ ਤੇ ਜਦੋਂ ਮੈਂ ਆਈ ਸੀ ਉਦੋਂ ਝੋਨਿਆਂ ਦਾ ਮੌਸਮ ਸੀ। ਤਾਂ ਮੈਂ ਕਹਿੰਦੀ ਸੀ ਪਾਪਾ ਪਤਾ ਨੀ ਕਿ ਵਾਪਸ ਮੈਂ ਇਸ ਪਿੰਡ ਨੂੰ ਇਸ ਸੁਗੰਧ ਨੂੰ ਆਹ ਵਾਲੀ ਹਰਿਆਲੀ ਨੂੰ ਮਾਣ ਪਾਵਾਂਗੀ ਜਾਂ ਨਹੀਂ ਮਾਣ ਪਾਵਾਂਗੀ। ਤੋ ਲਾਈਕ ਰਿਐਲਿਟੀ ਚ ਉਹ ਪਿੰਡਾਂ ਦੇ ਵਿੱਚ ਰਹਿਣਾ, ਪਿੰਡ ਦਾ ਮਾਹੌਲ ਚਾਲ, ਸਾਡੇ ਪਿੰਡ ਦੀਆਂ ਵਿਲੱਖਣਤਾ ਤਾਂ ਬਹੁਤ ਨੇ, ਜੇ ਦੱਸਣ ਤੇ ਆਵਾਂ ਤਾਂ ਮੁੱਕਦੀਆਂ ਵੀ ਨਹੀਂ ਆ। ਤਾਂ ਬਹੁਤ ਹੀ ਜ਼ਿਆਦਾ ਛੋਟਾ ਜਿਹਾ ਪਿੰਡ ਹੈ, ਪਿੰਡ ਦਾ ਨਾਂ ਚੰਬਾ ਖੁਰਦ ਹੈ, ਛੋਟਾ ਜਿਹਾ ਪਿੰਡ ਹੈ। ਪਰ ਐਕਚੁਅਲ ਸੀ ਉਹ ਜਿੱਦਾਂ ਚੰਬੇ ਦੀਆਂ ਕਲੀਆਂ ਨਹੀਂ ਹੁੰਦੀਆਂ, ਐਵੇਂ ਹੀ ਆ ਬਸ ਪਿੰਡ, ਜਿੱਦਾਂ ਕਹਿ ਲਓ ਕਿ ਬਹੁਤ ਜ਼ਿਆਦਾ ਵਧੀਆ ਸਾਰਾ ਮਾਹੌਲ ਹੈ, ਸੱਭਿਆਚਾਰ ਪਿੰਡ ਵਿੱਚ ਅੱਜ ਵੀ ਜਿੰਦਾ ਹੈ ਤੇ ਬਹੁਤ ਹੀ ਵਧੀਆ ਤੇ ਹਰਿਆਲੀ ਪਿੰਡ ਦੀ ਅੱਜ ਵੀ ਦਿਲ ਕਰਦਾ ਨਾ। ਤਾਂ ਮੇਰਾ ਹਰ ਵਾਰੀ ਇੱਕ ਗਾਣਾ ਮੈਂ ਸੁਣਦੀ ਹੁੰਦੀ ਹਾਂ, ਦਿਨ ਢਲਦੇ ਨੂੰ ਕੰਮ ਤੋਂ ਜਦ ਘਰ ਆਵਾਂ ਮੈਂ ਖੰਭ ਸੋਚਦੇ ਲਾ ਕੇ ਪਿੰਡ ਉੱਡ ਜਾਵਾਂ ਮੈਂ। ਤਾਂ ਉਹ ਮੈਂ ਰਿਐਲਿਟੀ ਵਿੱਚ ਉੱਥੇ ਸੀਰੀਅਸਲੀ ਮੈਂ ਪਿੰਡ ਚਲੇ ਜਾਂਦੀ ਹਾਂ। ਹੁਣ ਥੋੜੇ ਦਿਨਾਂ ਤੋਂ ਡੈਸਕਟੋਪ ਤੇ ਅਮਨ ਭਾਜੀ, ਅਮਨਦੀਪ ਸਿੰਘ ਭਾਜੀ ਸਿੱਧੂ ਜਿਹੜੇ ਉਹਨਾਂ ਦੇ ਘਰ ਦਾ ਜਿਹੜਾ ਆਊਟਲੁੱਕ ਸੀ ਉਹਦੀ ਡੈਸਕਟੋਪ ਤੇ ਫੋਟੋ ਲੱਗੀ ਹੋਈ ਹੈ, ਕਿਉਂਕਿ ਉਹ ਵੀ ਇੱਕ ਪਿੰਡ ਦੀ ਹਰਿਆਲੀ ਸੀ ਹਨਾ। ਪਰ ਐਕਚੁਅਲ ਮਾਇਨੇ ਚ ਮੈਂ ਸੱਚੀ ਮੁੱਚੀ ਡੈਸਕਟੋਪ ਤੇ ਮੇਰੇ ਪਿੰਡ ਦੀ ਹੀ ਫੋਟੋ ਲੱਗੀ ਹੋਈ ਸੀਗੀ। ਸੋ ਪਿੰਡ ਤਾਂ ਜੀ ਪਿੰਡ ਹੈ, ਕੁਛ ਵੀ ਕਹੋ, ਪਿੰਡ ਨਾਲ ਸਾਡੀਆਂ ਬਹੁਤ ਯਾਦਾਂ ਨੇ, ਸਾਡੇ ਪੁਰਾਣੇ ਬਜ਼ੁਰਗ ਉਹਨਾਂ ਦੀਆਂ ਗੱਲਾਂ, ਤੁਰੇ ਤੁਰੇ ਜਾਂਦੇ ਆ, ਹਾਂਜੀ ਬਾਪੂ ਜੀ ਕਿਵੇਂ, ਤਾਇਆ ਜੀ ਕਿਵੇਂ, ਤਾਈ ਜੀ ਕਿਵੇਂ, ਸਭ ਨੇ ਹਾਂ ਪੁੱਤਰਾ ਕਿੱਦਾਂ ਪਾੜਾ ਹੈ, ਹਾਂ ਮੇਰਾ MD ਪੁੱਤ ਤੂੰ ਵੱਡਾ ਹੋ ਕੇ MD ਬਣਨਾ। ਸੋ ਇਹ ਸਾਰਾ ਕੁਛ ਪਿੰਡ ਦੇ ਬਜ਼ੁਰਗਾਂ ਵੱਲੋਂ ਸਾਨੂੰ ਓਦਾਂ ਦਿੱਤਾ ਹੁੰਦਾ ਸੀਗਾ, ਜਿੱਦਾਂ ਤੁਰੇ ਤੁਰੇ ਜਾਂਦੇ ਉਹਨਾਂ ਨੇ ਸਾਨੂੰ ਅਸੀਸਾਂ ਦੇ ਦੇਣੀਆਂ। ਸੋ ਪਿੰਡ ਲਈ ਜੀ ਮੈਂ ਚੋਪੀ ਨੀ ਕਰਾਂਗੀ, ਪਿੰਡ ਇੰਨੀ ਵਧੀਆ ਚੀਜ਼ ਹੈ। ਪਰ ਰਿਐਲਿਟੀ ਚ ਤੁਸੀਂ ਸੁਖਪ੍ਰੀਤ ਜੀ, ਥੈਂਕ ਯੂ ਵੈਰੀ ਮੱਚ, ਤੁਸੀਂ ਹਰ ਵਾਰੀ ਯਾਦਾਂ ਨੂੰ ਤਾਜ਼ਾ ਕਰ ਦਿੰਦੇ ਹੋ, ਹਰ ਵਾਰੀ ਸਾਨੂੰ ਉੱਥੇ ਲੈ ਜਾਂਦੇ ਹੋ, ਬਾਏ ਸੋਲ ਉੱਥੇ ਚਲੇ ਜਾਂਦੇ ਹਾਂ ਕਿ ਹਾਂ ਸਾਡਾ ਪਿੰਡ ਐਵੇਂ ਦਾ ਹੈ। ਅੱਜ ਪਿੰਡ ਚ ਕਾਫੀ ਚੇਂਜਸ ਵੀ ਆ ਗਏ ਨੇ, ਘਰ ਬਹੁਤ ਵੱਡੇ ਵੱਡੇ ਹੋ ਗਏ ਨੇ ਜਿਹੜੇ ਛੋਟੇ ਸੀਗੇ, ਬੱਚੇ ਬਹੁਤ ਵੱਡੇ ਵੱਡੇ ਹੋ ਗਏ ਨੇ ਜਿਹੜੇ 9 ਸਾਲ ਪਹਿਲੇ 11-11 ਸਾਲ ਦੇ ਸੀ, ਅੱਜ 20-21 ਸਾਲ ਦੇ ਹੋ ਚੁੱਕੇ ਨੇ। ਪਰ ਫਿਰ ਵੀ ਪਿੰਡ ਤਾਂ ਜੀ ਪਿੰਡ ਹੀ ਹੁੰਦਾ ਹੈ। ਤਾਂ ਜੋ ਟਾਈਮ ਹੋਇਆ ਨਾ ਤੇ ਸਰਬਜੀਤ ਭਾਜੀ ਨੂੰ ਰਿਕੁਐਸਟ ਹੈ ਕਿ ਪਿੰਡ ਦੇ ਉੱਤੇ ਇੱਕ ਸੌਂਗ ਜ਼ਰੂਰ ਸੁਣਾ ਦਿਓ। ਹਾਂਜੀ, ਥੈਂਕ ਯੂ ਵੈਰੀ ਮੱਚ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਸੋਰੀ ਮੈਂ ਜੋਬ ਤੋਂ ਟਾਈਪ ਨਹੀਂ ਕਰ ਸਕਦੀ, ਕਿਉਂਕਿ ਕੋਸ਼ਿਸ਼ ਹੁੰਦੀ ਕਿ ਪੰਜਾਬੀ ਚ ਟਾਈਪ ਕੀਤਾ ਜਾਵੇ ਤਾਂ ਟਾਈਪ ਨਹੀਂ ਕਰ ਸਕਦੀ, ਇਸ ਕਰਕੇ ਮੈਸੇਜ ਕਰਤਾ
ਜੀ। ਬਹੁਤ ਬਹੁਤ ਸ਼ੁਕਰੀਆ ਕੁਲਦੀਪ ਕੌਰ ਜੀ, ਮੇਰੀਆਂ ਅੱਖਾਂ ਨਮ ਕਰ ਦਿੱਤੀਆਂ ਤੁਸੀਂ। ਬਿਲਕੁਲ ਦੇਖੋ, ਧੰਨਵਾਦ ਤੁਹਾਡੇ ਸਾਰਿਆਂ ਦਾ, ਤੁਹਾਡੇ ਨਾਲ ਬੈਠ ਕੇ ਮੈਂ ਇਹ ਗੱਲਾਂ ਕਰ ਲੈਂਦੀ ਹਾਂ, ਕਿਉਂਕਿ ਮੈਨੂੰ ਪਤਾ ਕਿ ਹਰਮਨ ਰੇਡੀਓ ਦੇ ਜਿਹੜੇ ਸਰੋਤੇ ਆ ਉਹ ਹੈ ਜੋ ਜਿਨ੍ਹਾਂ ਨਾਲ ਮੈਂ ਆਪਣੀਆਂ ਉਹ ਗੱਲਾਂ ਸਾਂਝੀਆਂ ਕਰ ਸਕਦੀ ਹਾਂ। ਬਾਕੀ ਗੱਲ ਇਹ ਹੁੰਦੀ ਹੈ ਕਿ ਤੁਸੀਂ ਇਹ ਜਿਹੜੀਆਂ ਸਾਡੀਆਂ ਯਾਦਾਂ ਨੇ, ਮੈਂ ਇਹਨਾਂ ਨੂੰ ਬਹੁਤ ਅਨਮੋਲ ਮੰਨਦੀ ਹਾਂ। ਤੁਸੀਂ ਕਿਸੇ ਨਾਲ ਵੀ ਸਾਂਝੀਆਂ ਕਰੋਗੇ ਉਹਦੇ ਨਾਲ ਕਰੋਗੇ ਜਿਨ੍ਹਾਂ ਨੂੰ ਇਸਦਾ ਮੁੱਲ ਨਹੀਂ ਪਤਾ, ਤੇ ਉਹ ਮੈਨੂੰ ਇਹ ਹੁੰਦਾ ਕਿ ਤੁਸੀਂ ਆਪਣੇ ਜਜ਼ਬਾਤ, ਆਪਣੀਆਂ ਯਾਦਾਂ ਜ਼ਾਇਆ ਕਰ ਰਹੇ ਹੋ। ਸੋ ਗੱਲ ਉੱਥੇ ਹੀ ਕਰੋ ਜਿੱਥੇ ਉਹਨਾਂ ਨੂੰ ਸਮਝਣ ਵਾਲਾ ਹੋਵੇ ਤੇ ਸਮਝ ਕੇ ਕੋਈ ਹੁੰਗਾਰਾ ਭਰਨ ਵਾਲਾ ਹੋਵੇ, ਤੇ ਤੁਸੀਂ ਬਿਲਕੁਲ ਜੀ ਸਾਰੇ ਉਹਨਾਂ ਯਾਦਾਂ ਨੂੰ ਸਮਝਦੇ ਵੀ ਹੋ ਤੇ ਹੁੰਗਾਰਾ ਵੀ ਭਰਦੇ ਹੋ। ਇਹੀ ਚੀਜ਼ ਮੇਰੀ ਲਈ ਹੌਸਲਾ ਅਫਜ਼ਾਈ ਹੁੰਦੀ ਹੈ ਕਿ ਮੈਂ ਹਰ ਵਾਰ ਫਿਰ ਮੁੜ ਕੇ ਆਪਣੀਆਂ ਯਾਦਾਂ ਦੇ ਵਿੱਚ ਉਹਨਾਂ ਪਿੰਡਾਂ ਦੇ ਵਿੱਚ ਚਲੇ ਜਾਂਦੀ ਹਾਂ, ਕਿਉਂਕਿ ਮੈਨੂੰ ਯਕੀਨ ਹੁੰਦਾ ਕਿ ਤੁਹਾਡੇ ਸਾਰਿਆਂ ਦੀ ਰੂਹ ਵੀ ਮੇਰੇ ਵਾਂਗੂ ਆਪਣੇ ਪਿੰਡ ਚ ਵਸਦੀ ਹੈ ਜੀ। ਸੋ ਬਿਲਕੁਲ, ਬਾਕੀ ਤੁਸੀਂ ਕਿਹਾ ਕਿ ਕੋਸ਼ਿਸ਼ ਕਰੀ ਦੀ ਹੁੰਦੀ ਹੈ ਉਹਨਾਂ ਯਾਦਾਂ ਚ ਨਾ ਜਾਈਏ ਦੁਬਾਰਾ, ਪਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਯਾਦਾਂ ਚ ਜਾਂਦੇ ਰਹੀਏ। ਇੱਕ ਸੰਸਾਰ ਇਹ ਬਾਹਰ ਵਸਦਾ, ਤੇ ਇੱਕ ਜਿਹੜਾ ਸੰਸਾਰ ਹੈ ਮੈਨੂੰ ਲੱਗਦਾ ਸਾਡੇ ਸਾਰਿਆਂ ਦੇ ਅੰਦਰ ਵਸਦਾ ਹੁੰਦਾ ਹੈ ਨਾ। ਤੇ ਬੇਸ਼ੱਕ ਅੱਜ ਦਾ ਜਿਹੜਾ ਬਾਹਰਲਾ ਸੰਸਾਰ ਆ ਉਹਦੇ ਵਿੱਚ ਸਾਡੇ ਪਿੰਡਾਂ ਦੀ ਸ਼ਕਲ ਮੁਹਾਂਦਰਾ, ਉੱਥੇ ਦੇ ਘਰ ਛੋਟੇ ਤੋਂ ਵੱਡੇ ਹੋ ਗਏ, ਖੇਤ ਬਦਲ ਗਏ, ਸੜਕਾਂ ਬਦਲ ਗਈਆਂ, ਉਹ ਸਾਰਾ ਕੁਝ ਵੱਖਰਾ ਹੋ ਸਕਦਾ, ਪਰ ਜਿਹੜਾ ਸੰਸਾਰ ਸਾਡੇ ਅੰਦਰ ਹੈ ਉਹਦੇ ਵਿੱਚ ਉਹ ਪਿੰਡ ਜਿਉਂ ਦਾ ਤਿਉਂ ਜਿੰਦਾ ਹੈ। ਤੇ ਮੈਨੂੰ ਲੱਗਦਾ ਸਾਨੂੰ ਜਿੰਦਾ ਵੀ ਰੱਖਣਾ ਚਾਹੀਦਾ ਤੇ ਆਪਣੇ ਪਿੰਡ ਨਾਲ, ਆਪਣੀ ਉਸ ਮਿੱਟੀ ਨਾਲ ਜੁੜ ਕੇ ਰਹਿਣਾ ਚਾਹੀਦਾ। ਇਹਦਾ ਮਤਲਬ ਸਿਰਫ ਇੱਕ ਇਹੀ ਨੀ ਕਿ ਅਸੀਂ ਉਹਨੂੰ ਯਾਦ ਕਰਦੇ ਹਾਂ, ਇੱਕ ਯਾਦ ਨਹੀਂ ਹੈ ਪਰ ਕਿਤੇ ਨਾ ਕਿਤੇ, ਕਿਉਂਕਿ ਅਸੀਂ ਬੜੇ ਜ਼ਮੀਨ ਨਾਲ ਜੁੜੇ ਹੋਏ ਲੋਕ ਹਾਂ ਦੀ ਜਿਹੜੇ ਪੰਜਾਬੀ ਹਾਂ। ਸੋ ਇਹਨਾਂ ਬਾਹਰਲੇ ਦੇਸ਼ਾਂ ਦੇ ਵਿੱਚ ਆ ਕੇ ਜੇ ਕਿਤੇ ਸਾਡੀ ਹੋਮੇ ਸਿਰ ਚੁੱਕਣ ਲੱਗੇ ਤੇ ਫਿਰ ਦੁਬਾਰਾ ਤੋਂ ਅਸੀਂ ਆਪਣੀਆਂ ਉਸ ਮਿੱਟੀ ਨਾਲ ਜੁੜ ਜਾਈਏ, ਯਾਦ ਆ ਜਾਣ ਜੀ ਉਹ ਗਾਰੇ ਨਾਲ ਹੀ ਬੜੇ ਸਾਡੇ ਕੱਪੜੇ ਜਿਨ੍ਹਾਂ ਦੇ ਵਿੱਚ ਅਸੀਂ ਉੱਛਲਿਆ ਕੁੱਦਿਆ ਕਰਦੇ ਸੀ, ਉਹ ਖੇਤ ਜਿੱਥੇ ਜਾ ਕੇ ਲਿਟਿਆ ਕਰਦੇ ਸੀ ਹਨਾ, ਤੇ ਉਹੀ ਖਾਲਾ ਚ ਭੱਜਦੇ ਪਾਣੀ ਜਿਨ੍ਹਾਂ ਦੇ ਪਿੱਛੇ ਪਿੱਛੇ ਦੌੜਿਆ ਕਰਦੇ ਸੀ। ਸੋ ਲਾਈਨਾਂ ਕੁਲਦੀਪ ਕੌਰ ਹੁਣਾਂ ਨੇ ਭੇਜੀਆਂ ਜੀ, ਜੰਨਤ ਤੋਂ ਸੋਹਣਿਆ ਮੇਰੇ ਮਾਫ ਕਰਨਾ ਜੀ, ਸੰਪਰਕ ਥੋੜੀ ਦੇਰ ਲਈ ਟੁੱਟ ਗਿਆ ਸੀ। ਸੋ ਮੈਂ ਕੁਲਦੀਪ ਕੌਰ ਹੁਣਾਂ ਦੀ ਭੇਜੀ ਕਵਿਤਾ ਭੁੱਲ ਰਹੀ ਸੀ, ਜਿੱਥੇ ਇਹਨਾਂ ਨੇ ਲਿਖਿਆ ਸੀ ਕਿ ਆਪਣੇ ਸਵਰਗਾਂ ਵਰਗੇ ਪਿੰਡ ਤੋਂ ਮੈਂ ਸਦਕੇ ਜਾਵਾਂ, ਆਪਣੇ ਸਵਰਗਾਂ ਵਰਗੇ ਪਿੰਡ ਤੋਂ ਮੈਂ ਸਦਕੇ ਜਾਵਾਂ। ਬਿਲਕੁਲ ਜੀ, ਸਦਕੇ ਜਾਈਏ ਅਸੀਂ ਆਪਣੇ ਉਹਨਾਂ ਪਿੰਡਾਂ ਤੋਂ, ਆਪਣੇ ਪੰਜਾਬ ਤੋਂ। ਬੇਸ਼ੱਕ ਉੱਥੋਂ ਆਉਂਦੀਆਂ ਹੁਣ ਜਿਹੜੀਆਂ ਖ਼ਬਰਾਂ ਦਿਲ ਨੂੰ ਹਿਲਾ ਦਿੰਦੀਆਂ ਨੇ ਔਰ ਬੜਾ ਦੁੱਖ ਵੀ ਹੁੰਦਾ, ਪਰ ਕਿਤੇ ਨਾ ਕਿਤੇ ਅਸੀਂ ਆਪਣੀਆਂ ਯਾਦਾਂ ਨੂੰ ਯਾਦ ਕਰਕੇ ਖੁਸ਼ ਵੀ ਹੋ ਜਾਂਦੇ ਹਾਂ, ਕਈ ਵਾਰੀ ਅੱਖਾਂ ਨਮ ਧਨੀ ਸਾਹਿਬ ਹੁਣਾਂ ਦਾ ਮੈਸੇਜ ਆਇਆ ਕਹਿੰਦੇ, ਪਰ ਐਵੇਂ ਨਾ ਮੈਨੂੰ ਡਰਾਓ, ਮੈਂ ਨਹੀਂ ਜਾਣਾ ਅਜੇ ਪਿੰਡ, ਪਹਿਲਾਂ ਹੀ ਬਹੁਤ ਅਰਦਾਸ ਕਰਕੇ ਆਇਆ। ਬਿਲਕੁਲ ਧਨੀ ਸਾਹਿਬ, ਕੁਝ ਮਜਬੂਰੀਆਂ ਹੋ ਜਾਂਦੀਆਂ ਹੈ ਕਿ ਜਿੱਥੇ ਅਸੀਂ ਕਹਿ ਦਿੰਦੇ ਹਾਂ ਕਿ ਹਾਂ ਨਹੀਂ ਹਜੇ ਨਹੀਂ ਅਸੀਂ ਜਾਣਾ ਜੀ ਵਾਪਸ ਪਿੰਡ ਨੂੰ, ਪਰ ਆਪਣੇ ਅੰਦਰ ਲੁਕੇ ਉਹ ਛੋਟੇ ਜਿਹੇ ਬੱਚੇ ਨੂੰ ਪੁੱਛ ਕੇ ਦੇਖੋ ਜਿਹੜਾ ਹਰ ਵੇਲੇ ਕੜਪਦਾ ਰਹਿੰਦਾ ਤੇ ਮੈਂ ਪਿੰਡ ਜਾਣਾ ਆ, ਮੈਂ ਜਾਣਾ ਆ, ਤੇ ਜਿਹੜਾ ਇਹ ਬਾਹਰਲੇ ਧਨੀ ਆ ਹਨਾ ਉਹ ਉਹਨੂੰ ਚੁੱਪ ਕਰਾਉਂਦੇ ਰਹਿੰਦੇ ਆ ਵੀ ਨਹੀਂ ਚੁੱਪ ਕਰਕੇ ਬੈਠ ਜਾ। ਤਾਂ ਬਿਲਕੁਲ ਜੀ, ਕੰਮ ਕਾਰ ਵੀ ਜ਼ਰੂਰੀ ਨੇ ਜ਼ਿੰਦਗੀ ਦਾ, ਬਹੁਤ ਵੱਡਾ ਸੱਚ ਹੈ, ਇਹਦੇ ਨਾਲ ਵੀ ਚੱਲਣਾ ਪੈਣਾ ਹੈ। ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੁੰਦਾ ਹੈ ਕਿ ਇੱਕ ਛੋਟਾ ਜਿਹਾ ਬੱਚਾ ਜਿਹਨੂੰ ਮਾਂ ਪਿਓ ਉਂਗਲੀ ਲਾ ਕੇ ਤੁਰੇ ਆ, ਉਹਨੂੰ ਅਗਲੀ ਦੁਨੀਆਂ ਵੀ ਦਿਸਦੀ ਪਈ ਆ, ਤੇ ਉਹ ਪਿੱਛੇ ਮੁੜ ਮੁੜ ਕੇ ਵੀ ਦੇਖ ਰਿਹਾ ਹੈ ਆਪਣੇ ਉਹ ਸਾਰੇ ਖਿਡੌਣਿਆਂ ਨੂੰ, ਆਪਣੇ ਯਾਰ ਬੇਲੀਆਂ ਨੂੰ। ਬਿਲਕੁਲ, ਅਸੀਂ ਉਸ ਬੱਚੇ ਵਾਂਗੂ ਹਾਂ ਜੀ, ਅੱਗੇ ਵੀ ਦੇਖਦੇ ਚੱਲਣਾ ਹੈ ਤੇ ਅਸੀਂ ਪਿੱਛੇ ਆਪਣੀਆਂ ਯਾਦਾਂ ਦੀ ਉਂਗਲੀ ਵੀ ਨਹੀਂ ਛੱਡਣੀ। ਤੇ ਬਿਲਕੁਲ, ਪਿੰਡ ਦੀ ਗੱਲ ਤੁਰੀ ਹੈ, ਸੋ ਮੈਨੂੰ ਲੱਗਦਾ ਇੱਕ ਜਿਹੜਾ ਪ੍ਰੋਗਰਾਮ ਆ ਉਹ ਪਿੰਡ ਨੂੰ ਯਾਦ ਕਰਨ ਲਈ ਬਹੁਤ ਹੈ। ਆਉਣ ਵਾਲੇ ਜਿਹੜੇ ਪ੍ਰੋਗਰਾਮ ਆ ਉਹਨਾਂ ਦੇ ਵਿੱਚ ਵੀ ਅਸੀਂ ਪਿੰਡ ਦੀਆਂ ਗੱਲਾਂ ਕਰਨੀਆਂ ਨੇ, ਸੋ ਤੁਹਾਡੇ ਵਿੱਚੋਂ ਵੀ ਕੋਈ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣਾ ਚਾਹੁੰਦਾ, ਆਪਣੇ ਪਿੰਡ ਬਾਰੇ ਗੱਲ ਕਰਨਾ ਚਾਹੁੰਦਾ ਤੇ ਜ਼ਰੂਰ ਸਾਨੂੰ ਲਿਖ ਭੇਜੋ। ਤੇ ਮੈਂ ਬਾਕੀ ਪੰਜਾਬ ਤੋਂ ਆਏ ਬਜ਼ੁਰਗਾਂ ਅੱਗੇ ਵੀ ਰਿਕੁਐਸਟ ਕਰਦੀ ਹਾਂ ਦੁਬਾਰਾ ਜੀ ਕਿ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜ਼ਰੂਰ ਸਾਂਝ ਪਾਉਣ, ਆਪਣੀਆਂ ਗੱਲਾਂ ਬਾਤਾਂ, ਆਪਣੀ ਜ਼ਿੰਦਗੀ ਦੇ ਤਜ਼ਰਬੇ ਸਾਡੇ ਨਾਲ ਸਾਂਝੇ ਕਰਨ। ਅੱਜ ਪ੍ਰੋਗਰਾਮ ਦੌਰਾਨ ਤਕਨੀਕੀ ਥੋੜੀ ਜਿਹੀ ਅਪ ਡਾਊਨ ਰਹੀ ਹੈ, ਖਰਾਬੀ ਰਹੀ ਹੈ, ਜਿਹਦੇ ਕਰਕੇ ਆਵਾਜ਼ ਦੀ ਪ੍ਰੋਬਲਮ ਆ ਰਹੀ ਸੀ, ਸੋ ਉਹਦੇ ਲਈ ਮੈਂ ਮਾਫ਼ੀ ਚਾਹੁੰਦੀ ਹਾਂ ਜੀ। ਸੋ ਕੋਸ਼ਿਸ਼ ਹੁੰਦੀ ਹੈ ਕਿ ਹਰ ਆਉਣ ਵਾਲਾ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ ਬਿਹਤਰ ਤੋਂ ਬਿਹਤਰੀਨ ਬਣਾ ਸਕੀਏ ਅਸੀਂ ਤੁਹਾਡੇ ਲਈ। ਤੇ ਕਹਿੰਦੇ ਜੀ ਧਨੀ ਸਾਹਿਬ ਹੁਣੀ ਕਹਿ ਰਹੇ ਆ ਕਿ ਮੈਂ ਟਰੱਕ ਤੋਂ ਛਾਲ ਮਾਰ ਦੇਣੀ ਆ ਕਹਿੰਦੇ। ਤੇ ਕਹਿੰਦੇ ਨੈਕਸਟ ਟਾਈਮ ਕਾਲ ਕਰੂੰਗਾ ਜੀ ਮੈਂ ਜ਼ਰੂਰ ਧਨੀ ਸਾਹਿਬ ਬਿਲਕੁਲ ਜੀ ਜਦੋਂ ਇਹ ਯਾਦਾਂ ਆਉਂਦੀਆਂ ਨਾ ਜਦੋਂ ਇਹ ਜਿਹੜੀ ਪੌਣ ਚੜ੍ਹਦੀ ਹੈ ਯਾਦਾਂ ਦੀ ਬਰਾੜ ਸਾਹਿਬ ਦੇ ਕਹਿਣ ਵਾਂਗੂ ਫੇਰ ਏਦਾਂ ਹੀ ਲੱਗਦਾ ਵੀ ਟਰੱਕ ਤੋਂ ਛਾਲ ਮਾਰ ਦੋ ਬਸ ਹਨਾ ਕਿੱਥੇ ਕੀ ਕਰੀ ਜਾਂਦੇ ਆ ਪਰ ਕੋਈ ਗੱਲ ਨੀ ਜੀ ਤੁਹਾਡੇ ਸਾਰਿਆਂ ਦਾ ਸਾਥ ਹੈ ਤੇ ਸਾਡੀਆਂ ਯਾਦਾਂ ਸਾਡੇ ਨਾਲ ਹੈ ਬਾਕੀ ਕੰਮ ਕਾਰ ਵੀ ਅਸੀਂ ਕਰਨੇ ਨੇ ਖੂਬ ਤਰੱਕੀਆਂ ਵੀ ਕਰਨੀਆਂ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੇ ਬਸ ਜੀ ਨੀਵੇ ਹੋ ਕੇ ਰਹੀਏ ਆਪਸ ਇੱਕ ਦੂਜੇ ਨਾਲ ਆਪਣੇ ਜਜ਼ਬਾਤ ਆਪਣੀਆਂ ਯਾਦਾਂ ਸਾਂਝੇ ਕਰਦੇ ਰਹੀਏ ਬਹੁਤ ਬਹੁਤ ਪਿਆਰ ਸੀ ਤੇ ਬਹੁਤ ਬਹੁਤ ਧੰਨਵਾਦ ਮੈਨੂੰ ਬਹੁਤ ਮਜ਼ਾ ਆਇਆ ਅੱਜ ਗੱਲਾਂ ਬਾਤਾਂ ਕਰਕੇ ਤੇ ਪਿੰਡ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅਜੇ ਅਸੀਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਕਰਨੀਆਂ ਹੈ ਤੇ ਕਿਉਂ ਨਾ ਮੇਰਾ ਪਿੰਡ ਰੱਖ ਲਈਏ ਇਹਦਾ ਨਾਂ ਹੀ ਅਸੀਂ ਆਉਣ ਵਾਲੇ ਕੁਝ ਐਪੀਸੋਡ ਤਾਂ ਜਿਵੇਂ ਅਸੀਂ ਰਿਸ਼ਤੇ ਨਾਤਿਆਂ ਤੇ ਗੱਲ ਕੀਤੀ ਤੇ ਆਉਣ ਵਾਲੇ ਜਿਹੜੇ ਪ੍ਰੋਗਰਾਮ ਆ ਉਹਦੇ ਵਿੱਚ ਅਸੀਂ ਮੇਰੇ ਪਿੰਡ ਦੀ ਗੱਲ ਕਰੀਏ ਤੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੌਰਾਨ ਜਿਹੜੀਆਂ ਭੁੱਲਾਂ ਚੁੱਕਾਂ ਹੋਈਆਂ ਉਹਦੇ ਲਈ ਮਾਫ਼ੀ ਚਾਹਵਾਂਗੀ ਤੇ ਅਗਲੇ ਬੁੱਧਵਾਰ ਮਿਲਣ ਦਾ ਵਾਅਦਾ ਕਰਦੀ ਹਾਂ ਜੀ ਤੋ ਮੇਰੇ ਤੋਂ ਵੀ ਵੇਟ ਨੀ ਹੋਣੀ ਇੱਕ ਹਫ਼ਤੇ ਦੀ ਤੇ ਕਦੋਂ ਅਗਲਾ ਬੁੱਧਵਾਰ ਆਵੇ ਤੇ ਕਦੋਂ ਫਿਰ ਮੈਂ ਆਪਣੀ ਯਾਦਾਂ ਵੀ ਪੰਡ ਖੋਲਾਂ ਤੋ ਅੱਜ ਦੇ ਪ੍ਰੋਗਰਾਮ ਵਿੱਚ ਤੁਹਾਡੇ ਸਾਰਿਆਂ ਦੇ ਸਾਥ ਲਈ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਮੈਸੇਜਿਸ ਕੀਤੇ ਵੋਇਸ ਮੈਸੇਜਿਸ ਫੋਟੋ ਮੈਸੇਜਿਸ ਕੀਤੇ ਉਹਨਾਂ ਦਾ ਵੀ ਤੇ ਜੋ ਚੁੱਪ ਚਾਪ ਆਪਣੇ ਪਿੰਡ ਨੂੰ ਯਾਦ ਕਰਦੇ ਰਹੇ ਸਾਡੀਆਂ ਗੱਲਾਂ ਨੂੰ ਸੁਣ ਕੇ ਉਹਦੇ ਲਈ ਵੀ ਬਹੁਤ ਬਹੁਤ ਧੰਨਵਾਦ ਜੀ ਤੋ ਅੱਜ ਦਾ ਦਿਨ ਖੁਸ਼ੀਆਂ ਖੇੜਿਆਂ ਭਰਿਆ ਹੋਵੇ ਚੜ੍ਹਦੀ ਕਲਾ ਚ ਰਹੋ ਤੇ ਆਪਣੇ ਪਿੰਡ ਨੂੰ ਯਾਦ ਕਰਦੇ ਰਹੋ ਜੀ ਰੱਬ ਰਾਖਾ
ਕਿਤੇ ਮਾਰ ਕਿਹੜਾ ਮੁਟਿਆਰੇ ਨੀ ਹੁਣ ਪਿੰਡ ਬਦਲੇ ਗਿਆ ਕਿਤੇ ਮਾਰ ਕਿਹੜਾ ਮੁਟਿਆਰੇ ਨੀ ਹੁਣ ਪਿੰਡ ਬਦਲੇ ਗਿਆ ਤੇਰਾ ਆ ਕੇ ਦੇਖ ਦੁਬਾਰੇ ਨੀ ਹੁਣ ਪਿੰਡ ਬਦਲੇ ਗਿਆ ਕਿਤੇ ਮਾਰ ਕਿਹੜਾ ਮੁਟਿਆਰੇ ਨੀ ਹੁਣ ਪਿੰਡ ਬਦਲੇ ਗਿਆ ਤੇਰਾ ਆ ਕੇ ਦੇਖ ਦੁਬਾਰੇ ਨੀ ਹੁਣ ਪਿੰਡ ਬਦਲੇ ਗਿਆ ਅੱਜ ਕੱਲ ਪਿੱਪਲਾਂ ਦੇ ਹੇਠਾਂ ਤੀਆਂ ਲੱਗਦੀਆਂ ਨੀ